ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਰੱਖੇ ਰੱਖਣ ਹਾਰ ਆਪ ਉਬਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਹੁਆ ਆਪ ਦਇਆਲ ਮਨੋ ਨਾ ਵਸਾਰਿਆ ਸਾਜਨਾ ਕੈ ਸੰਗ ਭਵ ਜਲ ਤਾਰਿਆ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਤਿਸ ਸਾਹਿਬ ਕੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਗਲੇ ਦੁੱਖ ਜਾਹੇ ਆਓ
ਇਸ ਵੀਕੈਂਡ ਤੇ ਤਿੰਨ ਦਿਨ ਦੀ ਬਜਾਏ ਦੋ ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅੱਜ ਸ਼ਨੀਵਾਰ ਹੈ ਕੁਝ ਚਿਰ ਰਲ ਮਿਲ ਕੇ ਆਪਾਂ ਵਿਚਾਰ ਕਰਦੇ ਹਾਂ ਜਿੰਨੇ ਵੀਰ ਭਰਾ ਭੈਣਾਂ ਸਾਰੇ ਰਲ ਕੇ ਸਮਝਣ ਦੀ ਖੇਚਲ ਕਰੀਏ ਇੱਕ ਇੱਕ ਨੁਕਤਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜਾਣਕਾਰੀ ਨੂੰ ਇਨਫੋਰਮੇਸ਼ਨ ਨੂੰ ਆਪਣਾ ਗਿਆਨ ਬਣਾਈਏ ਇਕੱਲੇ ਇਕੱਲੇ ਬਚਨ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਤੇ ਸਾਹਿਬ ਕੀ ਟੇਕ ਹੈ ਨਾ ਜਿਹੜੀ ਟੇਕ ਆਸਰਾ ਜਿਵੇਂ ਕੋਈ ਬੰਦਾ ਕਾਨੂੰਨ ਦਾ ਆਸਰਾ ਤੱਕਦਾ ਹੈ ਵੀ ਮੰਨ ਲਓ ਵੀ ਮੈਂ ਅਮਰੀਕਾ 'ਚ ਗਿਆ ਜਾਂ ਉੱਥੇ ਦਾ ਕਾਨੂੰਨ ਹੈ ਉਹਦਾ ਆਸਰਾ ਤੱਕਦਾ ਬੰਦਾ ਕਹਿੰਦਾ ਮੈਂ ਗਲਤ ਨਹੀਂ ਕਰੂੰਗਾ ਉਹ ਮੇਰੇ ਨਾਲ ਆਪੇ ਤੁਰੂ ਜੇ ਗਲਤੀ ਕਰਾਂਗਾ ਫਿਰ ਤੇ ਮੇਰਾ ਨੁਕਸਾਨ ਕਰੇਗਾ ਨਾ ਟੇਕ ਰੱਖਣ ਦਾ ਮਤਲਬ ਇਹ ਹੈ ਵੀ ਤੇਰੇ ਅੰਡਰ ਚੱਲਾਂਗਾ ਮੈਨੂੰ ਤੇਰੀ ਟੇਕ ਹੈ ਹੁਣ ਅਗਲਾ ਨਾਲੇ ਕਵੇ ਵੀ ਮੈਨੂੰ ਤੇਰੀ ਟੇਕ ਹੈ ਤੇ ਨਾਲੇ ਅਗਲਾ ਮਨ ਮਰਜ਼ੀ ਕਰੇ ਫਿਰ ਤੇ ਜਿਹਦੀ ਟੇਕ ਤੱਕ ਲਈ ਵੀ ਮੈਂ ਤੇਰਾ ਆਸਰਾ ਤੱਕਦਾ ਫਿਰ ਉਹਦੇ ਅੰਡਰ ਵੀ ਤੇ ਰਹਿਣਾ ਪੈਂਦਾ ਨਾ ਹੁਣ ਆਪਾਂ ਕਹੀਏ ਵੀ ਕੈਨੇਡਾ ਵਾਲਿਓ ਮੰਨ ਲਓ ਬੰਦਾ ਪੱਕਾ ਹੋਣ ਵਾਸਤੇ ਅਮਰੀਕਾ ਜਾ ਕੇ ਕਵੇ ਵੀ ਮੈਨੂੰ ਤੇ ਤੁਹਾਡਾ ਹੀ ਆਸਰਾ ਹੈ ਇੰਡੀਆ 'ਚ ਮੈਨੂੰ ਖਤਰਾ ਹੈ ਬੜੇ ਬੱਚੇ ਕਹਿੰਦੇ ਇੱਥੋਂ ਜਾ ਕੇ ਵੀ ਸਾਨੂੰ ਸਾਡੇ ਦੇਸ਼ ਵਿੱਚ ਖਤਰਾ ਹੈ ਤੇ ਸਾਨੂੰ ਤੁਹਾਡਾ ਹੀ ਆਸਰਾ ਹੈ ਟੇਕ ਹੈ ਤੁਹਾਡੀ ਇਹਦੇ ਕਹਿੰਦੇ ਤੇ ਉਹ ਦੇਸ਼ ਹੈ ਜਿਹੜਾ ਕਦੋਂ ਉਹਨਾਂ ਦੀ ਹੈਲਪ ਕਰਦਾ ਉਦੋਂ ਜਦੋਂ ਅਗਲਾ ਇਹ ਕਸਮ ਖਾਂਦਾ ਵੀ ਮੈਂ ਤੁਹਾਡੇ ਕਾਨੂੰਨ ਦੇ ਅੰਡਰ ਚੱਲੂ ਟੇਕ ਦਾ ਮਤਲਬ ਅਧੀਨਗੀ ਹੈ ਵੀ ਮੈਨੂੰ ਸਵੀਕਾਰ ਕਰਨੀ ਪਊ ਤਾਂ ਅਗਲਾ ਸ਼ਰਨ ਵਿੱਚ ਲਊ ਨਾ ਐਵੇਂ ਥੋੜ੍ਹਾ ਸ਼ਰਨਾਰਥੀ ਜਾਣਗੇ ਤੇ ਅਗਲਾ ਵੀਜ਼ਾ ਦੇ ਦੂ ਉੱਥੇ ਗ੍ਰੀਨ ਕਾਰਡ ਦੇ ਦੂ ਸਿਟੀਜ਼ਨਸ਼ਿਪ ਤਾਂ ਮਿਲੂ ਉਹ ਕਹਿੰਦੇ ਆ ਪਹਿਲਾਂ ਸਾਡੇ ਅੰਡਰ ਚੱਲੇਗਾ ਇਹ ਵਾਅਦਾ ਕਰ ਪ੍ਰੋਮਿਸ ਕਰ ਕਸਮ ਖਾ ਟੇਕ ਕਹਿਣ ਨਾਲ ਕੀ ਹੋਊ ਮੈਂ ਤੇਰੀ ਟੇਕ ਹੈ ਮੈਨੂੰ ਤੇਰਾ ਹੀ ਆਸਰਾ ਹੈ ਆਸਰਾ ਅਗਲਾ ਐਵੇਂ ਥੋੜਾ ਦੇ ਦੂ ਸ਼ਰਤ ਰੱਖੂ ਅੱਗੇ ਠੀਕ ਹੈ ਅਸੀਂ ਹੁਣ ਕਹਿੰਦੇ ਸਾਨੂੰ ਰੱਬ ਦਾ ਆਸਰਾ ਹੈ ਤੇ ਰੱਬ ਕਿੱਥੇ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਕੁਦਰਤ ਦਾ ਕਾਨੂੰਨ ਤੇ ਕਾਨੂੰਨ ਬਿਨਾਂ ਸ਼ਰਤ ਰੱਖੀ ਤੋਂ ਕਿਵੇਂ ਟੇਕ ਆਸਰਾ ਦੇ ਦੂ ਪਹਿਲਾਂ ਸ਼ਰਤ ਮੰਨ ਮੰਨ ਫਿਰ ਮੇਰਾ ਆਸਰਾ ਹੈਗਾ ਹੀ ਹੈਗਾ ਹੁਣ ਮੈਂ ਟੇਕ ਮੈਨੂੰ ਤੇਰੀ ਟੇਕ ਹੈ ਤੂੰ ਮੇਰੀ ਸਿਹਤ ਠੀਕ ਰੱਖੀ ਉਹ ਕੋਈ ਸ਼ਰਤ ਮੰਨ ਗਲਤ ਖਾ ਨਾ ਧਿਆਨ ਰੱਖਿਆ ਕਰ ਫਿਰ ਮੈਂ ਤੇਰੀ ਸਿਹਤ ਠੀਕ ਰੱਖੂ ਮਤਲਬ ਜੇ ਟੇਕ ਲਈ ਆਸਰੇ ਲਈ ਬੇਨਤੀ ਕਰਨੀ ਹੈ ਤੇ ਅਗਲੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਸਤੇ ਤਿਆਰ ਹੋ ਕੇ ਬੇਨਤੀ ਕਰੀਏ ਨਹੀਂ ਤੇ ਨਾ ਕਰੀਏ ਜੇ ਸ਼ਰਤ ਨਹੀਂ ਮੰਨ ਸਕਦੇ ਫਿਰ ਬੇਨਤੀ ਕਰਨ ਦਾ ਕੀ ਅਰਥ ਹੈ ਫਿਰ ਅਗਲੇ ਦੀਆਂ ਜਿੰਨੀਆਂ ਸ਼ਰਤਾਂ ਹੈ ਉਹ ਮੰਨਣੀਆਂ ਪੈਣਗੀਆਂ ਜੇ ਨਹੀਂ ਮੰਨਣੀਆਂ ਫਿਰ ਅਗਲਾ ਦੇਸ਼ ਵਿੱਚੋਂ ਕੱਢ ਦੂ ਵੀ ਤੂੰ ਮੰਨਦਾ ਤੇ ਹੈ ਨਹੀਂ ਰੱਖ ਤੇ ਤੈਨੂੰ ਲਿਆ ਆਪਣੀ ਕੰਟਰੀ ਚ ਤੈਂ ਹੱਥ ਖੜੇ ਕਰਕੇ ਕਹਿੰਦਾ ਵੀ ਮੈਨੂੰ ਤੇਰੀ ਕੋਈ ਟੇਕ ਹੈ ਅਮਰੀਕਾ ਮੈਨੂੰ ਰੱਖ ਲੈ ਸਾਡੇ ਦੇਸ਼ 'ਚ ਖਤਰਾ ਹੈ ਉਹ ਕਹਿਣਗੇ ਰੱਖ ਤਾਂ ਤੈਨੂੰ ਲਿਆ ਪਰ ਤੂੰ ਇੱਥੇ ਆ ਕੇ ਚੋਰੀਆਂ ਕਰੇਗਾ ਸਾਡੇ ਬੰਦੇ ਮਾਰੇਗਾ ਅਮਰੀਕਾ ਵਾਲੇ ਕਹਿਣਗੇ ਚੱਕ ਫਿਰ ਡਿਪੋਰਟ ਕਰਾਂਗੇ ਕੱਢਾਂਗੇ ਤੈਨੂੰ ਬਾਹਰ ਅਸੀਂ ਆਪਣੇ ਦੇਸ਼ 'ਚ ਨਹੀਂ ਰੱਖ ਸਕਦੇ ਇੱਦਾਂ ਹੀ ਹੋਊ ਜਦੋਂ ਅਸੀਂ ਸ਼ਰਨ ਵਿੱਚ ਜਾਣ ਦੀ ਗੱਲ ਕਹਿਣੀ ਹੈ ਤੇ ਨਾਲ ਇਹ ਤਿਆਰੀ ਕਰਕੇ ਕਹਿਣੀ ਚਾਹੀਦੀ ਹੈ ਵੀ ਅਗਲੇ ਦੀਆਂ ਕੁਝ ਸ਼ਰਤਾਂ ਮੈਨੂੰ ਮੰਨਣੀਆਂ ਪੈਣਗੀਆਂ ਤਾਂ ਮੈਂ ਤਰਲਾ ਕਰਾਂ ਤਾਂ ਮੈਂ ਕਹਾਂ ਵੀ ਮੈਨੂੰ ਤੇਰੀ ਟੇਕ ਚਾਹੀਦੀ ਹੈ। ਇਸੇ ਤਰ੍ਹਾਂ ਹੁਣ ਆਪਣੇ ਕੋਲ ਕੋਈ ਆ ਜੇ ਮੰਨ ਲਓ ਵੀ ਮੈਂ ਪਰਮੇਸ਼ਵਰ ਦੁਆਰ ਚ ਰਹਿਣਾ ਹੈ ਜੀ, ਆਪਾਂ ਫਿਰ ਸ਼ਰਤਾਂ ਆਪਣੀਆਂ ਲਾਵਾਂਗੇ ਅਗਲੇ ਵੀ ਸਾਡੀਆਂ ਆਹ ਕੰਮ ਆਹ ਕਰਨਾ ਪੈਣਾ, ਆਹ ਆਹ ਠੀਕ ਹੈ, ਏਦਾਂ ਗਲਤ ਹੈ, ਮੰਨਦਾ ਅਗਲਾ ਕਹਿੰਦਾ ਠੀਕ ਹੈ, ਆਪਾਂ ਕਿਨੇ ਰਹਿ ਜਾਂਦੇ, ਅਗਲਾ ਮੰਨੇ ਨਾ, ਤਿਆਰੀ ਕਰਕੇ ਆਵੇ ਤੇ ਰੱਖਾਂਗੇ। ਇਹ ਜਿਹੜੀ ਜਿਹੜੀ ਇਹ ਗੱਲ ਇੱਥੇ ਕਹੀ ਜਾ ਰਹੀ ਹੈ ਬਚਨ ਕਰਦੇ ਆ ਵੀ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ, ਵੀ ਮੇਰੇ ਮਨ ਚ ਟੇਕ ਹੈ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਇਹਦੇ ਚ ਕੋਈ ਡਾਊਟ ਥੋੜਾ, ਕੋਈ ਸ਼ੱਕ ਥੋੜਾ, ਕੋਈ ਸ਼ੱਕ ਨਹੀਂ, ਸ਼ਰਨ ਵਿੱਚ ਗਿਆ ਦਾ ਸੁੱਖ ਹੀ ਸੁੱਖ ਹੈ, ਪਰ ਸ਼ਰਤਾਂ ਮੰਨ ਕੇ। ਹੁਣ ਸਾਡੀ ਪ੍ਰੋਬਲਮ ਇਹ ਹੈ ਕੁਦਰਤ ਦੇ ਵਿਧਾਨ ਵਿੱਚ ਚੱਲਣਾ ਨਹੀਂ, ਤੇ ਮੈਨੂੰ ਤੂੰ ਸ਼ਰਨ ਚ ਰੱਖ ਲੈ, ਮੈਂ ਤੇਰੇ ਅੰਡਰ ਹਾਂ। ਅਗਲਾ ਕਹਿੰਦਾ ਮੈਂ ਕੁਦਰਤ ਦਾ ਵਿਧਾਨ, ਕਹਿੰਦਾ ਐ ਨਹੀਂ, ਸ਼ਰਤਾਂ ਮੰਨੇਗਾ ਤੇ ਰੱਖੂ, ਨਹੀਂ ਤੇ ਨਹੀਂ। ਰੱਬ ਕਹਿੰਦਾ, ਰੱਬ ਮਤਲਬ ਕੁਦਰਤ, ਫੈਲੀ ਹੋਈ ਇੱਕ ਸ਼ਕਤੀ, ਇੱਕ ਊਰਜਾ, ਇੱਕ ਲਾਅ ਆਫ ਨੇਚਰ, ਇੱਕ ਵਿਧਾਨ, ਇੱਕ ਕਾਨੂੰਨ, ਉਹਨੇ ਤੇ ਸ਼ਰਤ ਰੱਖਣੀ ਹੈ, ਪੂਰੀਆਂ ਕਰੀ ਚੱਲੀਏ, ਆਨੰਦ ਲਈਏ ਬਸ, ਫਿਰ ਘਾਟਾ ਥੋੜਾ ਹੈ। ਪੜ੍ਹਦੇ ਆਪਾਂ ਸਾਰੇ, ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ। ਜਦੋਂ ਮੈਂ ਤੇਰਾ ਬੰਦਾ ਬਣ ਗਿਆ ਤੇ ਬੰਦਾ ਬਣਾਉਣ ਲਈ ਅਗਲੇ ਸ਼ਰਤਾਂ ਲਾਉਣਗੇ, ਐਵੇਂ ਥੋੜਾ ਬਣਾ ਲੈਣਗੇ ਆਪਣਾ ਬੰਦਾ। ਜਿਵੇਂ ਅਮਰੀਕਾ ਵਾਲੇ ਆਪਣੀਆਂ ਸ਼ਰਤਾਂ ਲਾਉਣਗੇ, ਕੈਨੇਡਾ ਵਾਲੇ ਆਪਣੀਆਂ ਲਾਉਣਗੇ, ਆਸਟ੍ਰੇਲੀਆ ਵਾਲੇ ਆਪਣੀਆਂ ਲਾਉਣਗੇ, ਕਿਸੇ ਡੇਰੇ 'ਚ ਜਾਓਗੇ ਉਹ ਆਪਣੀਆਂ ਸ਼ਰਤਾਂ ਲਾਊ, ਸ਼੍ਰੋਮਣੀ ਕਮੇਟੀ ਚੱਲ ਜਾਓ ਆਪਣੀਆਂ ਲਾਉਣਗੇ, ਸਰਕਾਰ 'ਚ ਕੰਮ ਕਰਨਾ, ਨੌਕਰੀ ਕਰਨੀ ਉਹ ਆਪਣੀਆਂ ਸ਼ਰਤਾਂ ਲਾਉਣਗੇ, ਫੌਜੀ ਬਣਨਾ ਉਹ ਆਪਣੀਆਂ ਸ਼ਰਤਾਂ ਲਾਉਣਗੇ, ਪੁਲਿਸ ਵਾਲਾ ਬਣਨਾ ਉਹ ਆਪਣੀਆਂ ਸ਼ਰਤਾਂ ਲਾਉਣਗੇ, ਜੇ ਰੱਬ ਦਾ ਬਣਨਾ ਤੇ ਉਹਦੀਆਂ ਆਪਣੀਆਂ ਸ਼ਰਤਾਂ। ਸ਼ਰਤਾਂ ਤੋਂ ਬਿਨਾਂ ਨਹੀਂ ਬੰਦਾ ਬਣਾਉਣਾ। ਤੇਰਾ ਬੰਦਾ ਕਹਿੰਦੇ ਤਾਂ ਜੇ ਸ਼ਰਤਾਂ ਮੰਨੇ, ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ, ਤੇਰਾ ਬੰਦਾ ਜਾਂ ਤੇਰਾ ਬੰਦਾ, ਤੇਰਾ ਬੰਦਾ। ਅਗਲਾ ਫਿਰ ਕਹਿੰਦਾ ਜੇ ਅਮਰੀਕਾ ਵਾਲੇ ਕਹਿਣਗੇ ਜੇ ਸਾਡਾ ਬਣ ਗਿਆ ਫਿਰ ਖੁੱਲ ਗਏ ਆਜ਼ਾਦ, ਫਿਰ ਪਰ ਬਣ ਕੇ ਸ਼ਰਤਾਂ ਪੂਰੀਆਂ ਕਰਕੇ ਫਿਰ ਐਵੇਂ ਨਹੀਂ, ਸਭ ਕੁਝ ਸਾਰਾ ਹੱਕ
ਦੁੱਧ ਸਭ ਕੁਛ ਮੈਨੂੰ ਸੌਂਪਿਆ, ਸਭ ਕੁਛ ਮੈਨੂੰ ਸੌਂਪਿਆ,
ਦੁੱਧ ਸਭ ਕੁਛ ਮੈਨੂੰ ਸੌਂਪਿਆ, ਸਭ ਕੁਛ ਮੈਨੂੰ ਸੌਂਪਿਆ,
ਤੇਰਾ ਬੰਦਾ ਤੇਰਾ ਬੰਦਾ, ਤੇਰਾ ਬੰਦਾ,
ਜਾਂ ਤੇਰਾ ਬੰਦਾ, ਤੇਰਾ ਬੰਦਾ, ਤੇਰਾ ਬੰਦਾ, ਤੇਰਾ ਬੰਦਾ,
ਤੇਰਾ ਬੰਦਾ,
ਮੈਨੂੰ
ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਮਿਲ ਗੁਰੂ ਗੋਬਿੰਦਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਲਾ ਕਰੇ ਗੁਰ ਮੇਰਾ ਸਦਾ ਹੀ ਭਲਾ
ਸਿੱਖਣਾ ਜਾਣਾ ਗੁਰੂ ਮੇਰਾ ਭਲਾ ਕਰੇ ਮੈਂ ਪੂਰਖਣਾ ਜਾਣਾ ਗੁਰੂ ਮੇਰਾ ਭਲਾ ਕਰੇ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ
ਗੁਰਬਾਣੀ ਦੇ ਗਿਆਨ ਵਿੱਚ ਸਦਾ ਹੀ ਭਲਾ ਹੈ ਚੰਗੀਆਂ ਗੱਲਾਂ ਚੰਗਾ ਗਿਆਨ ਸੱਚਾ ਗਿਆਨ ਤੇ ਸਦਾ ਹੀ ਭਲਾ ਕਰਦਾ ਹੈ ਪਰ ਮੁਸ਼ਕਲ ਇਹ ਹੈ ਸਾਡੇ ਕੋਲ ਗਿਆਨ ਦੀ ਕਦਰ ਨਹੀਂ ਅਗਿਆਨਤਾ ਝੱਲੀਆਂ ਕਮਲੀਆਂ ਗੱਲਾਂ ਸਾਨੂੰ ਵਧੀਆ ਲੱਗਦੀਆਂ ਚਲੋ ਇੱਕ ਵਾਰੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ
ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਜਿੰਨੇ ਵੀਰ ਭਰਾ ਭੈਣਾਂ ਸਭ ਸੁਣ ਰਹੇ ਬਾਬਾ ਜੀ ਵੀ ਆਏ ਆ ਬਾਬਾ ਨਰਿੰਦਰ ਸਿੰਘ ਹੋਣੀ ਲੋਕਡਾਊਨ ਦੌਰਾਨ ਵੀ ਮੈਨੂੰ ਕਈ ਵਾਰੀ ਮਿਲ ਕੇ ਗਏ ਗੱਲਾਂ ਬਾਤ ਕਰਦੇ ਰਹੀਦਾ ਤੇ ਜਿਹੜਾ ਗੁਰਬਾਣੀ ਦਾ ਗਿਆਨ ਹੈ ਜਾਂ ਸੱਚਾ ਗਿਆਨ ਹੈ ਜਿੱਧਰ ਗੁਰਬਾਣੀ ਇਸ਼ਾਰਾ ਕਰਦੀ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਹਰ ਚੀਜ਼ ਵਿੱਚੋਂ ਗਿਆਨ ਮਿਲਦਾ ਹੈ ਸਮਝ ਮਿਲਦੀ ਹੈ ਪਰ ਬੰਦਾ ਨਾ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਨਾ ਚਾਹੁੰਦਾ ਤੂੰ ਕਰੋ ਭਲਾ ਹਮ ਭਲੋ ਨਾ ਜਾਣੈ ਤੂੰ ਸਦਾ ਸਦਾ ਦਇਆਲੂ ਮੁਸ਼ਕਲ ਉਦੋਂ ਬਣਦੀ ਹੈ ਜਦੋਂ ਲਾਗੂ ਕਰਨਾ ਹੈ ਇਹ ਤੇ ਆਪਾਂ ਗੱਲ ਬਹੁਤ ਰਿਪੀਟ ਕਰਦੇ ਹਾਂ ਕਮਾਉਣਾ ਔਖਾ ਹੈ ਧਿਆਨ ਨਾਲ ਮੇਰੀ ਗੱਲ ਸਮਝੋ ਇੱਕ ਤੇ ਹੈ ਜਾਣਕਾਰੀ ਜੇ ਹੁਣ ਆਪਾਂ ਸਾਰੇ ਬੰਦੇ ਸੁਣੀਏ ਵੀ ਜਿਹੜੀਆਂ ਗੱਲਾਂ ਆਪਾਂ ਦੀਵਾਨ 'ਚ ਕਰਦੇ ਹਾਂ ਜਿੰਨੇ ਜਥੇ ਵਾਲੇ ਆਪਣੇ ਜਾਂ ਬਾਹਰ ਜਿੰਨੀ ਆਪਣੀ ਸੰਗਤ ਪਿਆਰ ਵਾਲੇ ਸੁਣਦੇ ਆ ਆਪਣੇ ਸਾਥੀ ਦੋਸਤ ਮਿੱਤਰ ਕਹਿ ਲਈਏ ਜੇ ਆਪਾਂ ਉਹਨਾਂ ਨੂੰ ਪੁੱਛੀਏ ਵੀ ਆਹ ਗੱਲ ਮੈਂ ਸ਼ੁਰੂ ਕਰਨ ਲੱਗਾ ਜਿੰਨੀਆਂ ਅੱਜ ਤੱਕ ਆਪਾਂ ਸੁਣਾਈਆਂ ਕਈ ਏਦਾਂ ਦੇ ਵੀ ਮੈਂ ਬੰਦੇ ਵੇਖੇ ਆ ਜਿਨ੍ਹਾਂ ਨੇ ਇੱਕ ਵੀ ਦੀਵਾਨ ਕਦੇ ਮਿਸ ਨਹੀਂ ਕੀਤਾ ਭਾਵੇਂ ਲੇਟ ਸੁਣਨ ਭਾਵੇਂ ਬਾਅਦ 'ਚ ਸੁਣਨ ਪਰ ਸੁਣਦੇ ਐ ਲੜੀਵਾਰ ਸੁਣਦੇ ਆ ਤੇ ਉਹਨਾਂ ਨੂੰ ਇੰਨੀਆਂ ਗੱਲਾਂ ਯਾਦ ਹੈ ਆਪਾਂ ਨੂੰ ਭੁੱਲ ਗਈਆਂ ਹੋਣਗੀਆਂ ਸੁਣਾਉਣ ਵਾਲਿਆਂ ਨੂੰ ਪਰ ਉਹਨਾਂ ਨੂੰ ਚੇਤਾ ਹੈ ਜੇ ਮੈਂ ਗੱਲ ਸ਼ੁਰੂ ਕਰਾਂ ਮਾੜੀ ਜਿਹੀ ਗੱਲ ਸਟਾਰਟ ਕਰਾਂ ਤੇ ਅਗਲੀ ਗੱਲ ਉਹਨਾਂ ਨੂੰ ਆਪੇ ਹੀ ਚੇਤਾ ਆ ਜਾਂਦੀ ਹੈ ਆਪਣੇ ਜਥੇ ਵਾਲਿਆਂ ਨੂੰ ਵੀ ਏਦਾਂ ਹੀ ਮਤਲਬ ਵੀ ਸਾਰੀਆਂ ਦੁਆਨ ਤੇ ਸਾਰੇ ਹੀ ਸੁਣੇ ਨੇ ਬਹਿ ਕੇ ਇਕੱਲੀ ਇਕੱਲੀ ਗੱਲ ਤੇ ਸੁਣੀ ਅਰਥ ਵੀ ਸੁਣੇ ਆ ਸ਼ਬਦ ਵੀ ਸੁਣੇ ਆ ਸਾਰਾ ਮਤਲਬ ਵੀ ਪਤਾ ਇਹਨੂੰ ਜੇ ਅਸੀਂ ਕਹੀਏ ਵੀ ਆਪਾਂ ਸਾਰੇ ਗਿਆਨੀ ਬਣ ਗਏ ਮਤਲਬ ਮੈਂ ਵੀ ਗਿਆਨੀ ਆ ਸੁਣਨ ਵਾਲੇ ਵੀ ਹੁਣ ਤੇ ਗਿਆਨੀ ਬਣ ਗਏ ਮਤਲਬ ਵੀ ਸਾਰੇ ਗਿਆਨਵਾਨ ਬਣ ਗਏ ਇਹਨੂੰ ਗਿਆਨੀ ਨਹੀਂ ਕਹਿੰਦੇ ਇਹਨੂੰ ਗਿਆਨ ਹੋਣਾ ਨਹੀਂ ਕਹਿੰਦੇ ਇਹ ਹੈ ਜਾਣਕਾਰੀ ਇਹ ਹੈ ਇਨਫੋਰਮੇਸ਼ਨ ਜਾਣਕਾਰੀ ਹੋਰ ਚੀਜ਼ ਹੈ ਅਕਲ ਹੋਰ ਚੀਜ਼ ਹੈ ਇਨਫੋਰਮੇਸ਼ਨ ਵਿੱਚ ਹੋਰ ਚੀਜ਼ ਹੈ ਤੇ ਕਾਮਨ ਸੈਂਸ ਇਹ ਹੋਰ ਚੀਜ਼ ਹੈ ਜਾਣਕਾਰੀ ਤੇ ਬੰਦਾ ਜਿੰਨੀ ਮਰਜ਼ੀ ਇਕੱਠੀ ਕਰੀ ਜਾਵੇ ਹੁਣ ਕੋਈ ਬੀਬੀ ਭੈਣ ਐਂ ਕਰੇ ਵੀ ਆਹ ਐਂ ਬਣਦਾ ਆਹ ਐਂ ਬਣਦਾ ਆਹ ਐਂ ਬਣਦਾ ਸੁਣੀ ਜਾਵੇ ਸੁਣੀ ਜਾਵੇ ਸੁਣੀ ਜਾਵੇ ਰੱਟਾ ਲਾਈ ਜਾਵੇ ਵੀ ਇਹਦਾ ਵੀ ਪਤਾ ਆਹ ਕਿਵੇਂ ਬਣਦਾ ਇਹਦਾ ਵੀ ਪਤਾ ਆਹ ਕਿਵੇਂ ਬਣਦਾ ਆਹ ਸਬਜ਼ੀ ਦਾ ਵੀ ਪਤਾ ਆਹ ਡਿਸ਼ ਵੀ ਆਉਂਦੀ ਹੈ ਆਹ ਡਿਸ਼ ਵੀ ਆਉਂਦੀ ਹੈ ਪਰ ਬਣਾ ਬਣੂ ਕੇ ਕਦੇ ਵੇਖੀ ਨਹੀਂ ਉਹਨਾਂ ਚਿਰ ਉਹ ਇਨਫੋਰਮੇਸ਼ਨ ਹੈ ਪ੍ਰੈਕਟੀਕਲ 'ਚ ਜਿੰਨਾ ਚਿਰ ਨਹੀਂ ਆਉਂਦੀ ਪ੍ਰੈਕਟੀਕਲ ਪ੍ਰੈਕਟਿਸ ਨਹੀਂ ਹੁੰਦੀ ਉਸ ਗਿਆਨ ਦੀ ਜਾਣਕਾਰੀ ਦੀ ਉਹਨਾਂ ਚਿਰ ਉਹ ਜਾਣਕਾਰੀ ਰਹਿ ਜਾਂਦੀ ਹੈ ਉਹ ਸਾਡਾ ਗਿਆਨ ਨਹੀਂ ਬਣਦਾ ਸਾਡਾ ਗੁਰੂ ਨਹੀਂ ਉਹ ਗੁਰੂ ਉਦੋਂ ਹੈ ਜਦੋਂ ਅਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਭਿਆਸ ਕਰਕੇ ਵੇਖਦੇ ਹਾਂ ਵੀ ਹਾਂ ਆਹ ਗੁਰ ਹੈ ਜਿਹੜਾ ਆਹ ਗੁਰ ਜਿਹੜਾ ਨੁਕਤਾ ਗੁਰ ਮਤਲਬ ਨੁਕਤਾ ਟਕਨੀਕ ਕਿਤੋਂ ਕੋਈ ਗੁਰ ਮਿਲਦਾ ਕਿਤੋਂ ਕੋਈ ਗੁਰ ਮਿਲਦਾ ਆਪਾਂ ਐਵੇਂ ਕਹਿੰਦੇ ਤੂੰ ਗੁਰ ਲੈ ਲੈ ਢੋਲਕੀ ਦਾ ਗੁਰ ਲੈ ਲੈ ਬਾਜਾ ਸਿੱਖਣ ਦਾ ਗੁਰ ਲੈ ਲੈ ਮਤਲਬ ਨੁਕਤਾ ਸਿੱਖ ਲੈ ਹੁਣ ਜਿਹੜਾ ਨੁਕਤਾ ਲੈਣਾ ਆ ਗੁਰ ਲੈਣਾ ਆ ਉਹ ਗੁਰ ਸਾਡਾ ਉਦੋਂ ਬਣਦਾ ਜਦੋਂ ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖੀਏ ਜਾਣਕਾਰੀਆਂ ਨੇ ਜਿੰਨੀਆਂ ਮਰਜ਼ੀ ਇਕੱਠੀਆਂ ਕਰੀ ਫਿਰ ਉਹ ਜਾਣਕਾਰੀ ਨੂੰ ਗਿਆਨ ਹੋਣਾ ਨਹੀਂ ਕਹਿੰਦੇ ਇਨਫੋਰਮੇਸ਼ਨ ਦੇ ਵਿੱਚ ਤੇ ਕਾਮਨ ਸੈਂਸ ਵਿੱਚ ਫਰਕ ਹੈ ਜਾਣਕਾਰੀਆਂ ਇਕੱਠੀਆਂ ਕਰੀ ਜਾਓ ਕਰੀ ਜਾਓ ਕਰੀ ਜਾਓ ਕਰੀ ਜਾਓ ਪ੍ਰੈਕਟਿਸ ਕਰਕੇ ਨਾ ਵੇਖੋ ਪ੍ਰੈਕਟਿਸ ਕਰੋ ਭਾਵੇਂ ਥੋੜਾ ਕਰੋ ਉਹਨੂੰ ਕਹਿੰਦੇ ਆ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆਨ ਮਤਲਬ ਥੋੜਾ ਜਿਹਾ ਬਹੁਤ ਹੈ ਜੇ ਬੰਦਾ ਪ੍ਰੈਕਟਿਸ ਕਰੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ ਪ੍ਰੈਕਟਿਸ ਕਰੇ ਉਹਨੂੰ ਲਾਗੂ ਕਰੇ ਅੱਛਾ ਜਾਣਕਾਰੀ ਨੂੰ ਭੁਲੇਖੇ ਨਾਲ ਬੰਦਾ ਗਿਆਨ ਸਮਝ ਲੈਂਦਾ ਅਗਲਾ ਕਹਿੰਦਾ ਮੈਨੂੰ ਤੇ ਗਿਆਨ ਬੜਾ ਹੋ ਗਿਆ ਮੈਂ ਤੇ ਹਜ਼ਾਰ ਕਿਤਾਬ ਪੜ੍ਹਦੀ ਮੈਂ ਸਾਡੇ ਵਿਦਵਾਨ ਸਿੱਖਾਂ 'ਚ ਇਹੋ ਜਿਹੇ ਵੀ ਵਿਦਵਾਨ ਹੈਗੇ ਆ ਜਿਨ੍ਹਾਂ ਨੇ 15-15 ਹਜ਼ਾਰ ਕਿਤਾਬਾਂ ਪੜ੍ਹੀਆਂ ਬੋਲਦੇ ਮੈਂ ਖੁਦ ਮੇਰੇ ਨਾਲ ਗੱਲਬਾਤ ਕਰਦਿਆਂ ਸਾਡੇ ਇੱਕ ਵਿਦਵਾਨ ਨੇ ਮੈਨੂੰ ਦੱਸਿਆ ਸੀ ਕਹਿੰਦੇ ਜੀ 15,000 ਕਿਤਾਬ ਘੱਟ ਤੋਂ ਘੱਟ ਮੈਂ ਪੜ੍ਹੀ ਹੈ 15,000 ਕਿਤਾਬ ਸਿੱਖਾਂ ਦੀ ਤਾਂ ਪੜ੍ਹਨੀ ਹੈ ਬਾਕੀ ਗ੍ਰੰਥ ਧਰਮਾਂ ਦੀਆਂ ਵੀ ਪੜ੍ਹੀਆਂ ਹੋਣਗੀਆਂ ਤੇ ਮੈਨੂੰ ਇਹ ਸ਼ਬਦ ਮੈਂ ਹੱਸਦਾ ਚਲੋ ਸ਼ਬਦ ਵਰਤਿਆ 75% ਉਹਨੇ ਕਿ ਪੌਣਾ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਵਰਤਿਆ 75% ਗੁਰੂ ਗ੍ਰੰਥ ਸਾਹਿਬ ਕੰਠ ਹੈ ਪਰ ਸਭ ਤੋਂ ਵੱਧ ਉਹ ਜਿਹੜਾ ਕਥਾ ਵਾਚਕ ਹੈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦਾ ਸਿਫਤਾਂ ਦੇ ਪੁਲ ਬਣਦਾ ਜਿਹੜਾ ਮਰਜ਼ੀ ਸੱਦ ਲਿਓ ਜਿਹੜਾ ਮਰਜ਼ੀ ਉਹਦੇ ਜੇਬ 'ਚ ਲਿਫਾਫਾ ਪਾਓ ਹਰੇਕ ਬਾਬੇ ਦੇ ਗੁਣ ਗਾਓ ਇਹਨੂੰ ਗਿਆਨ ਨਹੀਂ ਕਹਿੰਦੇ ਇਹ ਇਨਫੋਰਮੇਸ਼ਨ ਜਾਣਕਾਰੀ ਹੈ ਜਿੱਥੇ ਮਰਜ਼ੀ ਫਿੱਟ ਕਰਾ ਲਓ ਇਹਦੀ ਸਿਫਤ ਕਰਨੀ ਹੈ ਉੱਥੇ ਗਾਓ ਇਹਦੀ ਕਰਨੀ ਹੈ ਉਹਦੀ ਗਾਓ ਇੱਥੇ ਕਰ ਇਹਨੂੰ ਜਾਣਕਾਰੀ ਕਹਿੰਦੇ ਆ ਇਹ ਗਿਆਨ ਨਹੀਂ ਹੁੰਦਾ ਕੁਛ ਕਰਨ ਵਾਸਤੇ ਉਹਨੇ ਗਿਆਨ ਇਕੱਠਾ ਨਹੀਂ ਕੀਤਾ ਵੀ ਸਮਾਜ ਨੂੰ ਬਦਲਣਾ ਉਹ ਤੇ ਕਹਿੰਦਾ ਮੈਂ ਦੁਨੀਆ ਦੀ ਮਗਰੋਂ ਲਵੇ ਜਿੱਥੇ ਜਾਂਦੇ ਨੇ ਮੈਨੂੰ ਬਸ ਮੇਰੇ ਮੇਰੇ ਲਿਫਾਫਿਆਂ ਤੱਕ ਮਤਲਬ ਹੈ ਮੈਂ ਜਿੱਥੇ ਜਾਣਾ ਸਿਫਤਾਂ ਦੇ ਪੁਲ ਬੰਨਣੇ ਨੇ ਸ਼ਬਦਾਂ ਦਾ ਜਾਲ ਪਾਉਣਾ ਸਿਫਤਾਂ ਸਿਫਤਾਂ ਆਹ ਸ਼ਬਦ ਕਦੇ ਬਾਬੇ ਤੇ ਟਕਾਤਾ ਕਦੇ ਬ੍ਰਹਮ ਗਿਆਨੀ ਤੇ ਟਕਾਤਾ ਕਦੇ ਕਿਸੇ ਦੇ ਟਕਾਤਾ ਉਹਨੂੰ ਆਉਂਦਾ ਹੀ ਇੰਨਾ ਜਾਲ ਪਾਉਣਾ ਆਉਂਦਾ ਬੰਦਾ ਕਹਿੰਦਾ ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਗਰੀਬ ਦਾ ਗੱਲ ਬੈਠਾ ਜਾਣਕਾਰੀਆਂ ਬਹੁਤ ਨੇ ਪਰ ਗਿਆਨ ਜਿਹੜਾ ਹੈ ਨਾ ਉਹ ਕੁਝ ਹੋਰ ਹੈ ਉਤੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਲਓ ਜੀ ਬੋਲ ਦਿਓ
ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ
ਤਰੇ ਕਿਉਂ ਕਿਸੇ ਤੋਂ ਡਰ ਕਾਹਦਾ ਜੇ ਲਾਗੂ ਕੀਤਾ ਹੋਵੇ ਫਿਰ ਡਰ ਕਾਹਦਾ ਜੇ ਮੰਨ ਲਓ ਆ ਪੰਕਤੀ ਲਾਗੂ ਕੀਤੀ ਹੋਵੇ ਵੀ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਇਹ ਲਾਗੂ ਕੀਤਾ ਹੋਵੇ ਫਿਰ ਬੰਦਾ ਕਹੂਗਾ ਵੀ ਤੁਸੀਂ ਮਾਰ ਦੋਗੇ ਮੈਨੂੰ ਐਂ ਕਰ ਦੋਗੇ ਇਹ ਲਾਗੂ ਨਹੀਂ ਹੋਇਆ ਹੋਇਆ ਸਿਰਫ ਜਾਣਕਾਰੀ ਹੈ ਰੱਟਿਆ ਹੋਇਆ ਜਦੋਂ ਗਿਆਨ ਲਾਗੂ ਹੁੰਦਾ ਨਾ ਜ਼ਿੰਦਗੀ ਦੇ ਵਿੱਚ ਆਉਂਦਾ ਉਹ ਤੇ ਫਿਰ ਗਿਆਨ ਜਦੋਂ ਆਉਂਦਾ ਤੇ ਖੁਸ਼ੀ ਖੇੜਾ ਆਨੰਦ ਰਸ ਉਹ ਨਾਲ ਹੀ ਲੈ ਕੇ ਆਉਂਦਾ ਤੇ ਜਦੋਂ ਗਿਆਨ ਜ਼ਿੰਦਗੀ ਚੋਂ ਜਾਂਦਾ ਹੈ ਫਿਰ ਹਨੇਰਾ ਤੜਫਣਾ ਬੇਰਸੀ ਨਾਲ ਹੀ ਆ ਜਾਂਦੀਆਂ ਨੇ ਅਗਿਆਨਤਾ ਦੇ ਨਾਲ ਹੀ ਆਉਂਦੀਆਂ ਨੇ ਫਰਕ ਹੀ ਬਹੁਤ ਹੈ ਇਸ ਗੱਲ ਵਿੱਚ ਸਮਝ ਨੂੰ ਜਦੋਂ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਤੇ ਗਰਦਨ ਉੱਚੀ ਹੋ ਕੇ ਤੁਰਨਾ ਉਹ ਤੇ ਜਿਵੇਂ ਜਿਵੇਂ ਆਇਆ ਨਹੀਂ ਗੁਰਬਾਣੀ ਇਸ ਜਗ ਮੈਂ ਚਾਨਣ ਉਹ ਤੇ ਚਾਨਣ ਹੋ ਜਾਣਾ ਜ਼ਿੰਦਗੀ 'ਚ ਪਰ ਉਹਨੂੰ ਟਿਕਾਉਣਾ ਤੇ ਪੈਣਾ ਆਪਾਂ ਇੱਕ ਇੱਕ ਸ਼ਨੀਵਾਰ ਆਪਾਂ ਗੱਲ ਅੱਗੇ ਵੀ ਕੀਤੀ ਸੀ ਇੱਥੇ ਦੀਵਾਨ 'ਚ ਹੀ ਗੱਲ ਆਪਾਂ ਕੀਤੀ ਸੀ ਨਾ ਵੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਥਾਨ ਕਹੀਏ ਸਰੀਰ ਤੇ ਜਿੱਥੇ ਬਹਿੰਦਾ ਹੈ ਉਹ ਬਹਿੰਦਾ ਕਿੱਥੇ ਹੈ ਗਿਆਨ ਸੁਰਤ ਵਿੱਚ ਥਾਨ ਮਤਲਬ ਜਿਹੜੀ ਥਾਂ ਦੇ ਉੱਤੇ ਟਿਕ ਗਿਆ ਨਾ ਗਿਆਨ ਉਹ ਥਾਨ ਸੁਹਾਵਾ ਹੈ ਜੇ ਆਪਾਂ ਇਹਦਾ ਅਰਥ ਇਹ ਕਰਨਾ ਵੀ ਜਿਹੜੀ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਟਿਕ ਗਏ ਉਹ ਥਾਂ ਸੁਹਾੜਾ, ਜੇ ਏਦਾਂ ਸਿੱਧਾ ਅਰਥ ਇਹ ਕਰਨਾ ਫਿਰ ਜੇ ਕਿਸੇ ਨੇ ਕਬਰ ਤੇ ਰੱਖ ਲਿਆ ਬਸ ਫਿਰ ਉਹ ਸੁਹਾਵਣਾ ਹੋ ਗਿਆ, ਫਿਰ ਕਬਰ ਤੋਂ ਚੱਕਣਾ ਕਿਉਂ, ਰੌਲਾ ਕਿਸ ਗੱਲ ਦਾ? ਕਿਸੇ ਨੇ ਮੜੀ ਤੇ ਰੱਖ ਲਿਆ ਗੁਰੂ ਗ੍ਰੰਥ ਸਾਹਿਬ, ਭਾਵੇਂ ਮੜੀ ਤੇ ਸੁਹਾਵਣੀ ਹੋ ਗਈ, ਹੁਣ ਮੜੀ ਮੜੀ ਥੋੜਾ ਰਹਿ ਗਈ, ਫਿਰ ਪਿਆਰ ਰਹਿਣ ਦਿਓ। ਸਮਝਦੇ ਨਾ ਗੱਲ, ਇਹ ਉੱਥੋਂ ਕਿਉਂ ਚੱਕ ਕੇ ਲਿਆਉਂਦੇ ਆ ਵੀ ਇਹ ਥਾਂ ਠੀਕ ਨਹੀਂ, ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਫਿਰ ਤੇ ਠੀਕ ਹੋ ਗਈ, ਫਿਰ ਰੌਲਾ ਕਿਸ ਗੱਲ ਦਾ? ਮਤਲਬ ਇਹ ਨਹੀਂ, ਹੁਣ ਕੀ ਕਹਾਂਗੇ ਵੀ ਜੇ ਬਹੁਤ ਵਿਗੜਿਆ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸਿਰ ਤੇ ਸਰੂਪ ਚੱਕੀ ਲੈ ਜਾਂਦਾ ਹੋਵੇ, ਐ ਆਪਾਂ ਕੀ ਕਹਾਂਗੇ ਵੀ ਥਾਨ ਸੁਹਾਵਾ ਹੁਣ ਚੱਕਿਆ ਉਹਨੇ ਸਿਰ ਤੇ, ਹੈ ਤੇ ਆਪਾਂ ਮੰਨ ਲਾਂਗੇ ਵੀ ਹਾਂਜੀ ਹੁਣ ਬਹੁਤ ਥਾਨ ਸੁਹਾਵਾ ਹੋ ਗਿਆ? ਨਹੀਂ, ਏਦਾਂ ਨਹੀਂ ਹੁੰਦਾ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ, ਤੇ ਸੱਚਾ ਗਿਆਨ ਕਿੱਥੇ ਟਿਕਦਾ ਹੈ? ਸੁਰਤ ਵਿੱਚ, ਦਿਮਾਗ ਵਿੱਚ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਬਹਿ ਗਿਆ, ਫਿਰ ਉਹਨੂੰ ਜਦੋਂ ਲਾਗੂ ਕੀਤਾ ਸੋ ਥਾਨ ਸੁਹਾਵਾ ਰਾਮ ਰਾਜ। ਸੁਹਾਵਾ ਮਤਲਬ ਉਹ ਥਾਨ, ਉਹ ਸਰੀਰ ਪਵਿੱਤਰ ਹੋ ਗਿਆ, ਹੁਣ ਗਲਤ ਕੰਮ ਨਹੀਂ ਕਰਦਾ, ਅੱਖਾਂ ਵੀ ਠੀਕ ਨੇ, ਕੰਨ ਵੀ ਠੀਕ ਨੇ, ਕੰਟਰੋਲ 'ਚ ਹੈ ਸਾਰਾ ਕੁਛ। ਤੇ ਫਿਰ ਗੁਰਸਿੱਖ ਤੇ ਲੱਭਦੇ ਰਹਿੰਦੇ ਨੇ ਇਹੋ ਜਿਹਾ ਥਾਨ, ਇਹੋ ਜਿਹਾ ਸਰੀਰ, ਜੁੜਿਆ ਹੋਇਆ ਹੋਵੇ ਮੈਨੂੰ ਵੀ ਜੋੜੇ, ਇਹ ਆਪ ਤੇ ਠੀਕ ਹੈ ਮੈਨੂੰ ਵੀ ਠੀਕ ਕਰੇ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁੱਖ ਲਾਵਾ। ਉਹ ਕਹਿੰਦੇ ਇਹੋ ਜਿਹਾ ਥਾਨ ਅਸੀਂ ਭਾਲਦੇ ਹਾਂ, ਲੱਭਦੇ ਹਾਂ, ਸਰੀਰ ਇਹੋ ਜਿਹਾ ਜਿਹੜਾ ਪਵਿੱਤਰ ਹੋਵੇ, ਉਹਦੀ ਸੰਗਤ ਕਰੀਏ, ਉਹਦੀ ਧੂੜ ਮੁੱਖ ਲਾਈ ਦਾ ਮਤਲਬ ਹੈ ਮਿੱਟੀ ਨਹੀਂ ਮੁੱਖ ਲਾਉਣੀ ਵੀ ਉਹਦੇ ਪੈਰਾਂ ਦੇ ਵਿੱਚੋਂ ਘਸਾ ਘਸਾ ਕੇ ਮੱਥੇ ਨਾਲ ਲਾਈਏ। ਇਹਦੇ ਨਾਲ ਜੇ ਕੁਝ ਹੁੰਦਾ ਹੋਵੇ, ਬਾਬਿਆਂ ਦੇ ਨਾਲ ਰਹਿਣ ਵਾਲੇ ਸਾਰੇ ਹੀ ਰੱਬ ਬ੍ਰਹਮ ਗਿਆਨੀ ਬਣੇ ਹੁੰਦੇ, ਰੋਜ਼ ਮੱਥੇ ਨਾਲ ਲਾਉਂਦੇ ਹੀ ਨੇ, ਧੂੜਾਂ ਲੱਗਦੀਆਂ ਨੀ ਧੂੜਾਂ ਮੱਥੇ ਨਾਲ? ਇੱਦਾਂ ਨਹੀਂ ਹੁੰਦਾ, ਤੁਸੀਂ ਮਹੀਨੇ 'ਚ ਕਦੇ ਇੱਕ ਵਾਰ ਲਾਓਗੇ, ਸਾਲ 'ਚ ਕਦੇ ਇੱਕ ਵਾਰ ਲਾਓਗੇ, ਅਗਲੇ ਤੇ ਘਸਾਉਂਦੇ ਨੇ ਸਿਰ ਤੇ ਮੱਥਾ ਮੱਥੇ ਦੇ ਨਾਲ ਲਾ ਲਾ ਕੇ, ਇੱਦਾਂ ਨਹੀਂ ਬ੍ਰਹਮ ਗਿਆਨ ਮਿਲ ਜਾਂਦਾ? ਇੱਦਾਂ ਨਹੀਂ ਕੁਛ ਵੀ ਹੁੰਦਾ। ਮਤਲਬ ਇਹ ਹੈ ਧੂੜ ਮੁੱਖ ਲਾਉਣ ਦਾ ਮਤਲਬ ਹੈ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗਿਆਨ ਨੂੰ ਸੁਰਤ 'ਚ ਵਸਾਇਆ ਹੈ ਤੇ ਆਪਣੇ ਜੀਵਨ ਵਿੱਚ ਲਾਗੂ ਕੀਤਾ ਹੋਇਆ ਹੈ, ਉਹ ਬਈਆ ਵੀ ਹੋ ਸਕਦਾ ਕੋਈ ਬਿਹਾਰ ਦਾ, ਕਹਿੰਦਾ ਮੈਂ ਨਹੀਂ ਉਹ 2 ਨੰਬਰ ਦਾ ਕੰਮ ਕਰਨਾ, ਮੈਂ ਬੇਈਮਾਨੀ ਨਹੀਂ ਕਰਨੀ, 500 ਰੁਪਈਆ ਲੈਣਾ ਤੇ 700 ਦਾ ਕੰਮ ਕਰਾਂਗੇ, ਇਹ ਵੀ ਹੋ ਸਕਦਾ, ਕੰਮ ਕਰਨ ਵਿੱਚ ਜ਼ਿੰਮੇਵਾਰ ਹੋ ਸਕਦਾ। ਅਗਲਾ ਕਹਿੰਦਾ 300 ਤਨਖਾਹ ਮਿਲਦੀ ਹੈ, ਮੈਂ ਸਾਰਾ ਦਿਨ ਕੰਮ ਕਰਨਾ ਹੈ। ਮੈਂ 8 ਵਜੇ ਇੱਥੇ ਬੰਦਿਆਂ ਨੂੰ ਵੇਖਦੇ ਨਾ, ਕਈ ਵਾਰੀ ਕਰਦਿਆਂ ਨੂੰ ਕੰਮ 8 ਵਜੇ ਦੇ ਉੱਠ ਕੇ ਤੇ ਰਾਤ ਦੇ 8-8 ਵਜੇ ਤੱਕ ਲੱਗੇ ਰਹਿੰਦੇ, ਜਾਲ ਪਾ ਦਿਓ ਜੀ ਪਾ ਦਿੰਦੇ ਆ, ਮਾਲੀ ਹਾਂਜੀ ਆਹ ਕੁੱਤਿਆਂ ਨੂੰ ਘੁਮਾ ਲੈਂਦੇ ਆ, ਇਹ ਵੀ ਕਰ ਲੈਂਦੇ ਆ, ਆਹ ਲਾ ਦੇ ਆ, ਮਤਲਬ ਸਾਰਾ ਦਿਨ ਐ ਚੱਕਰ ਚੂੰਡਾ ਵੱਜਿਆ ਰਹਿੰਦਾ। ਤੇ ਜੇ 12 ਘੰਟੇ ਨਾ ਮੰਨੀਏ, 9 ਘੰਟੇ ਤੇ ਅਗਲਾ ਕੰਮ ਕਰਦਾ ਹੀ ਹੈ, ਤੇ ਤਨਖਾਹ ਕਿੰਨੀ ਹੈ, ਦਿਹਾੜੀ ਕਿੰਨੀ ਪੈਂਦੀ ਹੈ, 300 ਪੈਂਦੀ ਹੋਊ, ਮੈਨੂੰ ਲੱਗਦਾ 300 ਨਹੀਂ ਪੈਂਦੀ ਹੋਣੀ, 9-9 ਹਜ਼ਾਰ ਤਨਖਾਹ ਤੇ ਨਹੀਂ ਨਾ ਹੋਣੀ, 6-7 ਹੋਊ, ਤੇ 8-9 ਘੰਟੇ 10 ਘੰਟੇ ਕੰਮ ਕਰਕੇ ਅਗਲਾ ਐਂ ਥੋੜਾ ਕਹਿੰਦਾ, ਆਪ ਤੇ ਏਸੀ 'ਚ ਬੈਠੇ ਸੀ ਇੱਥੇ ਮਰਦੇ ਫਿਰਦੇ, ਐਂ ਥੋੜਾ ਕਹਿੰਦਾ ਅਗਲਾ, ਕੰਮ ਕਰਦਾ ਅਗਲਾ, ਕਹਿੰਦਾ ਮੈਂ ਜੇ 6 ਹਜ਼ਾਰ ਲੈਣਾ ਤੇ 8 ਹਜ਼ਾਰ ਦਾ ਕੰਮ ਕਰਕੇ ਮੈਂ ਕਰਨਾ, ਏਦਾਂ ਥੋੜਾ ਕਹੂੰਗਾ ਅਗਲਾ, ਕਰਨਾ ਹੈ। ਤੇ ਉਹ ਥਾਨ ਮਤਲਬ ਅਕਲ ਵਾਲਾ ਬੰਦਾ, ਉਹ ਸਰੀਰ ਉਹ ਬਈਏ ਦਾ ਵੀ ਹੋ ਸਕਦਾ ਹੈ, ਬਿਹਾਰ ਤੋਂ ਆਏ ਦਾ ਵੀ ਹੋ ਸਕਦਾ ਹੈ, ਦਾੜੀ ਕੇਸ ਕੱਟੇ ਹੈ ਤਾਂ ਵੀ ਹੋ ਸਕਦਾ ਹੈ, ਰੇਹੜੀ ਵਾਲੇ ਦਾ ਹੋ ਸਕਦਾ ਹੈ, ਸਬਜ਼ੀ ਵੇਚਣ ਵਾਲੇ ਦਾ ਹੋ ਸਕਦਾ ਹੈ, ਕਿਸੇ ਬੀਬੀ ਭੈਣ ਦਾ ਹੋ ਸਕਦਾ ਹੈ। ਅਗਲੀ ਕਵੇ ਦੁੱਧ ਦਾ ਗਲਾਸ ਦੇ ਦਿਆ ਕਰੋ ਤੇ ਰੀਝ ਨਾਲ ਕੱਪੜੇ ਧੋ ਕੇ ਜਾਵੇ ਆ ਕੇ 3 ਘੰਟੇ ਲਾ ਕੇ, ਵੀ ਗਲਾਸ ਦੁੱਧ ਦਾ ਪਾਈਆ ਮਿਲਦਾ ਰੋਜ਼ ਮੈਨੂੰ, ਥਾਨ ਸੁਹਾਵਾ ਹੋ ਸਕਦਾ। ਤੇ ਜਿਹੜੀ ਧੂੜ ਮਿਲਣ ਦਾ ਅਰਥ ਹੈ ਵੀ ਉਹ ਚੰਗੇ ਲੋਕਾਂ ਦੀ ਮੈਂ ਵੀ ਸੰਗਤ ਕਰਾਂ ਤਾਂ ਜੋ ਮੇਰਾ ਬੇੜਾ ਬੈਠਿਆ ਪਿਆ, ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਮੇਰਾ ਵੀ ਕੰਮ 'ਚ ਜੀ ਲੱਗ ਜੇ, ਉਹਨੂੰ ਵੇਖ ਕੇ ਵੀ ਇਹ ਕਰਦਾ ਮੈਂ ਵੀ ਕਰਾਂ, ਮਨ ਕਰੇ ਮੇਰੇ ਅੰਦਰ ਵੀ ਚਾਹ ਪੈਦਾ ਹੋਵੇ, ਕਰਨ ਵਾਲਿਆਂ ਵੱਲ ਵੇਖ ਕੇ ਮੈਂ ਕਰਾਂ। ਮੈਂ ਦੁੱਧ ਤੇ ਦਿੰਦੇ ਬੰਦੇ ਵੇਖੇ ਆ ਪਰ ਮੀਂਗਣਾ ਪਾਉਂਦੇ ਆ ਕਰਕੇ, ਜੇ ਹੁਣ ਬੱਕਰੀ ਦੁੱਧ ਦੇਵੇ ਤੇ ਦੁੱਧ ਦੀ ਬਾਲਟੀ ਭਰ ਦੇਵੇ, ਮਤਲਬ ਜੱਗ ਭਰਤਾ ਤੇ ਮੁੜ ਕੇ ਵਿੱਚ ਹੀ ਮੀਂਗਣਾ ਪੈ ਜਾਣਾ, ਫਿਰ ਉਹ ਜਿਹੋ ਜਿਹਾ ਦੁੱਧ ਹੈਗਾ ਜਿਹੋ ਜਿਹਾ ਨਹੀਂ ਹੈਗਾ। ਆਪਣੇ ਬੰਦੇ ਕਈ ਏਦਾਂ ਨਹੀਂ ਕਰਦੇ, ਕੰਮ ਕਰਕੇ ਫਿਰ ਕਿਤੇ ਨਾ ਕਿਤੇ ਟੁੰਚ ਮਾਰ ਦੇਣੀ ਹੈ, ਬਸ ਫਿਰ ਉਹ ਜਿਹੜੀ ਟੁੰਚ ਹੈ ਉਹ ਕਰਕੇ ਮੀਂਗਣਾ ਪਾਉਣ ਵਾਲੀ ਗੱਲ। ਕੀਤਾ ਕਰਾਇਆ ਖੇ ਜੀਰੋ, ਮਿਹਨਤ ਕੀਤੀ ਸਭ ਜੀ। ਇੱਕ ਇੱਕ ਰੀਝ ਨਾਲ, ਇੱਕ ਚਾਅ ਨਾਲ, ਇੱਕ ਸ਼ੌਂਕ ਨਾਲ, ਵੀ ਜਿੰਨਾ ਹੈਗਾ ਨਾ ਯਾਰ, ਜਿਹੜਾ ਜਿੱਥੇ ਅਸੀਂ ਬੈਠੇ ਹਾਂ, ਜਿੱਥੇ ਰਹਿੰਦੇ ਹਾਂ, ਅਗਲੇ ਨੂੰ ਵੀ ਕੰਮ ਕਰਦਾ ਵੇਖੀਏ। ਮੈਂ ਤੁਹਾਨੂੰ ਪਿਛਲੇ ਦੀਵਾਨ 'ਚ ਵੀ ਕਿਹਾ ਸੀ, ਇੱਥੇ ਜਦੋਂ ਗੱਲ ਬੋਲੂ ਨਾ, ਮੇਰੀ ਗਲਤੀ ਕੱਢਿਓ, ਸਵਾਲ ਪੁੱਛਿਓ ਕੋਈ, ਵੀ ਆਹ ਸਾਡਾ ਸਵਾਲ ਹੈ। ਜਿਹੜੀ ਮੈਂ ਵਿਚਾਰਧਾਰਾ ਰੱਖ ਰਿਹਾ, ਜਿਹੜੀ ਮੈਂ ਗੱਲ ਕਰਦਾ, ਗਲਤੀ ਕੱਢਿਓ, ਨੁਕਸ ਕੱਢੋ। ਦੋ ਘੰਟੇ ਗੱਲ ਕਰਦੇ ਆ, ਚਾਰ ਘੰਟੇ ਬੁਲਾਓ, ਛੇ ਘੰਟੇ ਬੁਲਾਓ, ਅੱਠ ਘੰਟੇ, ਤਾਂ ਕਿੰਨੇ ਦੀਵਾਨ ਲਾਏ ਆ। ਲੱਗਦਾ ਨੀ ਹਰ ਮਹੀਨੇ ਬਦਲ ਗਿਆ, ਹੁਣ ਹੋਰ ਹੁਣ ਹੋਰ ਹੁਣ ਹੋਰ, ਬਦਲਦਾ ਨੀ, ਕੰਮ ਨਹੀਂ ਕਰਦੇ, ਆਪਣਾ ਕੰਮ ਕਰੀ, ਉਹਦੇ ਕੰਮ ਚ ਨੁਕਸ ਕੱਢੇ। ਕਰਨਾ ਪੈਣਾ ਸਾਨੂੰ, ਰੀਝ ਨਾਲ ਕਰਨਾ ਪੈਣਾ। ਉਹਦੇ ਵਿੱਚ ਜੇ ਹੁਣ ਅਸੀਂ ਦੁੱਧ ਵੀ ਦਿੱਤਾ ਤੇ ਮੀਂਗਣਾ ਵੀ ਪਾ ਦਿੱਤੀਆਂ, ਫਾਇਦਾ ਕੀ ਹੋਇਆ? ਤੇ ਮੈਂ ਜਿਹੜੀ ਥਾਨ ਸੁਹਾਵੇ ਦੀ ਗੱਲ ਕਰਦਾ, ਉਹਦਾ ਅਰਥ ਇਹ ਬਣਦਾ ਹੈ ਵੀ ਸੱਚਾ ਗਿਆਨ ਇੱਥੇ ਆਉਂਦਾ, ਫਿਰ ਬੰਦਾ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈਂਦਾ। ਲਾਗੂ ਕਰਕੇ ਇਹੋ ਜਿਹੇ ਬੰਦਿਆਂ ਦੀ ਗੁਰਸਿੱਖੀ ਸੋ ਥਾਨ ਭਾਲਿਆ, ਉਹ ਸਰੀਰ ਮਿਲੇ, ਇਹੋ ਜਿਹੇ ਬੰਦਿਆਂ ਵੱਲ ਵੇਖ ਕੇ ਲੈ ਧੂੜ ਮੁੱਖ ਲਾਵਾਂ। ਕਹਿੰਦੇ ਮੈਂ ਵੀ ਉਹਦੀ ਧੂੜ ਮੁੱਖ ਲਾਉਣ ਦਾ ਮਤਲਬ ਹੈ ਮੈਂ ਉਹਦੀ ਕਾਪੀ ਕਰਾਂ, ਮੈਂ ਉਹਦੇ ਉਹਦੇ ਪਿੱਛੇ ਲੱਗਾਂ, ਉਹਦੇ ਵਾਂਗੂ ਮੈਂ ਵੀ ਇਮਾਨਦਾਰ ਬਣਾ, ਮੈਂ ਵੀ ਠੀਕ ਬਣਾ। ਜਿਵੇਂ ਉਹਨੇ ਗਲਤੀਆਂ ਸੁਧਾਰੀਆਂ ਨੇ, ਮੈਂ ਵੀ ਸੁਧਾਰਾਂ। ਜਿਵੇਂ ਉਹਦੇ 'ਚ ਲਗਨ ਹੈ, ਮੇਰੇ 'ਚ ਵੀ ਹੋਵੇ। ਜਿਵੇਂ ਉਹਦੇ 'ਚ ਉਤਸ਼ਾਹ, ਮੇਰੇ 'ਚ ਵੀ ਹੋਵੇ। ਜਿਵੇਂ ਉਹਦੇ 'ਚ ਸਪਿਰਿਟ ਹੈ, ਮੇਰੇ 'ਚ ਵੀ ਹੋਵੇ। ਜਿਵੇਂ ਉਹਦੇ 'ਚ ਜੋਸ਼ ਹੈ, ਮੇਰੇ 'ਚ ਵੀ ਹੋਵੇ। ਜਿਵੇਂ ਉਹ ਕਾਇਮ ਹੈ, ਮੈਂ ਵੀ ਹੋਵਾਂ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਉਹ ਜਿਹੜਾ ਜਿਹਨੇ ਥਾਨ ਸੁਹਾਵਾ ਕੀਤਾ, ਉਹਦੀ ਘਾਲ ਥਾਏ ਪੈਂਦੀ ਹੈ। ਜਿਹਨੇ ਸਰੀਰ ਤੋਂ ਕੰਮ ਲੈਣਾ ਸਿੱਖਿਆ, ਇੱਥੇ ਦਿਮਾਗ 'ਚ ਬਿਠਾਇਆ, ਘਾਲਣਾ ਘਾਲਣੀ ਪੈਣੀ। ਗਿਆਨ ਨੂੰ ਜ਼ਿੰਦਗੀ 'ਚ ਲਾਗੂ ਲਾਉਣ ਕਰਨ ਵਾਸਤੇ ਬਹੁਤ ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਗਿਆਨ ਨੂੰ ਲਾਗੂ ਕਰਨ 'ਤੇ ਘਾਲਣਾ ਘਾਲਣੀ ਪੈਂਦੀ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਗਿਆਨ ਨੂੰ ਲਾਗੂ ਕਰਨ ਵਾਸਤੇ ਬਹੁਤ ਜ਼ੋਰ ਲੱਗਦਾ, ਮਿਹਨਤ ਕਰਨੀ ਪੈਂਦੀ ਹੈ। ਹੁਣ ਆਪਾਂ ਸੁਣ ਲਓ ਵੀ ਤਲਿਆ ਨਹੀਂ ਖਾਣਾ, ਇਹਨੂੰ ਲਾਗੂ ਕਰਨ 'ਤੇ ਫਿਰ ਜਦੋਂ ਬਣਿਆ ਹੋਇਆ ਸਾਹਮਣੇ ਪਕੌੜੇ ਕੱਢੇ ਹੋਏ, ਅਗਲਿਆਂ ਨੇ ਸਮੈਲ ਆਈ, ਚਟਨੀ ਵੀ ਕੈਚਅਪ ਵੀ ਹੈ ਜੀ, ਮਿੱਠੀ ਵੀ ਹੈ ਤੇ ਦੂਜੀ ਵੀ ਹੈ, ਉਦੋਂ ਲਾਗੂ ਕਰੇਗਾ ਕਿਹੜਾ? ਫਿਰ ਉਦੋਂ ਜੀ ਕਰਨਾ ਵੀ ਚੱਲ ਦੋ ਤੇ ਕੋਈ ਮਾੜੇ ਨੀ, ਏਦਾਂ ਹੀ ਹੁੰਦਾ। ਉਹ ਘਾਲਣਾ ਘਾਲਣੀ ਪੈਂਦੀ ਹੈ। ਕਹਿੰਦੇ ਕੋਈ ਵੀ ਗਿਆਨ ਹੈ ਨਾ, ਜਿਹੜਾ ਜਦੋਂ ਜ਼ਿੰਦਗੀ 'ਚ ਲਾਗੂ ਕਰੋਗੇ ਤਾਂ ਘਾਲਣਾ ਘਾਲਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਹੜੇ ਜ਼ਿੰਦਗੀ ਦੇ ਵਿੱਚ ਨਾਮ ਨੂੰ, ਗਿਆਨ ਨੂੰ ਧਿਆਉਂਦੇ ਹੈ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਕਹਿੰਦੇ ਜਿਹੜੇ ਸੱਚਾ ਗਿਆਨ ਪੂਜਦੇ ਆ, ਸੱਚਾ ਗਿਆਨ ਜ਼ਿੰਦਗੀ 'ਚ ਰਿਸਪੈਕਟ ਦਿੰਦੇ ਆ, ਸੱਚੇ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰਦੇ ਆ, ਉਹਨਾਂ ਲੋਕਾਂ ਦੀ ਤੇ ਪੂਜਾ ਹੁੰਦੀ ਹੈ। ਪੂਜਾ ਹੋਣ ਦਾ ਮਤਲਬ ਮੱਥਾ ਟੇਕਣਾ ਨਹੀਂ ਹੁੰਦਾ, ਪੂਜਾ ਹੋਣ ਦਾ ਅਰਥ ਕੋਈ ਉਹਦੇ ਅੱਗੇ ਝੁਕਣਾ, ਕੋਈ ਉਹਦੇ ਗੋਡੀ ਹੱਥ ਲਾਉਣੇ, ਪੈਰੀ ਹੱਥ ਲਾਉਣੇ ਨਹੀਂ ਹੋਣਾ, ਉਹਦੀ ਦਿਲੋਂ ਰਿਸਪੈਕਟ ਹੁੰਦੀ ਹੈ। ਮੰਨ ਲਓ ਮੈਂ ਪੂਜਾ ਕਿਹਦੀ ਕਰਦਾ, ਮੰਨ ਲਓ ਮੈਂ ਆ, ਜੇ ਮੈਂ ਪਰਮੇਸ਼ਰ ਦੁਆਰ ਦੇ ਵਿੱਚ ਕਹਾਂ ਵੀ ਮੈਂ ਪੂਜਾ ਕਿਹਦੀ ਕਰਦਾ, ਜਿਹੜਾ ਬੰਦਾ ਕਵੇ ਮੈਂ ਚੱਲਿਆ, ਜਿਹਨੂੰ ਮੈਂ ਕਹਾਂ ਵੀ ਨਾ ਯਾਰ ਜਾਈ ਨਾ, ਮੇਰਾ ਤੇਰੇ ਬਿਨਾਂ ਸਰਨਾ ਨਹੀਂ, ਇਹ ਮੇਰੀ ਪੂਜਾ ਹੈ, ਇਹ ਕਰਦਾ ਮੈਂ। ਅਗਲਾ ਕਹੇ ਮੈਂ ਛੁੱਟੀ ਲੈਣੀ ਹੈ, ਮੈਂ ਪੱਕਾ ਚੱਲਿਆ, ਜੇ ਮੈਂ ਕਹਿੰਦਾ ਜਾ ਭੱਜ ਜਾ, ਇਹ ਮੇਰੀ ਪੂਜਾ ਨਹੀਂ, ਪਰ ਮੈਂ ਉਹਦੀ ਪੂਜਾ ਕਰ ਰਿਹਾ ਜਦੋਂ ਮੈਂ ਕਹਿੰਦਾ ਨਾ ਯਾਰ ਤੇਰੇ ਬਿਨਾਂ ਮੇਰਾ ਸਰਨਾ ਨਹੀਂ, ਸਾਡਾ ਗੁਜ਼ਾਰਾ ਨਹੀਂ ਹੋਣਾ, ਤੂੰ ਰਹਿ, ਤੂੰ ਕੰਮ ਬਹੁਤ ਵਧੀਆ ਕਰਦਾ, ਸਾਡਾ ਪੰਗਾ ਪੈ ਜਾਣਾ, ਸਾਨੂੰ ਲੋੜ ਹੈ, ਸਮਝਦੇ ਗੱਲ? ਇਹ ਹੈ ਰਿਸਪੈਕਟ ਬੰਦੇ ਦੀ। ਇਹ ਨਹੀਂ ਹੁੰਦਾ ਉਹਦੇ ਪੈਰੀ ਹੱਥ ਲਾਉਣੇ ਆ ਜਾ ਕੇ, ਉਹਨੂੰ ਹਰ ਵੇਲੇ ਰੋਜ਼ ਹੀ ਮਿਲਾਂ ਮੈਂ, ਪਰ ਅਗਲਾ ਕਹੇ ਛੁੱਟੀ ਮੰਗਦਾ, ਮੈਂ ਕਹਾਂ ਨਹੀਂ, ਮੈਂ ਉਹਨੂੰ ਜਾਣ ਨਾ ਦਿਓ, ਤਨਖਾਹ ਵਧਾਉਣ ਨੂੰ ਕਹਿੰਦਾ, ਮੈਂ ਕਹੂੰ ਵਧਾਓ 1000 ਰੁਪਈਆ ਪਰ ਜਾਣ ਨਹੀਂ ਦੇਣਾ, ਇਹਦਾ ਮਤਲਬ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ। ਜੇ ਸੱਚਾ ਗਿਆਨ ਜਿਹਨੇ ਜ਼ਿੰਦਗੀ 'ਤੇ ਲਾਗੂ ਕੀਤਾ ਤਾਂ ਹੀ ਕਰਾਂਗਾ ਆਪਾਂ ਕਵਾਂਗੇ ਹੀ ਵੀ ਬੇਨਤੀ ਹੈ ਯਾਰ ਪੰਗਾ ਪੈ ਜਾਣਾ ਉਹਨੂੰ ਰੱਖ ਲਓ ਵਧੀਆ ਹੁੰਦਾ ਕਿ ਨਹੀਂ ਏਦਾਂ ਹੁੰਦਾ ਮਤਲਬ ਇਹ ਹੈ ਕਿ ਲਾਗੂ ਕਰਨ 'ਤੇ ਜ਼ੋਰ ਲੱਗਦਾ ਹੈ ਮੈਂ ਅੱਗੇ ਵੀ ਆਪਾਂ ਪਿਛਲੇ ਵਾਰ ਵੀ ਗੱਲ ਕੀਤੀ ਸੀ ਬੰਦਾ ਚੱਲਿਆ ਵੀ ਜਾਵੇ ਨਾ ਮਿਹਨਤੀ ਜਿੱਥੇ ਮਰਜ਼ੀ ਜਾਵੇ ਭੁੱਖਾ ਨਹੀਂ ਮਰਦਾ ਜੇ ਮਿਹਨਤ ਕਰਦਾ ਚਾਹੇ ਕਿਤੇ ਮਰਜ਼ੀ ਜਾਵੇ ਮਿਹਨਤੀ ਹੋਵੇ ਲਗਨ ਨਾਲ ਕੰਮ ਕਰੇ ਆਪਣੀ ਜ਼ਿੰਦਗੀ 'ਚ ਲਾਗੂ ਕਰੇ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰਨ 'ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਲਾਗੂ ਕਰੇ ਜੋ ਪੁਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ ਚਾਹੇ ਉਹ ਪੜ੍ਹਿਆ ਹੋਵੇ ਚਾਹੇ ਅਨਪੜ੍ਹ ਹੋਵੇ ਤੇ ਜੇ ਕੰਮ ਨਾ ਆਵੇ ਗਿਆਨ ਲਾਗੂ ਹੀ ਨਾ ਕਰੀਏ ਆਪਣੀ ਜ਼ਿੰਦਗੀ ਵਿੱਚ
ਕੀ ਫਾਇਦਾ ਵਿਦਿਆ ਪੜ੍ਹਨੇ ਦਾ ਐਸਾ ਵਿਦਿਆ ਪੜ੍ਹਨੇ ਦਾ ਐਸਾ ਵਿਦਿਆ ਪੜ੍ਹਨੇ ਦਾ ਕੀ ਫਾਇਦਾ ਵਿਦਿਆ ਪੜ੍ਹਨੇ ਦਾ ਵਿਦਿਆ ਪੜ੍ਹਨੇ ਦਾ ਹੈ ਨਾ ਵਿਦਿਆ ਪੜ੍ਹਨੇ ਦਾ ਜੇ ਕੰਮ ਨਾ ਕਿਸੇ ਦੇ ਆਈਏ ਕੰਮ ਨਾ ਕਿਸੇ ਦੇ ਆਈਏ ਫਾਇਦਾ ਵਿਦਿਆ ਪੜ੍ਹਨੇ ਦਾ ਕੀ ਫਾਇਦਾ ਵਿਦਿਆ ਪੜ੍ਹਨੇ ਦਾ ਕੰਮ ਨਾ ਕਿਸੇ ਦੇ ਆਈਏ ਜੇ ਕੰਮ ਨਾ ਕਿਸੇ ਦੇ ਆਈਏ ਕੀ ਫਾਇਦਾ ਕਿਸੇ ਦੇ ਭਾਈ ਆਈਏ ਐਸਾ ਵਿਦਿਆ ਪੜ੍ਹਨੇ ਦਾ ਕੀ ਫਾਇਦਾ ਵਿਦਿਆ ਪੜ੍ਹਨੇ ਦਾ ਕੰਮ ਨਾ ਕਿਸੇ ਦੇ ਆਈਏ ਜੇ ਕੰਮ ਨਾ
ਗਿਆਨ ਲੈ ਦਾ ਸਮਝ ਲੈ ਦਾ ਜੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਪ੍ਰੈਕਟਿਸ ਕਰੀਏ ਤੇ ਜਦੋਂ ਅਸੀਂ ਉਹਨੂੰ ਪ੍ਰੈਕਟਿਸ ਕਰਦੇ ਹਾਂ ਫਿਰ ਉਹ ਸਾਡਾ ਗਿਆਨ ਬਣ ਜਾਂਦਾ ਉਹਨਾਂ ਚਿਰ ਉਹ ਜਾਣਕਾਰੀ ਹੈ ਇਨਫੋਰਮੇਸ਼ਨ ਹੈ ਤੇ ਦੁਨੀਆ ਵਿੱਚ ਬਹੁਤ ਬੰਦੇ ਆ ਜਾਣਕਾਰੀਆਂ ਇਕੱਠੀਆਂ ਕਰੀ ਜਾਂਦੇ ਇੰਨੀ ਜਾਣਕਾਰੀ ਹੈ ਉਹਨਾਂ ਨੂੰ ਕੱਲੀਆਂ ਕੱਲੀਆਂ ਚੀਜ਼ਾਂ ਪੜ੍ਹਿਆ ਲਿਖਿਆ ਲੋਕਾਂ ਦੇ ਰੱਟੀਆਂ ਪਈਆਂ ਰੱਟੇ ਲੱਗੇ ਪਏ ਇੰਨਾ ਜ਼ਿਆਦਾ ਪੜ੍ਹਿਆ ਉਹਨਾਂ ਨੇ ਵੀ ਇੰਨਾ ਕੁਛ ਯਾਦ ਹੈ ਉਹਨਾਂ ਦੇ ਰੱਟੇ ਲੱਗੇ ਪਏ ਪਰ ਉਹ ਆਪਣੀ ਜ਼ਿੰਦਗੀ ਵਿੱਚ ਲਾਗੂ ਕਿਤੇ ਨਹੀਂ ਕੀਤਾ ਤਰੀਕਾਂ ਸਾਰਾ ਕੁਛ ਡੇਟਾਂ ਕੱਲੀਆਂ ਕੱਲੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਬੰਦਿਆਂ ਨੂੰ ਵੇਖੋ ਪੜ੍ਹਾਉਣ ਵਾਲੇ ਬੰਦਿਆਂ ਨੂੰ ਵੇਖੋ PhD ਕੀਤੀਆਂ ਤੇ ਇੱਕ ਇੱਕ ਚੀਜ਼ ਰੱਟੀ ਪਈ ਹੈ ਪਰ ਜੇ ਕਹੋ ਮਾੜਾ ਜਿਹਾ ਵਿਖਾਇਓ ਮੜਕ ਮਾੜਾ ਜਿਹਾ ਕਹਿਣਾ ਹੈ ਨਾ ਕਹਿੰਦੇ ਨਾ 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 ਨੌਕਰੀ ਜਾਊ ਐਂ ਹੋ ਜੂ ਐਂ ਹੋ ਜੂ ਡਰ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕੀਤਾ ਤੇ ਲਾਗੂ ਕੀਤਾ ਹੋਵੇ ਭਾਵੇਂ ਥੋੜਾ ਹੀ ਪੜਿਆ ਹੋਵੇ ਬੰਦਾ, ਕਿਹੜੇ ਕਬੀਰ ਜੀ ਵਰਗੇ ਯੂਨੀਵਰਸਿਟੀਆਂ ਚ ਗਏ ਹੈ, ਕਿਹੜੀਆਂ ਉਦੋਂ ਹੁੰਦੀਆਂ ਸੀ ਸਾਡੇ, ਪਰ ਜਿੰਨਾ ਕੁ ਸਮਝ ਲਿਆ ਉਹਦੇ ਤੇ ਸਟੈਂਡ ਲੈ ਲਿਆ, ਸਮਝ ਕੇ ਉਸ ਗੱਲ ਦੇ ਉੱਤੇ ਸਟੈਂਡ ਲੈਣਾ ਹੁੰਦਾ। ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲਾਗੂ ਕਰਨਾ ਹੁੰਦਾ। ਸਿੱਧੀਆਂ ਸਿੱਧੀਆਂ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ। ਹੁਣ ਆਪਾਂ ਜਿੰਨਾ ਟਾਈਮ ਮੈਂ ਲਾਇਆ, ਹੁਣ ਬੰਦਾ ਆਪਣੇ ਕੰਮ ਵਿੱਚ ਮਿਹਨਤ ਕਰੇ, ਵੱਡੇ ਤੋਂ ਲੈ ਕੇ ਛੋਟੇ ਨੂੰ ਵੇਖੇ ਵੀ ਹਾਂ ਯਾਰ ਆਹ ਵੀ ਬੰਦਾ ਕੰਮ ਕਰ ਰਿਹਾ, ਮਿਹਨਤ ਕਰਦਾ, ਹੁਣ ਆਹ ਵੀ ਕਰਦਾ, ਆਹ ਵੀ ਕਰਦਾ, ਆਪਣਾ ਆਪਣਾ ਕਰੀ ਜਾਂਦੇ ਸਾਰੇ, ਆਪਾਂ ਵੀ ਕਰ ਲਈਏ, ਸਾਰੇ ਜਣੇ ਲੱਗੇ ਰਹੀਏ। ਹੁਣ ਘਰਾਂ 'ਚ ਸੁਣਨ ਵਾਲੇ ਬੰਦੇ ਆ, ਹਾਂ ਬਈ, ਕਦੇ ਮੈਂ ਸਬਜ਼ੀ ਦੀਆਂ ਉਦਾਹਰਣਾਂ ਦਿੰਦਾ, ਕਦੇ ਮੈਂ ਰੋਟੀ ਬਣਾਉਣ ਦੀਆਂ, ਕਦੇ ਘਰ ਦੇ ਕੰਮ ਕਰਨ ਦੀਆਂ, ਸਫਾਈਆਂ ਦੀਆਂ। ਹੁਣ ਮੈਂ ਨੋਟ ਕਰਦਾ ਹੁੰਦਾ, ਕਈ ਬੰਦੇ ਕਹਿਣਗੇ ਇਹ ਤੇ ਜੀ ਦੁਨਿਆਵੀ ਗੱਲਾਂ ਹੀ ਕਰੀ ਜਾਂਦੇ, ਮਤਲਬ ਵੀ ਕੋਈ ਮਤਲਬ ਕਿਹੜੀਆਂ ਗੱਲਾਂ ਕਰੇ ਫਿਰ ਬੰਦਾ, ਇਹ ਤੇ ਅਧਿਆਤਮਕ ਦੀਆਂ ਗੱਲਾਂ ਕਰੋ, ਰੂਹਾਨੀਅਤ ਦੀਆਂ ਗੱਲਾਂ ਕਰੋ, ਇਹਨਾਂ ਨੂੰ ਪੁੱਛ ਲੈ ਬਹਿ ਜੇ ਤੁਹਾਡਾ ਬੇੜਾ ਵੀ ਅਧਿਆਤਮਤਾ, ਅਧਿਆਤਮਕਤਾ ਵਰਤਣੀ ਕਿੱਥੇ ਹੈ, ਕਿੱਥੇ ਵਰਤਣੀ, ਅਧਿਆਤਮਕਤਾ ਕੰਮ ਕਿੱਥੇ ਆਉਣੀ ਹੈ ਜ਼ਿੰਦਗੀ ਚ, ਸਮਾਜ ਵਿੱਚ ਜਿਹੜੀ ਵੀ ਕੋਈ ਬੰਦੇ ਦੀ ਪ੍ਰਾਪਤੀ ਹੈ ਨਾ, ਅਗਲਾ ਕਹਿੰਦਾ ਮੇਰੇ ਅਧਿਆਤਮਕਤਾ, ਮੈਂ ਬੜਾ ਰੂਹਾਨੀਅਤ ਹੈ, ਮੈਂ ਸ਼ਾਂਤ ਹਾਂ ਜੀ, ਮੇਰਾ ਬੜਾ ਰਸ ਹੈ ਮੇਰੀ ਜ਼ਿੰਦਗੀ ਚ, ਮੈਂ ਬੜੀ ਅਵਸਥਾ ਪ੍ਰਾਪਤ ਕਰ ਲਈ। ਉਹ ਅਵਸਥਾ ਤੇਰੀ ਅੱਗ ਲਾਉਣੀ ਹੈ ਜੇ ਸਮਾਜ ਦੇ ਕੰਮ ਹੀ ਨਹੀਂ ਆਈ, ਅਵਸਥਾ ਬੜੀ ਹੈ, ਅਧਿਆਤਮਕਤਾ ਬੜੀ ਹੈ, ਸਿਰ ਚ ਮਾਰਨੀ ਅਧਿਆਤਮਕਤਾ, ਲੋਕਾਂ ਦਾ ਤੇ ਬੇੜਾ ਰੁੜਦਾ ਜਾਂਦਾ। ਕੋਈ ਸਿੱਧੀ ਗੱਲ ਸਿੱਧੀ ਭਾਸ਼ਾ ਚ ਦੱਸ ਦਿਓ, ਸਿੱਧੇ ਸ਼ਬਦਾਂ ਚ ਦੱਸ ਦਿਓ, ਸਿੱਧੀ ਗੱਲ ਕਰੋ। ਹੁਣ ਆਪਣੇ ਬੰਦੇ ਵੇਖੇ ਨੀ ਗਈ ਉਦਾਂ ਤੇ ਗੱਲਾਂ ਐ ਕਰਨਗੇ, ਮੰਨ ਲਓ ਹਾਂ ਬਈ ਕਿਵੇਂ ਆ, ਓਏ ਤੂੰ ਕਿੱਦਾਂ, ਏਦਾਂ ਬੋਲਣਗੇ। ਜਦੋਂ ਬੰਦੇ ਸਟੇਜ ਤੇ ਚੜ ਜਾਣਗੇ,
ਗੁਰੂ ਪਿਆਰਿਓ,
ਬਦਲੀ ਜਾਂਦੇ ਨੇ। ਇਹ ਕੀ ਹੋ ਗਿਆ ਤੁਹਾਨੂੰ ਵੀ ਤੂੰ ਸਿੱਧੀ ਕਿਉਂ ਨੀ ਗੱਲ ਕਰਦਾ? ਉੱਥੇ ਫਿਰ ਘੁਮਾ ਘੁਮਾ ਕੇ ਸ਼ਬਦਾਂ ਦਾ ਜਾਲ ਪਾਉਣਾ ਕਹਿੰਦੇ ਆ। ਸਾਡੇ ਬੰਦਾ ਜਿਹੜਾ ਸ਼ਬਦਾਂ ਦਾ ਜਾਲ ਜ਼ਿਆਦਾ ਪਾ ਲਵੇ ਉਹਨੂੰ ਵਿਦਵਾਨ ਮੰਨਦੇ ਆ। ਸਿੱਧੀ ਗੱਲ ਕਰੋ, ਸਪਸ਼ਟ ਗੱਲ ਕਰੋ, ਸਿੱਧੇ ਲੋਕਾਂ ਦੇ ਗੱਲ ਖਾਨੇ ਪਵੇ, ਸਿੱਧੀ ਸਿੱਧੀ ਸਮਝ ਆਵੇ ਵੀ ਮੈਨੂੰ ਕੰਮ ਕਰਨ ਨੂੰ ਕਿਹਾ ਜਾ ਰਿਹਾ। ਸਿੱਧੀ ਸਿੱਧੀ ਗੱਲ ਆਵੇ ਵੀ ਆਹ ਸਾਡੀ ਪ੍ਰੋਬਲਮ ਹੈ, ਏਦਾਂ ਇਹਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਹੱਲ ਕਰੀਏ, ਲਾਗੂ ਕਰੀਏ। ਪਰ ਹੁੰਦਾ ਕੀ ਹੈ, ਸ਼ਬਦਾਂ ਦਾ ਜਾਲ ਪਾਇਆ ਜਾਂਦਾ। ਕਿੰਨਾ ਮੰਨ ਲਓ ਔਖੇ ਔਖੇ ਤਰੀਕੇ ਨਾਲ ਸਮਝਾਉਣ, ਉਹਦੇ ਨਾਲ ਕੀ ਹੁੰਦਾ ਕਿ ਲੋਕੀ ਇਹ ਸਮਝ ਲੈਂਦੇ ਆ ਵੀ ਬੜਾ ਵਿਦਵਾਨ ਹੈ, ਬੱਲੇ ਬੱਲੇ ਵੀ ਭਾਸ਼ਾ ਇੱਦਾਂ ਦੀ ਬੋਲਦਾ, ਬੜਾ ਪੜ੍ਹਿਆ ਲਿਖਿਆ, ਪਰ ਆਮ ਬੰਦੇ ਦੇ ਪੱਲੇ ਕੱਖ ਨਹੀਂ ਪੈਂਦਾ। ਹੁਣ ਮੰਨ ਲਓ ਸਮਾਜ ਹੀ ਤੇ ਸੁਧਾਰਨਾ ਹੈ, ਆਪਣੀ ਫੈਮਿਲੀ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਜੀਵਨ ਨੂੰ ਸੁਧਾਰਨਾ ਹੈ। ਅਧਿਆਤਮਕਤਾ ਸਿਰ ਚ ਮਾਰਨੀ ਹੈ ਜਦੋਂ ਪਤਾ ਹੀ ਨਾ ਲੱਗੇ, ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵਿਖਾਈਏ। ਕਿਸੇ ਦੀ ਅਧਿਆਤਮਕਤਾ ਕਿੰਨੀ ਕੁ ਹੈ ਉਹਦੀ ਪ੍ਰੈਕਟੀਕਲਿਟੀ ਤੋਂ ਦਿਸਦਾ, ਉਹਦਾ ਵਿਹਾਰ ਕਿੱਦਾਂ ਦਾ, ਉਹਦਾ ਵਿਹਾਰ, ਉਹਦਾ ਰਿਲੇਸ਼ਨ ਕਿੱਦਾਂ ਦਾ ਲੋਕਾਂ ਨਾਲ। ਹੁਣ ਬਾਹਰੀ ਰੂਪ ਵਿੱਚ ਕਿਵੇਂ ਪਤਾ ਲੱਗ ਜਾਂਦਾ ਵੀ ਬੰਦਾ ਜੀ ਇਹ ਭਾਸ਼ਾ ਬੜੀ ਸੋਹਣੀ ਬੋਲਦਾ ਹੈ, ਇਹਨੇ ਚੋਲਾ ਪਾਇਆ, ਇਹਨੇ ਪੱਗ ਗੋਲ ਬੰਨੀ ਹੈ, ਇਹਨੇ ਚਿੱਟੀ ਪੱਗ ਬੰਨੀ ਹੈ, ਇਹਨੇ ਨੀਲੀ ਬੰਨੀ ਹੈ, ਇਹ ਬੜਾ ਗੁਰਸਿੱਖ ਦਾੜਾ ਰੱਖਿਆ, ਬੜਾ ਇੱਦਾਂ ਪਤਾ ਲੱਗਦਾ। ਸਾਡੇ ਪਾਤਸ਼ਾਹ ਤੇ ਬਾਰ ਬਾਰ ਕਹਿੰਦੇ ਨੇ, ਕਹਿੰਦੇ ਉਹ ਤੁਸੀਂ ਇਕੱਲੇ ਬਾਹਰੀ ਰੂਪ ਨੂੰ ਨਾ ਕਹੀ ਜੋ ਵੀ ਅਸੀਂ ਬੜੇ ਕੱਪੜੇ ਪਾਏ ਹੈ, ਅਸੀਂ ਬਾਹਰੀ ਚਿੰਨ ਪਾ ਲਏ, ਅਸੀਂ ਜੋਗੀ ਬਣ ਗਏ। ਮਹਾਰਾਜ ਕਹਿੰਦੇ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ। ਕਿਸੇ ਬੰਦੇ ਦੀ ਰੂਹਾਨ, ਹੁਣ ਆਪਾਂ ਆਮ ਸੁਣਦੇ ਨੀ, ਬੜਾ ਗੁਰਸਿੱਖ ਪਰਿਵਾਰ ਹੈ ਜੀ, ਬਹੁਤ ਰੰਗਿਆ, ਸਾਰਾ ਟੱਬਰ ਹੀ ਗੁਰਸਿੱਖ। ਹੁਣ ਅਗਲਾ ਪੁੱਛੇ ਵੀ ਕਿਵੇਂ, ਮਤਲਬ ਤੁਸੀਂ ਕਿਵੇਂ ਵੇਖ ਲਿਆ ਵੀ ਗੁਰਸਿੱਖ ਹੈ? ਸਾਰੇ ਸਵੇਰੇ ਉੱਠ ਪੈਂਦੇ ਆ, ਨਿਤਨੇਮ ਪਾਠ ਕਰਦੇ ਆ, ਗੁਰਬਾਣੀ ਪੜ੍ਹਦੇ ਆ, ਦਾੜੇ ਰੱਖੇ ਆ, ਕੇਸ ਰੱਖੇ ਆ, ਇੰਨੇ ਨਾਲ ਨਹੀਂ ਪਤਾ ਲੱਗਣਾ। ਜੇ ਸਾਰਿਆਂ ਦਾ ਪਤਾ ਕਰਨਾ ਹੈ, ਵੇਖਿਓ ਵੀ ਕੰਮ ਮਨ ਲਾ ਕੇ ਕਰਦੇ, ਉੱਥੇ ਬੇਈਮਾਨੀ ਤੇ ਨਹੀਂ ਕਰਦੇ, ਹੇਰਾ ਫੇਰੀਆਂ ਤੇ ਨਹੀਂ ਕਰਦੇ, ਠੱਗੀਆਂ ਤੇ ਨਹੀਂ ਮਾਰਦੇ, ਉੱਥੇ ਕੀ ਕਰਦੇ ਆ? ਬਾਹਰੋਂ ਵੇਖ ਕੇ ਕਿਵੇਂ ਪਤਾ ਲੱਗ ਗਿਆ? ਤੇ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਬਾਰ ਬਾਰ, ਕਹਿੰਦੇ ਜੋਗੀਓ, ਬਾਹਰ ਆ ਲਮਕਦੀਆਂ ਮੁੰਦਰਾਂ ਵੇਖ ਕੇ ਨਹੀਂ ਪਤਾ ਲੱਗ ਜਾਂਦਾ ਵੀ ਤੂੰ ਜੋਗੀ ਬਣ ਗਿਆ? ਸਰੀਰ ਤੇ ਮੜੀ ਭੂਤ ਨੂੰ ਵੇਖ ਕੇ ਨਹੀਂ ਪਤਾ ਲੱਗ ਜਾਂਦਾ ਵੀ ਤੂੰ ਜੋਗੀ ਬਣ ਗਿਆ? ਤੇਰੇ ਸਰੀਰ ਤੇ ਖਿੰਥਾ ਪਾ ਲਈ, ਚੋਲਾ ਪਾ ਲਿਆ, ਕਫੜੀ ਪਾ ਲਈ ਤੇ ਇਹਦਾ ਮਤਲਬ ਨਹੀਂ ਵੀ ਤੂੰ ਜੋਗੀ ਬਣ ਗਿਆ। ਹੱਥ 'ਚ ਫੜ ਕੇ ਜੋਗੀਆਂ ਵਾਲਾ ਡੰਡਾ ਤੇ ਹੱਥ 'ਚ ਫੜ ਕੇ ਇੱਕ ਪਾਤਰ ਕਮੰਡਲ ਕਹਿ ਲਈਏ ਆਪਾਂ, ਭਾਵੇਂ ਹੱਥ 'ਚ ਡੰਡਾ ਫੜ ਲਿਆ ਹੱਥ 'ਚ ਆਖੜਾਵਾਂ ਪਾ ਕੇ, ਇਹਦੇ ਤੋਂ ਪਤਾ ਨਹੀਂ ਲੱਗ ਜਾਂਦਾ ਵੀ ਤੂੰ ਜੋਗੀ ਬਣ ਗਿਆ। ਤੇਰੇ ਕੰਮ ਕਿੱਦਾਂ ਦੇ ਇੱਥੋਂ ਪਤਾ ਲੱਗੂ, ਇਹੀ ਸਾਨੂੰ ਕਹਿਣਗੇ। ਹੁਣ ਲੋਕੀ ਤੇ ਰਿਸ਼ਤੇ ਕਰ ਦਿੰਦੇ ਕੁੜੀਆਂ ਦੇ, ਅਗਲਾ ਕਹਿੰਦਾ ਯਾਰ ਬੜਾ ਗੁਰਸਿੱਖ ਪਰਿਵਾਰ ਹੈ, ਬਾਅਦ 'ਚ ਪਤਾ ਲੱਗਦਾ ਇਹ ਤੇ ਠੱਗ ਨਿਕਲੇ ਹੋਏ, ਇਹ ਤੇ ਤੰਗ ਕਰਦੇ ਆ। ਜਿਹੜੀ ਸੱਸ ਸਵੇਰੇ ਨਿਤਨੇਮ 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 ਕਰੀ ਜਾਂਦੀ ਸੀ ਤੇ ਮੁੜ ਕੇ ਸਾਰਾ ਦਿਨ ਉਹ ਗਾਲਾਂ ਵੀ ਉਸੇ ਜ਼ਬਾਨ ਨਾਲ ਹੀ ਕੱਢੀ ਜਾਂਦੀ ਹੈ, ਕੁੱਤੀਏ ਬਿੱਲੀਏ ਕਹਿੰਦੀ ਹੈ, ਸਹੁਰਿਆਂ ਨੂੰ ਗਾਲਾਂ ਕੱਢਦੀ ਹੈ, ਉਹਦੀ ਮਾਂ ਨੂੰ ਗਾਲਾਂ ਕੱਢਦੀ ਹੈ, ਤੇਰੀ ਮਾਂ ਇੱਦਾਂ, ਤੇਰੇ ਭਰਾ ਇੱਦਾਂ, ਤੇਰਾ ਪਿਓ ਇੱਦਾਂ, ਉਹ ਸਾਰਾ ਦਿਨ ਉਹ ਕਹਿੰਦੇ ਮੈਂ ਤੇ ਬੜਾ ਗੁਰਸਿੱਖ ਵੇਖਿਆ ਸੀ, ਬੜੀਏ ਤੇ ਮਾਲਾ ਫੇਰਦੀ ਸੀ, ਗੁਰਸਿੱਖ ਨੂੰ ਵੇਖ ਕੇ ਲਿਆਂਦੀ ਸੀ ਵੀ ਇਹ ਬੜੀ ਗੁਰਸਿੱਖ ਹੈ। ਉਹ ਬਾਹਰੀ ਰੂਪ ਵੇਖ ਲਿਆ, ਬਾਹਰੀ ਦਸਤਾਰ ਵੇਖ ਲਈ, ਬਾਹਰੀ ਪਹਿਰਾਵਾ ਵੇਖ ਲਿਆ, ਤਾਂ ਮੇਰੇ ਪਾਤਸ਼ਾਹ ਕਹਿੰਦੇ ਸੀ ਬਾਹਰੋਂ ਵੇਖ ਕੇ ਕੋਈ ਜੋਗੀ ਨਹੀਂ ਬਣ ਜਾਂਦਾ, ਬਾਹਰੋਂ ਦਿਸ ਕੇ ਕੋਈ ਬ੍ਰਾਹਮਣ ਨਹੀਂ ਤੇ ਬਾਹਰੋਂ ਵੇਖ ਕੇ ਕੋਈ ਗੁਰਸਿੱਖ ਨਹੀਂ। ਤਾਂ ਕਰਕੇ ਉਹਨਾਂ ਨੇ ਕਿਹਾ ਨੀ ਮੁੰਦਾ ਸੰਤੋਖ ਸ਼ਰਮ ਪਤ ਚੋਗੀ। ਕਹਿੰਦੇ ਉਹ ਆ ਜਿਹੜੀ ਮੁੰਦਰਾਂ ਪਾਈ ਫਿਰਦੇ ਹੋ, ਅਸੰਤੋਖ ਦੀਆਂ ਮੁੰਦਰਾਂ ਪਾਓ, ਤੁਹਾਡੇ ਕੰਨ ਨੇ ਜਿਹੜੇ ਸਿਫਤਾਂ ਸੁਣਨ ਵਾਸਤੇ, ਲੋਕੀ ਸਿਫਤਾਂ ਕਰਨ ਵੀ ਜੋਗੀ ਬੜੇ ਕਮਾਲ ਦੇ, ਜੋਗੀ ਰੱਬ ਵਰਗੇ, ਜੋਗੀਆਂ ਨੂੰ ਮੱਥੇ ਟੇਕਦੀ ਹੈ ਦੁਨੀਆ, ਸਿਫਤਾਂ ਸੁਣਨ ਦੇ ਆਦੀ, ਉਹ ਨਿੰਦਿਆ ਸੁਣੀ ਨਹੀਂ ਜਾਂਦੀ, ਜੇ ਗਲਤ ਬੋਲਦਾ ਤੇ ਪ੍ਰੋਬਲਮ ਪੈ ਜਾਂਦੀ ਹੈ। ਕੰਨਾਂ ਨੂੰ ਸੰਤੋਖ ਸੰਤੋਖੀ ਬਣਾਓ, ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਮਿਹਨਤ ਰੂਪੀ ਝੋਲੀ ਪਾਓ, ਮਿਹਨਤ ਪਰਿਸ਼ਰਮ ਕਰੋ, ਮਿਹਨਤ ਕਰੋ, ਮੰਗਦੇ ਨਾ ਫਿਰੋ। ਧਿਆਨ ਕੀ ਕਰੇ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਉਹ ਪਾਤਰ ਜਿਹੜਾ ਹੱਥ 'ਚ ਫੜੀ ਫਿਰਦੇ ਆ ਤੇ ਝੋਲੀ, ਕਹਿੰਦੇ ਮਿਹਨਤ ਨਹੀਂ ਰੱਖੋ, ਆਹ ਕੀ ਚੱਕੀ ਫਿਰਦੇ ਹੋ, ਇੱਕ ਝੋਲੀ ਇੱਕ ਹੱਥ 'ਚ, ਇਹ ਮਿਹਨਤ ਕਰੋ, ਤੁਹਾਨੂੰ ਇਹ ਹੱਥ ਨਾ ਅੱਡਣਾ ਪਵੇ ਕਿਸੇ ਦੇ ਅੱਗੇ। ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਬਿਭੂਤ, ਕਹਿੰਦੇ ਚੇਤਾ ਹੀ ਰੱਖ ਲਿਆ ਕਰੋ ਮੌਤ ਨੂੰ ਵੀ ਮੌਤ ਹੈ ਤੇ ਇੱਕ ਦਿਨ ਸਰੀਰ ਨੇ ਰਾਖ ਹੋ ਜਾਣਾ, ਰਾਖ ਮਲਣ ਦੀ ਤੁਹਾਨੂੰ ਲੋੜ ਨਹੀਂ ਆ, ਰਾਖ ਮਲਣ ਦੀ ਕੀ ਲੋੜ ਹੈ, ਐਵੇਂ ਸਰ ਸਿਰ 'ਚ ਸਵਾਹ ਪਾਈ ਫਿਰਦੇ ਆ ਤੁਸੀਂ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਾਹਰੀ ਰੂਪ ਵੇਖ ਕੇ ਨਹੀਂ ਪਤਾ ਲੱਗ ਜਾਂਦਾ। ਧਿਆਨ ਕੀ ਕਰੇ ਬਿਭੂਤ, ਖਿੰਥਾ ਕਾਲ ਮੌਤ ਨੂੰ ਯਾਦ ਰੱਖਣ ਰੂਪੀ ਖਿੰਥਾ ਪਾ ਕੇ ਰੱਖੋ, ਲੋੜ ਨਹੀਂ ਹੈ ਪਾਉਣ ਦੀ ਵੀ ਮੈਂ ਪਾ ਗਈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਕਹਿੰਦੇ ਕੁਆਰੀ ਕਾਇਆ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖੋ, ਇਹ ਅਸਲੀ ਜੁਗਤੀ ਹੈ। ਵਿਕਾਰਾਂ ਤੋਂ ਬਚਾਉਣ ਦਾ ਮਤਲਬ ਹੈ ਘਰ ਵਾਲੀ ਹੈਗੀ ਹੈ ਤੇ ਉਹਦੇ ਨਾਲ ਪਿਆਰ ਰੱਖ, ਇੱਕ ਥਾਂ ਤੇ ਜਿੱਥੇ ਤੇਰਾ ਵਾਅਦਾ, ਤੇਰੀ ਤੂੰ ਵਾਅਦਾ ਕੀਤਾ ਹੈ, ਜਿੱਥੇ ਵਚਨਬੱਧਤਾ ਹੈ ਉੱਥੇ ਉਸ ਵਚਨ ਨੂੰ ਨਿਭਾ, ਪੱਕਾ ਰਹਿ। ਜਿੱਥੇ ਇੱਕ ਵਾਰੀ ਵਚਨ ਕਰਦਾ ਗੱਲ, ਗੱਲ ਹੁੰਦੀ ਹੈ ਇੱਕ ਪ੍ਰੋਮਿਸ ਦੀ, ਗੱਲ ਹੁੰਦੀ ਹੈ ਸੱਚਾਈ ਦੀ। ਚੋਰੀ ਹੈ ਨਾ ਜਿਹੜੀ ਆਪਣੇ ਆਪ ਨੂੰ ਬੜਾ ਤੰਗ ਕਰਦੀ ਹੈ, ਦੱਸ ਕੇ ਖਾਧਾ ਮਾਸ ਮਾੜਾ ਨਹੀਂ, ਚੋਰੀ ਖਾਧੇ ਗੰਢੇ ਆਲੂ ਵੀ ਮਾੜੇ ਆ, ਆਲੂ ਵੀ ਮਾੜੇ ਆ ਜੇ ਚੋਰੀ ਖਾਧੇ ਜਾਣ, ਉਹ ਪਰੇਸ਼ਾਨ ਕਰਨਗੇ, ਅੰਦਰ ਤੰਗ ਕਰਨਗੇ, ਉਲਝਾਉਣਗੇ, ਪਰੇਸ਼ਾਨ ਕਰਨਗੇ। ਸਪਸ਼ਟਤਾ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੁੰਦੀ ਹੈ, ਬੜੀ ਲਾਜ਼ਮੀ ਹੁੰਦੀ ਹੈ, ਨਹੀਂ ਤੇ ਜ਼ਿੰਦਗੀ ਦੀ ਚਾਲ ਹੀ ਬਦਲ ਜਾਂਦੀ ਹੈ। ਮੈਂ ਵਿਸ਼ੇ ਇਸ ਕੱਲ ਨੂੰ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਸੀ। ਤੁਸੀਂ ਨਾ ਕਿਸੇ ਦੁਕਾਨ ਤੇ ਦੋ ਥੱਲੇ ਆਲੂ ਡਿੱਗੇ ਪਏ ਹੈ ਦੁਕਾਨਦਾਰ ਦੇ, ਛੋਟੀ ਜਿਹੀ ਗੱਲ ਹੈ, ਚੱਕ ਕੇ ਫੜਾ ਦਿਓ, ਆ ਤੇਰੇ ਦੋ ਆਲੂ ਵੱਧ ਪੈ ਗਏ ਜਾਂ ਆ ਥੱਲੇ ਡਿੱਗੇ ਪਏ, ਫਿਰ ਉਹਨੇ ਐ ਫੜਾ ਕੇ ਫਿਰ ਚਾਲ ਦੇਖੋ। ਪਰ ਜੇ ਪਾਲੇ ਆਲੂ 2 ਕਿਲੋ ਪਾਤੇ ਅਗਲੇ ਨੇ ਤੇ ਥੱਲੇ 4 ਡਿੱਗੇ ਪਏ ਸੀ, ਚਾਰੇ ਤਾਂ ਹੌਲੀ ਦੇ ਨੇ ਚੁੱਕ ਕੇ ਐ ਪਾ ਲਓ ਲਫਾਫੇ 'ਚ, ਫਿਰ ਤਿਰਿਓ, ਫਿਰ ਐ ਹੋਣਾ ਵੀ ਕੋਈ ਵੇਖ ਨਾ ਲਵੇ ਛੇਤੀ ਛੇਤੀ, ਇੱਕ ਪਾਣ ਲੱਗਿਆ ਫਿਰ ਸਪੀਡ ਚਾਲ ਬਦਲ ਗਈ, ਚਾਲ ਸਿਰਫ 4 ਆਲੂਆਂ ਨੇ ਚਾਲ ਖਰਾਬ ਕਰਤੀ। ਕਿੱਥੇ ਐ ਜਾਣਾ ਸੀ, ਕਿੱਥੇ ਐ ਸੁੰਗੜਿਆ ਸੁੰਗੜਿਆ ਜਾਂਦਾ ਹੈ ਕਿ ਨਹੀਂ। ਬਸ ਇੱਕ ਆਲੂਆਂ ਦੀ ਗੱਲ ਨਹੀਂ ਐਗਜ਼ੈਂਪਲ ਦੇ ਰਿਹਾ, ਸਾਰੀ ਜ਼ਿੰਦਗੀ ਸੁੰਗੜ ਜਾਂਦੀ ਹੈ ਜਦੋਂ ਚੋਰੀ ਹੋਵੇ, ਕੋਈ ਧੋਖਾ ਹੋਵੇ, ਕੋਈ ਗਲਤ ਹੋਵੇ, ਹਰ ਸਾਹ ਸੁੰਗੜ ਜਾਂਦਾ, ਉਲਝਣ ਤਾਣੀ ਪੈ ਜਾਂਦੀ, ਪਰੇਸ਼ਾਨ ਹੋਣ ਲੱਗ ਜਾਂਦੀ ਜ਼ਿੰਦਗੀ, ਤੇ ਜ਼ਿੰਦਗੀ ਦੀ ਚਾਲ ਖਰਾਬ ਕਰ ਲੈਣੀ ਬਹੁਤ ਗਲਤ ਗੱਲ ਹੁੰਦੀ ਹੈ। ਜਿਹੜੀ ਆਹ ਚੀਜ਼ ਹੈ ਨਾ, ਇੱਦਾਂ ਕੋਈ ਵੱਖਰੀ ਚੀਜ਼ ਹੈ। ਇੱਕ ਜਿਹੜਾ ਚਾਰ ਆਲੂਆਂ ਪਿੱਛੇ ਤੁਸੀਂ ਨੋਟ ਕਰੋ ਵੀ ਜਿਹੜਾ ਬੰਦਾ ਇੱਦਾਂ ਕਰੂ, ਮੰਨ ਲਓ ਕੋਈ ਇੱਥੋਂ ਹੀ ਚੱਕ ਕੇ ਲੈ ਜੇ, ਕੋਈ ਕੋਕ ਦੀ ਬੋਤਲ ਹੀ ਲੈ ਜੇ ਚੱਕ ਕੇ, ਕੋਈ ਦੁੱਧ ਹੀ ਲੈ ਜੇ, ਨਿੱਕੀ ਜਿਹੀ ਚੀਜ਼ ਹੈ, ਕਿੱਡੀ ਕੁ ਵੱਡੀ ਗੱਲ ਹੁੰਦੀ ਹੈ। ਪਰ ਜੇ ਲਿਜਾਊ ਨਾ ਤੇ ਉਹਦੀ ਸਪੀਡ ਤੇਜ਼ ਹੋਊ ਮੋਟਰਸਾਈਕਲ, ਵੇਖ ਲਾ ਪਤਾ ਨਾ। ਪਰ ਜੇ ਕੁਛ ਨੀ ਵਿੱਚ, ਬਥੇਰਾ ਹੈਗਾ ਕਰੇ ਉੱਥੇ ਲੈ ਕੇ ਪੀ ਲਾ, ਉਹਦੀ ਸਪੀਡ ਦਾ ਫਰਕ ਪੈ ਜਾਣਾ, ਉਹਦੇ ਜਿਹੜੇ ਡਰ ਨੇ ਉਹਦੇ ਸਾਹ ਤੰਗ ਕਰ ਦੇਣਾ, ਉਹਦੀ ਰਿਦਮ ਹਿੱਲ ਜਾਣੀ, ਉਹਦੀ ਉਹਦੀ ਸਾਰੀ ਜ਼ਿੰਦਗੀ ਦੀ ਚਾਲ ਹਿੱਲ ਜਾਣੀ, ਲਾਈਫ ਸਟਾਈਲ ਹਿੱਲ ਜਾਣਾ। ਇਹਨੂੰ ਕਹਿੰਦੇ ਭਗਤਾਂ ਕੀ ਚਾਲ, ਜ਼ਿੰਦਗੀ ਦਾ ਸਟਾਈਲ ਲਾਈਫ ਸਟਾਈਲ ਵੱਖਰਾ, ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਉਹ ਸਵਾਦ ਹੀ ਵੱਖਰਾ ਹੁੰਦਾ ਹੈ, ਉਹ ਨਜ਼ਾਰਾ ਬੜਾ ਵੱਖਰਾ ਹੁੰਦਾ ਹੈ। ਪਰ ਜਿੱਥੇ ਏਦਾਂ ਦੀ ਪ੍ਰੋਬਲਮ ਪੈ ਜਾਂਦੀ ਹੈ, ਗਲਤ ਹੋ ਜਾਂਦਾ ਜਿੱਥੇ, ਉੱਥੇ ਪੰਗਾ ਖੜਾ ਹੋ ਜਾਂਦਾ। ਤੇ ਇਮਾਨਦਾਰੀ ਮੁੱਢਲੀ ਵਫਾਦਾਰੀ ਜਿਹੜੀ ਹੈ ਨਾ, ਮੁੱਢਲੀ ਘਰ ਵਾਲੀ ਨਾਲ ਸਾਡੀ ਮੁੱਢਲੀ ਵਫਾਦਾਰੀ ਹੈ, ਇੱਕ ਪ੍ਰੋਮਿਸ ਹੈ, ਇੱਕ ਵਾਅਦਾ ਆ, ਮੁੱਢਲੀ ਵਫਾਦਾਰੀਆਂ ਚਾਹੁੰਦੀ ਹੈ, ਜਿੱਥੇ ਕੰਮ ਕਰਦੇ ਹਾਂ ਮੁੱਢਲੀ ਵਫਾਦਾਰੀ ਹੈ ਸਾਡੀ, ਕਿਤੇ ਨਾ ਕਿਤੇ ਸਾਡੀ ਪ੍ਰੋਮਿਸ ਹੁੰਦੀ ਹੈ, ਉਹ ਮੁੱਢਲੀ ਵਫਾਦਾਰੀ ਹਿੱਲਣੀ ਨਹੀਂ ਚਾਹੀਦੀ। ਹਿੱਲ ਜਾਂਦੀ ਹੈ ਜਦੋਂ, ਫਿਰ ਜ਼ਿੰਦਗੀ ਹਿੱਲ ਜਾਂਦੀ ਹੈ, ਮਰ ਜਾਂਦੀ ਹੈ, ਜੀ ਰਸ ਮਰ ਜਾਂਦਾ। ਬੰਦਾ ਜ਼ਿੰਦਗੀ ਤੇ ਜਿਉਂਦਾ ਰਹਿੰਦਾ ਪਰ ਆਪਣਾ ਬੋਝ ਚੱਕਣ ਲੱਗ ਜਾਂਦਾ, ਲਾਸ਼ ਨੂੰ ਢੋਣ ਲੱਗ ਪੈਂਦਾ, ਪਰੇਸ਼ਾਨ ਰਹਿਣ ਲੱਗ ਜਾਂਦਾ। ਮੈਂ ਵੈਸੇ ਵਿਸ਼ਾ ਕੱਲ੍ਹ ਛੇੜਨਾ ਚਾਹੁੰਦਾ ਸੀ, ਕੱਲ੍ਹ ਕਰਾਂਗਾ ਫਿਰ ਵੀ ਜੇ ਮੇਰੇ ਯਾਦ ਰਿਹਾ। ਇਹ ਬੜਾ ਜ਼ਰੂਰੀ ਨੁਕਤਾ ਹੈ ਵੀ ਮੁੱਢਲੀ ਵਫਾਦਾਰੀ, ਇਹ ਇਮਾਨਦਾਰੀ ਜਿਹੜੀ ਹੈ ਨਾ ਸਾਡੀ ਜ਼ਿੰਦਗੀ 'ਚ ਹੋਣੀ ਬੜੀ ਲਾਜ਼ਮੀ ਹੈ। ਸੱਤਿਆ ਨਾਸ ਹੋ ਜਾਂਦਾ ਜ਼ਿੰਦਗੀ ਦਾ, ਕੋਈ ਰਸ ਥੋੜਾ ਰਹਿੰਦਾ। ਕੁਆਰੀ ਕਾਇਆ ਜੁਗ, ਸਰੀਰ ਨੂੰ ਵਿਕਾਰਾਂ ਤੋਂ ਬਚਾ, ਇਹਨੂੰ ਹਾਵੀ ਨਾ ਹੋਣ, ਕਿਸੇ ਚੀਜ਼ ਨੂੰ ਹਾਵੀ ਨਾ ਹੋਣ। ਡੰਡਾ ਪ੍ਰਤੀਤ, ਭਰੋਸੇ ਦਾ ਡੰਡਾ ਰੱਖ। ਉਹ ਡੰਡਾ ਰੱਖਦੇ ਨੇ ਹਰ ਵੇਲੇ, ਡੰਡਾ ਜੋਗੀ ਚੁੱਕੀ ਫਿਰਦੇ ਨੇ, ਕਹਿੰਦੇ ਭਰੋਸਾ ਰੱਖ ਆਪਣੇ ਆਪ ਉੱਤੇ, ਕੋਈ ਨੀ ਮੇਰੇ ਨੇੜੇ ਆ ਸਕਦਾ, ਮੈਂ ਹੈਗਾ ਆਪਣੇ ਆਪ ਤੇ ਭਰੋਸਾ ਰੱਖਣਾ। ਇਹੀ ਡੰਡਾ ਰੱਖ, ਆ ਡੰਡੇ ਕੀ ਚੱਕੀ ਫਿਰਦਾ। ਜੋਗੀਆਂ ਨੇ ਨਿਸ਼ਾਨੀਆਂ ਲਾ, ਵੀ ਡੰਡਾ ਜ਼ਰੂਰ ਚਾਹੀਦਾ ਜੋਗੀ ਦੇ ਹੱਥ, ਪਾਤਰ ਜ਼ਰੂਰ ਚਾਹੀਦਾ, ਝੋਲੀ ਜ਼ਰੂਰ ਚਾਹੀਦੀ ਹੈ, ਖਿੰਥਾ ਜ਼ਰੂਰ ਚਾਹੀਦੀ ਹੈ, ਮੁੰਦਰਾਂ ਜ਼ਰੂਰ ਚਾਹੀਦੀ ਹੈ। ਕਹਿੰਦੇ ਕਿਹੜੀਆਂ ਗੱਲਾਂ ਕਰਦੇ ਫਿਰਦੇ ਤੁਸੀਂ,
ਜੋਗੀਓ ਸੰਤੋਖ ਦੀਆਂ ਪਾਲੋ ਮੁੰਦਰਾਂ, ਜੋਗੀਓ ਸੰਤੋਖ ਦੀਆਂ ਪਾਲੋ ਮੁੰਦਰਾਂ, ਜੋਗੀਓ ਸੰਤੋਖ ਦੀਆਂ ਪਾਲੋ ਮੁੰਦਰਾਂ, ਪਾਲੋ ਮੁੰਦਰਾਂ।
ਭੂਤ ਲਗਾਵੋ ਧਿਆਨ ਬਿਭੂਤ ਲਗਾਵੋ
ਧਿਆਨ ਬਿਭੂਤ ਲਗਾਵੋ ਧਿਆਨ ਬਿਭੂਤ
ਜੇ ਜੋਗੀ ਸਾਹਮਣੇ ਆਇਆ ਤੇ ਜੋਗੀ ਨੂੰ ਮਾਰ ਦਿੰਦੇ ਨਾ ਐ ਕਹਿੰਦੇ ਬਾਹਰੀ ਰੂਪ ਤੇ ਇਹ ਧਰਮ ਦਾ ਕੀ ਸੰਬੰਧ ਹੈ ਬ੍ਰਾਹਮਣ ਦੇ ਜਨੇਊ ਦੀ ਗੱਲ ਆਈ ਉੱਥੇ ਵੀ ਕਿਹਾ ਜੋਗੀਆਂ ਦੇ ਕੱਪੜਿਆਂ ਦੀ ਗੱਲ ਆਈ ਉੱਥੇ ਵੀ ਕਿਹਾ ਕਾਜ਼ੀਆਂ ਦੀ ਗੱਲ ਆਈ ਉੱਥੇ ਵੀ ਕਿਹਾ ਸੁੰਨਤ ਦੀ ਗੱਲ ਆਈ ਉੱਥੇ ਵੀ ਕਿਹਾ ਜੈਨੀ ਅੱਗੇ ਜੈਨੀ ਆ ਗਏ ਉਹਨਾਂ ਨੂੰ ਵੀ ਕਿਹਾ ਸਮਾਧੀਆਂ ਲਾਉਣ ਵਾਲਿਆਂ ਦੀ ਗੱਲ ਆਈ ਉਹਨਾਂ ਨੂੰ ਵੀ ਕਿਹਾ ਤੇ ਜੇ ਆਪਣੇ ਵਰਗੇ ਹੁੰਦੇ ਅੱਜ ਤੇ ਸਾਨੂੰ ਵੀ ਕਹਿੰਦੇ ਤੁਹਾਡੇ ਰੂਪ ਪਹਿਰਾਵਿਆਂ ਦੀ ਗੱਲ ਥੋੜਾ ਗੱਲ ਤੇ ਇਹ ਹੈ ਕਿ ਤੁਸੀਂ ਅੰਦਰੋਂ ਬਦਲੋ ਗੁਰੂ ਸਾਹਿਬ ਨੇ ਕਿਹਾ ਸੀ ਮਿਹਨਤ ਕਰਨੀ ਹੈ ਆਪਣੀ ਜ਼ਿੰਦਗੀ ਚ ਕੰਮ ਕਰਨਾ ਤੇ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਸ਼ਰਮ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਰਸ ਉਨਾ ਹੀ ਹੈ ਆਨੰਦ ਉਨਾ ਹੀ ਹੈ ਕੰਮ ਦੇ ਵਿੱਚੋਂ ਸਵਾਦ ਆਉਣ ਲੱਗ ਗਿਆ ਆਨੰਦ ਆਉਣ ਲੱਗ ਗਿਆ ਆਪਣੇ ਜਿਹੜਾ ਵੀ ਬੰਦਾ ਕੰਮ ਕਰਦਾ ਉਹ ਕੰਮ ਦੇ ਵਿੱਚ ਰੀਝ ਨਾਲ ਸ਼ੌਂਕ ਨਾਲ ਕਰਨ ਲੱਗ ਪਿਆ ਉਹਦੇ 'ਚ ਹੀ ਸਵਾਦ ਆਉਣ ਲੱਗ ਪੈਂਦਾ ਤਾਂ ਕਰਕੇ ਹੁਣ ਜਿਹੜਾ ਕੁਦਰਤ ਦਾ ਸਿਸਟਮ ਹੈ ਨਾ ਵਿਧਾਨ ਹੈ ਇਹਦੇ ਵਿੱਚ ਇਹ ਹੈ ਕਿ ਜਿਹੜੀ ਡਿਊਟੀ ਮਿਲੀ ਹੈ ਨਾ ਕੁਦਰਤ ਵੱਲੋਂ ਉਹਨੂੰ ਕਰਨਾ ਉਹਦੇ 'ਚ ਸਵਾਦ ਹੈ ਹੁਣ ਇੱਥੇ ਵੇਖੀਦਾ ਕਈ ਵਾਰੀ ਪੰਛੀਆਂ ਨੇ ਆਲਣੇ ਦਿੱਤੇ ਹੁਣ ਬਣਾਏ ਹੈ ਘੱਟ ਤੋਂ ਘੱਟ ਮੈਨੂੰ ਲੱਗਦਾ ਆ ਕੋਠੀ ਦੇ ਵਿੱਚ ਅੰਦਰਲੇ ਪਾਸੇ ਪਾਰਕ ਜਿਹੜਾ ਬਣਿਆ ਘੱਟ ਤੋਂ ਘੱਟ ਜੇ ਜ਼ਿਆਦਾ ਨਹੀਂ ਤੇ 6-7 ਆਲਣੇ ਘੁੱਗੀਆਂ ਨੇ ਬਣਾਏ ਹੋਏ ਆ ਤੇ ਕੱਲ੍ਹ ਕਿੰਨੀ ਤੇਜ਼ ਹਨੇਰੀ ਵਗਦੀ ਸੀ ਪਰ ਬੈਠੀਆਂ ਉਹਦੇ ਉੱਤੇ ਤੇਜ਼ ਐ ਹਿੱਲਦੇ ਆ ਦਰਖਤ ਪਰ ਆਪਣੇ ਆਪ ਨੂੰ ਕਿੰਨਾ ਕਿੰਨੀ ਔਖ ਦੇ ਵਿੱਚ ਬੈਠੀਆਂ ਤੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਬੱਚੇ ਕੱਢਦੀਆਂ ਮੈਂ ਬਹੁਤ ਬਰੀਕੀ ਨਾਲ ਰੋਜ਼ ਸਵੇਰੇ ਸ਼ਾਮ ਅੱਛਾ ਵੀ ਹੁਣ ਇਹਦੇ ਬੱਚੇ ਏਡੇ ਕੁ ਹੋ ਗਏ ਹੁਣ ਏਡੇ ਕੁ ਹੋ ਗਏ ਹੁਣ ਏਡੇ ਫਿਰ ਕੀ ਕਰਦੇ ਆ ਜਦੋਂ ਉਹਦੇ 10 ਕੁ ਦਿਨ ਦੇ ਆਲਣੇ ਚ ਹੋ ਜਾਂਦੇ ਆ ਬੋਟ ਇਹਨਾਂ ਦੇ ਫਿਰ ਉਹ 10 ਦਿਨਾਂ ਬਾਅਦ ਆਲਣੇ ਚੋਂ ਬਾਹਰ ਬਹਿਣ ਲੱਗ ਜਾਂਦੇ ਆ ਟਾਣੀ ਤੇ 2-3 ਦਿਨ ਆਲਣੇ ਚੋਂ ਬਾਹਰ ਬੈਠਦੇ ਆ ਜਦੋਂ 13-14 ਕੁ ਦਿਨ ਦੇ ਹੁੰਦੇ ਆ ਘੁੱਗੀਆਂ ਦੇ ਤੇ 13-14 ਦਿਨਾਂ ਬਾਅਦ ਫਿਰ ਉਹ ਦਰਖਤ ਛੱਡ ਜਾਂਦੇ ਆ ਫਿਰ ਕਿਤੇ ਨਾ ਕਿਤੇ ਕੰਧ ਤੇ ਬਹਿ ਜਾਂਦੇ ਫਿਰ 2 ਦਿਨ ਕੰਧ ਤੇ ਵੀ ਰਹਿੰਦੇ ਆ ਉਹ ਨੇੜੇ ਨੇੜੇ ਰਹਿੰਦੇ ਆ ਦੋਨੇ ਜਣੇ ਉਹਨੂੰ ਦਾਣੇ ਵੀ ਪਾਈ ਜਾਂਦੇ ਆ ਲਿਆ ਲਿਆ ਕੇ ਕੁਛ ਨਾ ਕੁਛ ਖਵਾਈ ਜਾਂਦੇ ਪਰ ਜਦੋਂ ਉੱਡਣ ਲੱਗ ਗਿਆ ਮੁੜ ਕੇ ਉਹ ਕਿਤੇ ਤੇ ਉਹ ਕਿਤੇ ਡਿਊਟੀ ਸੀ ਆਂਡਿਆਂ ਤੇ ਬਹਿਣ ਦਾ ਟਾਈਮ ਜਿਹੜਾ ਸੀ ਉਹਦਾ ਉਹ 20-21 ਦਿਨ ਦਾ ਲੰਘਾ ਲਿਆ ਤੇ 20-21 ਦਿਨ ਦਾ ਟਾਈਮ ਉਦੋਂ ਬਾਅਦ ਲੰਘਾ ਇਹ ਡੇਢ ਮਹੀਨੇ ਦੇ ਵਿੱਚ ਵਿੱਚ ਸਵਾ ਮਹੀਨੇ ਦੇ ਵਿੱਚ ਵਿੱਚ ਉਹ ਉੱਡ ਜਾਂਦੇ ਬਸ ਐਸੇ ਉੱਡਦੇ ਆ ਮੁੜ ਕੇ ਉਹਨਾਂ ਦੀ ਜ਼ਿੰਮੇਵਾਰੀ ਖਤਮ ਜੇ ਫੈਸਲਾ ਲੈਣਾ ਤੇ ਫੈਸਲੇ ਦੇ ਨਾਲ ਇੱਕ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨਿਭਾਈ ਤੇ ਗੱਲ ਖਤਮ ਜੇ ਸਾਡੇ ਲੋਕ ਏਦਾਂ ਕਰਨ ਵੀ ਬੱਚੇ ਜੰਮਣੇ ਆ ਬੱਚਾ ਜੰਮਣ ਦਾ ਮਤਲਬ ਇਹ ਹੈ ਸਾਡੇ 'ਚ ਹੋਣਾ ਚਾਹੀਦਾ ਜਿੰਨੇ ਵੀ ਲੋਕ ਹੈ ਨਿਆਣਾ ਜੰਮਣ ਦਾ ਮਤਲਬ ਇਹ ਹੈ 18 ਸਾਲ ਤੱਕ ਮੇਰੀ ਜ਼ਿੰਮੇਵਾਰੀ ਜਿਵੇਂ ਜਾਨਵਰਾਂ 'ਚ ਪੰਛੀਆਂ 'ਚ ਪੰਛੀਆਂ ਦੇ ਵਿੱਚ ਇਹ ਹੈ ਵੀ ਮੇਰੀ ਜ਼ਿੰਮੇਵਾਰੀ ਹੈ 35-40 ਦਿਨ 35-40 ਦਿਨ ਉਹਨਾਂ ਨੇ ਪਹਿਲਾਂ ਉੱਤੇ ਬਹਿਣਾ ਆਲਣਾ ਬਣਾਉਣਾ ਪਹਿਲਾਂ ਫਿਰ ਆਂਡੇ ਦੇ ਕੇ ਉੱਤੇ ਬੈਠਣਾ ਫਿਰ ਉਹਨਾਂ ਨੂੰ ਕੱਢਣਾ ਬਾਹਰ ਕੱਢਣ ਤੋਂ ਬਾਅਦ ਫਿਰ ਉਹਨਾਂ ਨੂੰ ਚੋਗਾ ਦੇਣਾ ਤੇ 15 ਦਿਨਾਂ ਦੇ ਵਿੱਚ ਵਿੱਚ 18 ਦਿਨਾਂ ਦੇ ਵਿੱਚ ਵਿੱਚ ਜਦੋਂ ਉਹ ਉੱਡ ਗਏ ਇੱਥੇ ਤੱਕ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕੋਈ ਸਟ੍ਰੈਸ ਹੈ ਉਹ ਜਿਉਂਦੇ ਆ ਮਰਦੇ ਆ ਕਿਸੇ ਨੂੰ ਕੋਈ ਪਤਾ ਉੱਡ ਗਏ ਗਏ ਹੁਣ ਜੇ ਏਦਾਂ ਹੋਵੇ ਸਾਡੇ ਏਦਾਂ ਨਹੀਂ ਸਾਡੇ ਬੱਚਿਆਂ ਨੂੰ ਆਪਣੀ ਪ੍ਰੋਪਰਟੀ ਸਮਝਿਆ ਜਾਂਦਾ ਵੀ ਤੂੰ ਮੇਰੀ ਪ੍ਰੋਪਰਟੀ ਹੈ ਤੂੰ ਮੇਰੇ ਲਈ ਹੁਣ ਕੰਮ ਕਰਨਾ ਹੁਣ ਜਿਹੜਾ ਨਿਆਣਾ ਜੰਮਣ ਦਾ ਫੈਸਲਾ ਹੈ ਉਹ ਮਾਤਾ ਪਿਤਾ ਨੇ ਲਿਆ ਬੱਚੇ ਨੇ ਨਹੀਂ ਲਿਆ ਫੈਸਲਾ ਕਿ ਮੈਂ ਜੰਮਣਾ ਹੈ ਇਹ ਫੈਸਲਾ ਮਾਂ ਪਿਓ ਦਾ ਹੈ ਉਹਨਾਂ ਨੇ ਡਿਸੀਜਨ ਲਿਆ ਤੇ ਮਾਂ ਪਿਓ ਦੇ ਫੈਸਲੇ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਮੇਰੀ ਜ਼ਿੰਮੇਵਾਰੀ ਹੈ 18 ਸਾਲ ਤੱਕ ਜੇ ਮੈਂ ਇਹਨੂੰ ਜੰਮਣ ਦਾ ਡਿਸੀਜਨ ਲਿਆ ਤੇ ਮੇਰਾ ਇਹ ਫੈਸਲਾ ਹੋਵੇ ਕਿ ਮੈਂ 18 ਸਾਲ ਤੱਕ ਇਹਨੂੰ ਪਾਲਣਾ ਮੇਰੀ ਪ੍ਰੋਪਰਟੀ ਨਹੀਂ ਇਹ ਕੁਦਰਤ ਦਾ ਵਿਧਾਨ ਹੈ ਮੈਂ ਇਹਨੂੰ ਜੰਮਿਆ ਜੰਮਣ ਦਾ ਅਰਥ ਹੈ 18 ਸਾਲ ਤੱਕ ਮੈਂ ਇਹਨੂੰ ਸਾਂਭਣਾ ਉਦੋਂ ਬਾਅਦ ਉਡਾਰੀਆਂ ਮਾਰਦੇ ਪਰ ਇਨਸਾਨ ਦੇ ਵਿੱਚ ਤੇ ਕੁਦਰਤੀ ਹੈ ਨੈਚੁਰਲ ਹੈ ਨਾ ਇਹ ਬੱਚਿਆਂ ਨੇ ਵਾਪਸ ਆਉਣਾ ਹੈ ਮਾਂ ਪਿਓ ਕੋਲ ਆਉਣਾ ਹੈ ਰਿਸਪੈਕਟ ਕਰਨੀ ਹੈ ਸਾਡੇ ਕਲਚਰ ਦੇ ਵਿੱਚ ਹੈ ਪਰ ਜਦੋਂ ਅਸੀਂ ਆਪਣੀ ਪ੍ਰੋਪਰਟੀ ਨਹੀਂ ਸਮਝਾਂਗੇ ਅਸੀਂ ਕਹਾਂਗੇ 18 ਸਾਲ ਤੱਕ ਬੱਚਾ ਪਾਲਾਂਗੇ ਪੜ੍ਹਾਵਾਂਗੇ ਲਿਖਾਵਾਂਗੇ ਅੱਗੇ ਅਗਲੇ ਦੀ ਮਰਜ਼ੀ ਹੈ ਫਿਰ ਕੱਲ੍ਹ ਨੂੰ ਜਦੋਂ ਬੱਚਾ ਦੂਰ ਜਾਏਗਾ ਔਖੇ ਨਹੀਂ ਹੋਵਾਂਗੇ ਅਸੀਂ ਆਸਾਂ ਲਾ ਕੇ ਬੈਠੇ ਹਾਂ ਵੀ ਇਹਨੇ ਮੈਨੂੰ ਸਾਂਭਣਾ ਹੈ ਇਹ ਮੇਰੀ ਪ੍ਰੋਪਰਟੀ ਹੈ ਮੇਰੀ ਜਾਇਦਾਦ ਹੈ ਸਮਝੋ ਇਹ ਵੀ ਮੇਰੀ ਜ਼ਿੰਮੇਵਾਰੀ ਹੈ ਬਸ ਬੱਚਾ ਹੋਣ ਦਾ ਅਰਥ ਹੈ ਫੈਸਲਾ ਲੈਣ ਦਾ ਅਰਥ ਹੈ ਮੈਂ ਬੱਚਾ ਜੰਮਣਾ ਵੀ ਮੇਰਾ ਫੈਸਲਾ ਹੈ ਤੇ ਇਹ ਫੈਸਲਾ ਮੇਰਾ 18 ਸਾਲ ਤੱਕ 20 ਸਾਲ ਤੱਕ ਇਹ ਸਾਡਾ ਹੈ ਪਾਲ ਸਕਦੇ ਹਾਂ ਤੇ ਜੰਮੀਏ ਨਹੀਂ ਸਾਂਭ ਸਕਦੇ ਨਾ ਜੰਮੀਏ ਮੈਂ ਵੇਖਿਆ ਇੱਥੇ ਬੰਦੇ ਮੈਂ ਬਹੁਤ ਗਰੀਬ ਹਾਂ ਕਿੰਨੇ ਬੱਚੇ ਹੈ 6 ਬੱਚੇ ਹੈ ਮੇਰੇ ਮੈਂ ਬਹੁਤ ਗਰੀਬ ਹਾਂ ਕਦੋਂ ਦਾ ਗਰੀਬ ਹੈ ਕਹਿੰਦਾ ਮੈਂ ਤੇ ਸ਼ੁਰੂ ਤੋਂ ਗਰੀਬ ਹਾਂ ਤੇ ਫਿਰ ਤੂੰ 6 ਕਿਉਂ ਜੰਮੇ ਤੂੰ ਇੱਕ ਜੰਮ ਲੈਂਦਾ ਇੱਕ ਬੱਚਾ ਬਹੁਤ ਸੀ 6 ਦੀ ਫਿਰ ਕੀ ਲੋੜ ਸੀ ਜੇ ਤੂੰ ਪਹਿਲਾਂ ਤੋਂ ਗਰੀਬ ਹੈ ਸ਼ੁਰੂ ਤੋਂ ਤੂੰ ਕਹਿੰਦਾ ਮੈਂ ਗਰੀਬ ਹਾਂ ਮੈਂ ਔਖਾ ਮੇਰੀ ਲੱਤ ਤੇ ਪੋਲੀਓ ਹੋਇਆ ਕਦੋਂ ਦਾ ਹੋਇਆ ਕਹਿੰਦਾ ਸ਼ੁਰੂ ਤੋਂ ਹੀ ਹੋਇਆ ਜੇ ਲੱਤ ਤੇ ਪੋਲੀਓ ਹੋਇਆ ਤੈਨੂੰ ਪਤਾ ਮੈਂ ਕਮਾਉਣ ਜੋਗਾ ਨਹੀਂ ਫਿਰ ਇੱਕ ਬਹੁਤ ਸੀ ਫਿਰ ਤੇ ਇੱਕ ਬੱਚਾ ਵੀ ਬਹੁਤ ਸੀ ਇੱਕ ਨਿਆਣਾ ਵੀ ਬਹੁਤ ਸੀ ਪਰ ਹੁਣ ਹੈ ਕਿੱਦਾਂ ਵੀ ਬੱਚੇ ਕਿੰਨੇ ਆ 5-6 ਤੇ ਸਾਂਭਿਆ ਨਹੀਂ ਕੋਈ ਜਾ ਰਿਹਾ ਫਿਰ ਪ੍ਰੋਬਲਮ ਪੈ ਰਹੀ ਹੈ ਫਿਰ ਅਸੀਂ ਰੌਲਾ ਇਹ ਪਾਉਂਦੇ ਹਾਂ ਵੀ ਲਿਆ ਮਤਲਬ ਤੁਸੀਂ ਪਹਿਲਾਂ ਹਿਸਾਬ ਲਾਓ ਆਪਣਾ ਆਪਣੀ ਇਨਕਮ ਦਾ ਆਪਣੇ ਆਲੇ ਦੁਆਲੇ ਦਾ ਵੀ ਕੀ ਇਸ ਬੱਚੇ ਦਾ ਅਸੀਂ ਫਿਊਚਰ ਸੈੱਟ ਕਰ ਸਕਦੇ ਇਹਨੂੰ ਅਸੀਂ ਪੜ੍ਹਾ ਸਕਦੇ ਹਾਂ ਇਹਨੂੰ ਖਾਣਾ ਦੇ ਸਕਦੇ ਹਾਂ ਸਾਨੂੰ ਕਿੰਨੇ ਬੱਚਿਆਂ ਦੀ ਲੋੜ ਹੈ ਇੱਕ ਬੱਚਾ 2 ਬੱਚੇ ਬਸ ਠੀਕ ਹੈ ਉਸ ਤੋਂ ਬਾਅਦ ਉਹਦੇ ਤੇ ਉਹਨੂੰ ਸਾਂਭੀਏ ਤੇ ਜੇ ਅਸੀਂ ਸੁਣੋ ਇੱਕ ਮਿੰਟ ਚੱਲ ਰਿਹਾ ਖਰਾਬ ਤੇ ਨਹੀਂ ਅੱਛਾ ਚੱਲ ਰਿਹਾ ਅੱਛਾ ਸੁਣੋ ਇੱਕ ਮਿੰਟ ਧਿਆਨ ਇੱਧਰ ਰੱਖਿਓ ਵੀ ਜੇ ਅਸੀਂ 18 ਸਾਲ ਤੱਕ ਬੱਚੇ ਨੂੰ ਪਾਲਿਆ ਸੰਭਾਲਿਆ ਬਸ ਉਹਨੂੰ ਆਪਣੀ ਪ੍ਰੋਪਰਟੀ ਨਾ ਸਮਝੀਏ ਇਹ ਸਾਡੀ ਕੋਈ ਨਿੱਜੀ ਜਾਇਦਾਦ ਨਹੀਂ ਵੀ ਇਹ ਸਾਡੀ ਕੋਈ ਪ੍ਰੋਪਰਟੀ ਹੈ ਵੀ ਹੁਣ ਬਾਅਦ ਇਹ ਸਾਨੂੰ ਸੰਭਾਲੇ ਵੇਖੋ 18 ਸਾਲ ਤੱਕ ਬੱਚਾ ਪੜ੍ਹਾਇਆ ਲਿਖਾਇਆ ਸੰਭਾਲਿਆ ਤੇ ਉਹ ਤੇ ਬੋਨਸ ਹੈ ਸਾਡੇ ਵਾਸਤੇ ਜੇ ਸਾਡੀ ਸੇਵਾ ਕਰੇ ਅਸੀਂ ਸੋਚਿਆ ਕੀ ਹੋਇਆ ਸੀ 18 ਸਾਲ ਤੱਕ ਪੜਾਵਾਂਗੇ ਉਦੋਂ ਬਾਅਦ ਆਪਣੀ ਮਰਜ਼ੀ ਹੈ ਜੀ। ਪਰ ਉਹ ਬੱਚਾ ਬਹੁਤ ਲਾਇਕ ਨਿਕਲੇ, ਆਪੇ ਸਾਡੇ ਅੱਗੇ ਪਿੱਛੇ ਫਿਰੇ, ਮੁੜ ਕੇ ਸਾਨੂੰ ਸਾਂਭੇ, ਇਹ ਬੋਨਸ। ਪਰ ਤਿਆਰੀ ਕਿਸ ਚੀਜ਼ ਦੀ ਕੀਤੀ ਹੋਈ ਸੀ? ਇੰਨਾ ਕੁ ਚਿਰ ਅਸੀਂ ਸਾਂਭਣਾ, ਮਾਈਂਡ ਰੈਡੀ ਹੋਏਗਾ, ਸੋਚ ਕੇ ਇਹ ਬੈਠੇ ਆ ਵੀ ਇਹਨੇ 18 ਸਾਲ ਤੱਕ ਸਾਡੀ ਜ਼ਿੰਮੇਵਾਰੀ ਹੈ। ਪਰ ਉਹ ਬਹੁਤ ਚੰਗਾ ਨਿਕਲੇ, ਬਹੁਤ ਪਿਆਰਾ ਨਿਕਲੇ, ਉਹ ਸਮਝ ਲਓ ਬੋਨਸ। ਪਰ ਸਾਡੇ ਕਿੱਦਾਂ ਹੁੰਦਾ, ਪ੍ਰਾਪਰਟੀਆਂ ਬਣਾ ਕੇ ਤੇ ਇਹਨਾਂ ਵੱਲ ਵੇਖੀਏ ਨਾ, ਤਾਂ ਹੀ ਇਹ ਖੁਸ਼ ਰਹਿੰਦੇ ਆ। ਜਿੰਨੇ ਪੰਛੀ ਹੈ, ਜਿੰਨੇ ਇਹ ਇਹਨਾਂ ਨੂੰ ਪਤਾ ਆ ਕਿ ਸਾਡਾ ਬੱਚਾ ਅਸੀਂ ਇਹਨੂੰ 20 ਦਿਨ 21 ਦਿਨ ਜੰਮਿਆ ਆ, ਸਾਂਭਿਆ ਆ, 15-18 ਦਿਨ ਇਹਨੂੰ ਖੁਰਾਕ ਦੇਣੀ ਹੈ, ਉਹ ਉੱਡ ਗਿਆ, ਉਹ ਆਪਣੇ ਘਰ, ਅਸੀਂ ਆਪਣੇ ਘਰ। ਪਰ ਸਾਡੇ ਨਹੀਂ ਇੱਦਾਂ, ਸਾਡੇ ਇਸ ਤਰ੍ਹਾਂ ਨਹੀਂ। ਸਾਡੇ ਪ੍ਰਾਪਰਟੀ ਇਹ ਇੱਦਾਂ ਕਰੂ, ਇਹ ਇੱਦਾਂ ਕਰੂ, ਇੱਦਾਂ ਕਰੂ, ਫਿਰ ਆਸਾਂ ਲਾ ਲੈਂਦੇ ਹਾਂ ਵੱਡੀਆਂ ਵੱਡੀਆਂ, ਪੂਰੀਆਂ ਨਹੀਂ ਹੁੰਦੀਆਂ। ਫਿਰ ਬੰਦਾ ਤੜਫਦਾ ਕਦੋਂ ਹੈ? ਮੈਂ ਤੇ ਐ ਸੋਚਿਆ ਸੀ ਇਹ ਵੱਡਾ ਹੋ ਕੇ ਡਾਕਟਰ ਬਣੂ, ਮੈਂ ਤੇ ਇਹ ਸੋਚਿਆ ਸੀ ਵੱਡਾ ਹੋ ਕੇ ਇਹ ਪਾਇਲਟ ਬਣੂ, ਇਹ ਤੇ ਕੁਛ ਵੀ ਨਹੀਂ ਬਣਿਆ। ਦਿਮਾਗ ਵਿੱਚ ਕੀ ਚੱਲਦਾ ਸੀ ਵੀ ਮੈਂ ਜੋ ਸੋਚਿਆ ਇਹ ਪੂਰਾ ਕਰੂ? ਇਹ ਤਾਂ ਨਾ ਸੋਚੀਏ। ਲੋਕੀ ਤੇ ਇੱਥੇ ਨੰਬਰਾਂ ਪਿੱਛੇ ਆਪਣੇ ਤੇ ਘੱਟ ਹੈ, ਅਮੀਰਾਂ ਦੇ ਵਿੱਚ, ਕਈਆਂ ਦੇ ਵਿੱਚ, ਤੇ ਬੱਚਿਆਂ ਦੇ ਨੰਬਰਾਂ ਦੇ ਪਿੱਛੇ ਲੋਕਾਂ ਦੀ ਅਣਖ ਦੀ ਗੱਲ ਹੋ ਜਾਂਦੀ ਵੀ ਫਲਾਣਾ ਮੈਨੂੰ ਇਹ ਕਹੂਗਾ ਤੇਰੇ ਮੁੰਡੇ ਦੇ ਨੰਬਰ ਕਿੰਨੇ ਆਏ ਆ, ਤੂੰ ਵੱਧ ਨੰਬਰ ਲੈ ਕੇ ਆਈ। ਜਿੱਦਣ ਸਾਡੀ ਕਿੱਟੀ ਪਾਰਟੀ ਹੋਈ ਨਾ, ਕੁੜੀਆਂ ਬੀਬੀਆਂ ਕਹਿੰਦੀਆਂ ਮਾਵਾਂ ਅਸੀਂ ਪਾਰਟੀ ਦੇ ਵਿੱਚ ਗੱਲ ਕਰੀ ਤੇਰੇ ਵਾਲੇ ਦੇ ਕਿੰਨੇ ਨੰਬਰ ਆਏ, ਕਿੰਨੇ ਮਾਰਕਸ ਆਏ ਤੇਰੇ ਬੱਚੇ ਦੇ, ਉਹ ਕਹਿੰਦਾ ਤੇਰੇ ਦੇ ਕਿੰਨੇ ਆਏ। ਮਤਲਬ ਜਿੱਦ ਚੱਲਦੀ ਹੈ ਵੀ 60% ਮੇਰੇ 80 ਆਏ, ਸਾਡੇ ਵਾਲਾ ਤੇ 90 ਲੈ ਕੇ ਜਾਂਦਾ, ਸਾਡੇ ਵਾਲਾ 95 ਲੈ ਕੇ ਆਉਂਦਾ। ਬੱਚੇ ਦੀ ਜ਼ਿੰਦਗੀ ਭਾਵੇਂ ਨਰਕ ਬਣੀ ਰਹੇ, ਉਹਦੇ ਗਲ ਚ ਅੰਗੂਠਾ ਦੇਣਗੇ, ਮੇਰੀ ਟੌਰ ਚ ਫਰਕ ਨਾ ਪਾ ਦੀ ਕਿਤੇ ਫੇਲ ਹੋ ਕੇ। ਤੂੰ ਇੰਨੇ ਨੰਬਰ ਲੈ ਕੇ, ਅਗਲਾ ਕਹਿੰਦਾ ਤੇਰੇ ਵਾਲੇ ਵੀ ਮੈਂ ਲੈ ਆਵਾਂ, ਹੁਣ ਤੂੰ ਤੇ ਨਹੀਂ ਲੈ ਕੇ ਆਇਆ ਸੀ ਉਦੋਂ, ਜਦੋਂ ਤੂੰ ਪੜ੍ਹਦਾ ਸੀ ਤੂੰ ਤੇ ਨਿਕੰਮਾ ਸੀ ਵੀ ਤੇਰੇ ਵਾਲੇ ਨੰਬਰ ਜਿਹੜੇ ਤੂੰ ਨੀ ਲਿਆਇਆ, ਹੁਣ ਮੇਰੇ ਤੋਂ ਲੈ, ਮੈਂ ਹੀ ਲੈ ਕੇ ਆਵਾਂ ਤੇਰੇ ਵਾਲੇ। ਲੋਕਾਂ ਚ ਜਿੱਦ ਹੈ ਬੱਚਿਆਂ ਦੇ ਵਿੱਚ ਵੀ ਇੰਨੇ ਨੰਬਰ ਆਉਣ, ਇੰਨੇ ਨੰਬਰ ਆਉਣ, ਇੰਨੇ ਨੰਬਰ ਆਉਣ। ਬੱਚੇ ਨੂੰ ਸਾਨੂੰ ਵੇਖਣਾ ਇਹ ਚਾਹੀਦਾ ਵੀ ਤੂੰ ਖੁਸ਼ ਤੇ ਹੈ, ਜਿੱਥੇ ਪੜ੍ਹਨ ਜਾਂਦਾ ਤੂੰ ਖੁਸ਼ ਹੈ, ਤੂੰ ਚੰਗਾ ਹੈ, ਤੈਨੂੰ ਤੇਰੇ ਚ ਇਨਸਾਨੀਅਤ ਹੈਗੀ ਹੈ। ਕਿਸੇ ਦੀ ਕਦੀ ਹੈਲਪ ਕੀਤੀ? ਕੋਈ ਬੱਚਾ ਡਿੱਗ ਪਿਆ ਸੀ ਉਹਨੂੰ ਚੱਕਿਆ ਸੀ ਤਾਂ? ਕਿਸੇ ਦੇ ਸੱਟ ਵੱਜੀ ਸੀ ਤੂੰ ਨਾਲ ਗਿਆ ਸੀ? ਉਹ ਬੱਚਾ ਬੇਹੋਸ਼ ਹੋ ਗਿਆ ਸੀ ਤੂੰ ਕੋਲ ਖੜਾ ਰਿਹਾ, ਤੂੰ ਧਿਆਨ ਰੱਖਿਆ, ਤੂੰ ਪਾਣੀ ਲਿਆ ਕੇ ਦਿੱਤਾ ਸੀ ਉਹਨੂੰ? ਆਹ ਗੱਲਾਂ ਆਪਣੇ ਬੱਚਿਆਂ ਦੇ ਵਿੱਚ ਕੇਅਰ ਕਿੱਦਾਂ ਕਰਨੀ, ਕਿਸੇ ਦੀ ਇਹ ਸਿਖਾਉਣੀ ਸੀ, ਇਨਸਾਨੀਅਤ ਸਿਖਾਉਣੀ ਸੀ। ਸਾਡੇ ਕਹਿੰਦੇ ਨੰਬਰ ਲੈ ਕੇ ਆ, ਮੁਕਾਬਲਾ ਕਰ। ਉਹ ਮੁਕਾਬਲਾ ਕਰਦਾ ਕਰਦਾ ਵੱਡਾ ਹੋ ਕੇ ਵੀ ਉਹ ਪਤਾ ਨੀ ਮਸ਼ੀਨ ਬਣ ਜਾਂਦਾ, ਇੰਨੇ ਨੰਬਰ ਲੈ ਕੇ ਆ, ਇਦੂ ਘੱਟ ਆਏ ਤੇਰੇ ਜੁੱਤੀਆਂ ਲਾਊ ਮੈਂ, ਇਦੂ ਜੇ ਨੰਬਰ ਘੱਟ ਆ ਗਏ ਘਰੋਂ ਕੱਢ ਦੂ ਤੈਨੂੰ ਮੈਂ। ਉਹ ਨਿਆਣਾ ਹੀ ਸੋਚੀ ਜਾਂਦਾ। ਸਾਡੇ ਤੇ ਇੱਥੇ ਬਹੁਤ ਜ਼ਿਆਦਾ ਹੈ। ਮੈਂ ਤੁਹਾਨੂੰ ਗੱਲ ਦੱਸਾਂ, ਅਮਰੀਕਾ, ਮੇਰਾ ਖਿਆਲ ਹੈ ਮੇਰੇ ਇਹ ਗੱਲ ਅਮਰੀਕਾ ਦੇ ਵਿੱਚ ਨਹੀਂ ਕੈਨੇਡਾ ਚ ਹੈ, ਮੇਰੇ ਹੁਣ ਪੱਕਾ ਦਿਮਾਗ ਚ ਆ ਨਹੀਂ ਰਿਹਾ, ਸ਼ਾਇਦ ਦੋਨਾਂ ਦੇਸ਼ਾਂ ਚ ਹੋਏਗੀ। ਦੂਜੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵੀ ਦੂਜੇ ਬੱਚੇ ਦੇ ਨੰਬਰ ਕਿੰਨੇ ਆਏ, ਨਹੀਂ ਕੈਨੇਡਾ ਚ ਸੀ ਸੱਚ ਮੇਰੇ ਆ ਗਿਆ ਯਾਰ। ਮੈਨੂੰ ਵਾਲੀਏ ਦੇ ਮੁੰਡੇ ਨੇ ਦੱਸਿਆ ਸੀ, ਆਪਣੇ ਵਾਲੀਆ ਜੀ ਨਹੀਂ ਆਉਂਦੇ ਹੁੰਦੇ ਇਹਦੇ ਵਾਲੇ ਜਿਹੜੇ ਆ JCB ਵਾਲੇ, ਇਹਨਾਂ ਦੇ ਬੇਟੇ ਨਾਲ ਮੇਰੀ ਗੱਲ ਹੋਈ ਸੀ, ਕੈਨੇਡਾ ਦੀ ਗੱਲ ਹੈ ਸੱਚ ਸਰੀ ਚ। ਉਹਨੇ ਮੈਨੂੰ ਦੱਸਿਆ, ਮੈਂ ਕਿਹਾ ਬੱਚਿਆਂ ਦੇ ਨੰਬਰ ਕਿੱਦਾਂ? ਬੱਚੇ ਕਹਿੰਦੇ ਇੱਥੇ ਕਿਹੜਾ ਪਤਾ ਲੱਗਦਾ ਕਿਹੜਾ ਫੇਲ ਹੋਇਆ ਕਿਹੜਾ ਪਾਸ ਹੋਇਆ? ਮੈਂ ਕਿਹਾ ਕਿਉਂ? ਕਹਿੰਦੇ ਸਿਰਫ ਉਹ ਬੱਚੇ ਨੂੰ ਦੱਸਦੇ ਆ, ਉਹਦੇ ਮਾਤਾ ਪਿਤਾ ਨੂੰ ਦੱਸਦੇ ਆ, ਬਾਕੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਵੀ ਫੇਲ ਹੋਇਆ। ਹੀਣ ਭਾਵਨਾ ਨਾ ਆਵੇ ਬਾਕੀਆਂ ਸਾਹਮਣੇ, ਤੇ ਜੇ ਜ਼ਿਆਦਾ ਨੰਬਰ ਲੈ ਦੇ ਐਵੇਂ ਆਕੜਿਆ ਨਾ ਫਿਰੇ। ਸਿਰਫ ਤੇ ਸਿਰਫ ਬੱਚੇ ਨੂੰ ਦੱਸਦੇ ਆ ਵੀ ਤੂੰ ਕੀ ਤੇਰਾ ਹੈ। ਸਾਡੇ ਤੇ ਫਿਰ ਸਾਰਿਆਂ ਦੇ ਵਿੱਚ ਹੁੰਦਾ ਮੁਕਾਬਲਾ, ਤੇ ਨਿਆਣੇ ਲੱਦੇ ਪਏ ਆ ਬੋਝ ਨਾਲ। ਜ਼ਰੂਰ ਦਿਮਾਗ ਚ ਇਹ ਚਾਹੀਦਾ ਵੀ ਚੰਗਾ ਇਨਸਾਨ ਬਣੇ, ਇਹ ਇਨਸਾਨ ਚੰਗਾ। ਇੱਥੇ ਨਿੱਕੇ ਨਿੱਕੇ ਬੱਚੇ ਫਿਰਦੇ ਆ ਵੀ ਕਿਸੇ ਦੇ ਸੱਟ ਵੱਜ ਗਈ ਕਿਵੇਂ ਕਰੂ ਫਿਰ? ਇਹ ਹੈਲਪ ਕਰੂ, ਭੱਜ ਕੇ ਜਾਓ, ਸੰਭੂ ਚੱਕੂ ਉਹਨੂੰ, ਪਾਣੀ ਲਿਆਊ ਭੱਜ ਕੇ, ਕਿਸੇ ਬੁੱਢੇ ਨੂੰ ਡਿੱਗੇ ਨੂੰ ਵੇਖ ਕੇ ਭੱਜ ਕੇ ਕੀ ਕਰੂ? ਤੁਸੀਂ ਇਹ ਵੇਖਣਾ ਵੀ ਇਹਦੇ ਚ ਇਨਸਾਨੀਅਤ ਕਿੰਨੀ ਕਾਈ ਹੈ, ਸੁਭਾਅ ਕਿੱਦਾਂ ਦਾ ਘੜਿਆ ਗਿਆ ਇਹਦਾ, ਇਹਦੇ ਅੰਦਰ ਇਮੋਸ਼ਨ ਕਿੰਨੇ ਨੇ, ਜਜ਼ਬਾਤ ਕਿੱਦਾਂ ਦੇ ਨੇ ਇਸ ਬੱਚੇ ਚ, ਇਹ ਵੇਖੋ। ਸਾਡੇ ਵੇਖਿਆ ਜਾ ਰਿਹਾ ਤੇਰੀ ਆ ਵਿਖਾ ਤੇਰੇ ਮਾਰਕਸ ਉਹਨੂੰ ਦੱਸ ਤੂੰ ਦੱਸ ਚੱਟਣਾ ਤਾਂ ਜੇ ਨਿਆਣੇ ਨੇ ਤੈਨੂੰ ਪਾਣੀ ਦਾ ਪੁੱਛਿਆ ਉਹਦਾ ਕਰੇਗਾ ਕੀ ਤੂੰ ਐਡੀ ਵੱਡੀ ਲਿਸਟ ਚੱਕੀ ਫਿਰਦਾ ਵੀ ਇਹਦੇ ਨੰਬਰ ਆਏ ਇੱਥੇ ਆਏ ਇੱਥੇ ਆਏ ਦਿਮਾਗ ਵਿੱਚ ਇਹ ਰੱਖੋ ਇਨਸਾਨੀਅਤ ਕਿੰਨੀ ਹੈ ਕੇਅਰ ਕਰਨੀ ਸਿਖਾਈ ਉਹ ਬੱਚਾ ਕਿਸੇ ਸਹੁਰੇ ਘਰ ਜਾ ਗਿਆ ਬੇਟੀ ਹੋਈ ਸਹੁਰੇ ਘਰ ਗਈ ਬੇਟਾ ਹੋਇਆ ਰਿਸ਼ਤੇਦਾਰੀ ਚ ਗਿਆ ਸਾਕ ਸੰਬੰਧੀਆਂ ਚ ਗਿਆ ਉਹ ਗੁਣ ਉਹ ਕੁਆਲਿਟੀ ਭਰ ਕੇ ਭੇਜੀ ਇਹ ਹੋਣੀ ਚਾਹੀਦੀ ਸਾਡੇ ਤੇ ਨੰਬਰਾਂ ਦੀ ਲੜਾਈ ਚੱਲਦੀ ਹੈ ਤੇਰੇ ਵਾਲੇ ਦੇ ਇੰਨੇ ਆਏ ਆ ਮੇਰੇ ਵਾਲੇ ਦੇ ਇੰਨੇ ਆਏ ਆ ਬੱਚੇ ਹੀ ਇੰਨੇ ਦੁਖੀ ਹੋ ਜਾਂਦੇ ਨੇ ਏਡੇ ਏਡਾ ਭਾਰ ਪਾਇਆ ਉਹਨਾਂ ਦੇ ਦਿਮਾਗ ਤੇ ਇਹਨੂੰ ਘੱਟ ਲੈ ਕੇ ਆਇਆ ਤੈਨੂੰ ਤੈਨੂੰ ਤੇ ਘਰੋਂ ਕੱਢ ਦੇਣਾ ਤੇ ਇੰਨਾ ਦਿਮਾਗ ਤੇ ਬੋਝ ਪਾ ਕੇ ਨਿਆਣੇ ਅੱਜ ਦੇ ਮਸ਼ੀਨਾਂ ਬਣੇ ਬਣੇ ਜੇ ਤੁਸੀਂ ਵੇਖੋ ਨਾ ਕੰਮ ਕਰਨ ਵਾਸਤੇ ਬੱਚੇ ਨੂੰ ਕਹਿ ਦਿਓ ਮੈਂ ਤੇ ਬਹੁਤ ਲੋਕਾਂ ਨੂੰ ਕਹਿੰਦਾ ਹੁਣ ਆਮ ਵੀ ਮੈਨੂੰ ਮਿਲਦੇ ਜਦੋਂ ਮੈਂ ਕਹਿੰਦਾ ਛੁੱਟੀਆਂ ਹੁੰਦੀਆਂ ਨਾ ਬੱਚਿਆਂ ਨੂੰ ਨਿੱਕੇ ਨਿੱਕੇ ਕੰਮ ਕਰਨ ਲਾਇਆ ਵਿਆਹ ਤੂੰ ਕਰ ਕੁੜੀਆਂ ਵਿਹਲੀਆਂ ਨੇ ਤੇ ਉਹਨਾਂ ਨੂੰ ਕੋਈ ਸਬਜ਼ੀ ਬਣਾ ਰੋਟੀ ਬਣਾ ਨਿੱਕੀਆਂ ਨਿੱਕੀਆਂ ਸਫਾਈ ਤੂੰ ਕਰ ਅੱਜ ਸਾਰੇ ਘਰ ਦੀ ਸਫਾਈ ਕਰ ਏ ਟੂ ਜੈਡ ਕਮਰੇ ਸਾਫ ਕਰ ਸਾਰੀ ਸਫਾਈ ਤੂੰ ਕਰ ਤਿੰਨ ਚਾਰ ਘੰਟੇ ਬੱਚੇ ਲਾਣ ਵੱਡਾ ਬੱਚਾ ਤੂੰ ਆ ਕਿੱਦਾਂ ਪਾਣੀ ਪਿਆਉਣਾ ਕਿੱਦਾਂ ਰੋਟੀ ਖਵਾਉਣੀ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਛੋਟੇ ਬੱਚਿਆਂ ਨੂੰ ਸਿਖਾਈਆਂ ਜਾਣ ਉਹ ਜ਼ਰੂਰੀ ਹੈ ਤੇ ਕਈ ਇੱਡੇ ਜ਼ਿਆਦਾ ਹੀ ਲਾਡਲੇ ਪਾਲ ਲੈਣਗੇ ਉਹਨਾਂ ਨੂੰ ਮੁੜ ਕੇ ਦੱਕਾ ਨਹੀਂ ਤੋੜਨ ਦਿੰਦੇ ਤੂੰ ਨਾ ਕਰ ਤੂੰ ਨਾ ਕਰ ਉਹ ਤੇ ਕੱਖ ਵੀ ਨਹੀਂ ਕਰ ਸਕਦੇ ਗੋਦੜੀ ਕੰਧਾੜੇ ਚੱਕੀ ਰੱਖੀਏ ਜਿਹੜੇ ਬੱਚੇ ਨੂੰ ਉਹ ਤੇ ਤੁਰਨਾ ਸਿੱਖ ਹੀ ਨਹੀਂ ਸਕਦਾ ਉਹਦੇ ਲੱਤਾਂ ਹੀ ਮਰ ਜਾਣਗੀਆਂ ਜੇ ਸਾਰੀ ਜ਼ਿੰਦਗੀ ਚੱਕੀ ਰੱਖੀਏ ਤੇ ਉਹ ਤੇ ਤੁਰਨਾ ਹੀ ਭੁੱਲ ਜਾਣਾ ਉਹਨਾਂ ਬੱਚਾ ਲਾਡਲਾ ਵੀ ਪਾਲਿਆ ਉਹ ਕਹਿੰਦੇ ਤਿੱਤਲੀਆਂ ਨਿਕਲਦੀਆਂ ਸੀ ਤੇ ਉਹ ਜਦੋਂ ਜੱਦੋ ਜਹਿਦ ਕਰਦੀਆਂ ਸੀ ਤਿੱਤਲੀਆਂ ਤੇ ਉਹ ਇੱਕ ਬੱਚਾ ਉਹ ਤਿੱਤਲੀਆਂ ਨੂੰ ਨਾ ਜੱਦੋ ਜਹਿਦ ਕਰਦਿਆਂ ਉਹ ਕੁਆਂ ਦੇ ਵਿੱਚੋਂ ਪਹਿਲਾਂ ਹੀ ਕੱਢ ਦਿਆ ਕਰੇ ਨਿਕਲਦੀਆਂ ਕੁਆਂ ਦੇ ਵਿੱਚੋਂ ਉਹ ਪਹਿਲਾਂ ਹੀ ਤਿੱਤਲੀਆਂ ਨੂੰ ਕੱਢ ਦਿਆ ਕਰੇ ਜਦੋਂ ਤਿੱਤਲੀਆਂ ਨੂੰ ਪਹਿਲਾਂ ਕੱਢ ਦਿਆ ਕਰੇ ਜਿੰਨਾ ਜਿੰਨਾ ਤਿੱਤਲੀਆਂ ਨੂੰ ਪਹਿਲਾਂ ਕੱਢਿਆ ਕਰੇ ਉਹ ਉੱਡਣ ਜੋਗੀਆਂ ਨਹੀਂ ਸੀ ਰਹਿ ਜਾਂਦੀਆਂ ਮਾਰੀ ਜਾਂਦੀਆਂ ਸੀ ਕਿਉਂਕਿ ਉਹ ਜੱਦੋ ਜਹਿਦ ਕਰਕੇ ਹੀ ਬਣਦੀਆਂ ਸੀ ਮਿਹਨਤ ਕਰਕੇ ਹੀ ਬਣਦੀਆਂ ਸੀ ਆਂਡਾ ਆਪਣੇ ਆਪ ਫੁੱਟਣਾ ਜੇ ਤੁਸੀਂ ਕਹੋ ਨਾ ਵੀ ਆਂਡਾ ਤੋੜ ਕੇ ਚੂਚਾ ਕੱਢ ਲਈਏ ਨਹੀਂ ਉਹਨੂੰ ਆਪੇ ਮਿਹਨਤ ਕਰਨ ਦਿਓ ਉਹਨੂੰ ਟੁੱਟਣ ਦਿਓ ਆਪੇ ਜੇ ਤੁਸੀਂ ਕਹੋਗੇ ਵੀ ਅਸੀਂ ਹੈਲਪ ਕਰ ਦਈਏ ਉਹਨੂੰ ਅਪਾਹਜ ਕਰ ਦਿਆਂਗੇ ਆਪਾਂ ਉਹ ਤੇ ਕੱਖ ਵੀ ਨਹੀਂ ਰਹਿਣਾ ਏਦਾਂ ਹੀ ਜਿਹੜੇ ਨਿਆਣੇ ਨੇ ਉਹਨਾਂ ਨੂੰ ਜੱਦੋ ਜਹਿਦ ਅਸੀਂ ਆਪੇ ਕਰਨ ਦਈਏ ਅਪਾਹਜ ਨਾ ਬਣਾਈਏ ਆਪੇ ਕਰ ਮਿਹਨਤ ਕਰ ਇਨਸਾਨ ਚੰਗੇ ਬਣ ਨਾ ਕਿ ਸਿਰਫ ਅਸੀਂ ਇੱਦਾਂ ਕਹੀ ਜਾਈਏ ਵੀ ਇੰਨੇ ਨੰਬਰ ਲੈ ਕੇ ਆ ਲੈ ਕੇ ਆ ਲੈ ਕੇ ਆ ਐ ਨਹੀਂ ਜ਼ਿੰਦਗੀ ਦੇ ਵਿੱਚ ਰਸ ਹੋਵੇ ਜ਼ਿੰਦਗੀ 'ਚ ਸਰੂਰ ਹੋਵੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਇੱਕ ਚਾਹ ਹੋਵੇ ਆਨੰਦ ਹੋਵੇ ਖੇੜਾ ਹੋਵੇ ਅੱਜ ਦੇ ਨਿੱਕੇ ਨਿੱਕੇ ਬੱਚਿਆਂ ਦੀ ਜ਼ਿੰਦਗੀ 'ਚ ਸਟ੍ਰੈਸ ਹੈ ਦੁਖੀ ਹੈ ਬੱਚਾ ਤੇ ਸਟ੍ਰੈਸ ਜਿਹੜੇ ਬੱਚਿਆਂ ਦੇ ਜ਼ਿੰਦਗੀ ਦੇ ਵਿੱਚ ਹੈ ਉਹ ਕਿਵੇਂ ਲੋਕਾਂ ਨੂੰ ਸਟ੍ਰੈਸ ਮੁਕਤ ਕਰਨਗੇ ਬੱਚਾ ਖੁਸ਼ ਖੁਸ਼ ਰਹੇ ਆਨੰਦ ਚ ਰਹੇ ਪੜ੍ਹਾਉਣਾ ਆ ਮਿਹਨਤ ਕਰਾਉਣੀ ਹੈ ਪਰ ਬੋਝ ਪਾ ਕੇ ਸ਼ੌਂਕ ਨਾਲ ਚਾਹ ਨਾਲ ਪੜ੍ਹੇ ਆਪਣੀ ਰੀਝ ਨਾਲ ਪੜ੍ਹੇ ਉਹਦਾ ਆਨੰਦ ਹੀ ਵੱਖਰਾ ਹੁਣ ਆਪਾਂ ਇੱਥੇ ਕੀਰਤਨ ਕਰਦੇ ਹਾਂ ਦਿਲ ਕਰਦਾ ਜਦੋਂ ਮਰਜ਼ੀ ਸਮਾਪਤੀ ਕਰ ਦਿੰਦੇ ਕਈ ਵਾਰੀ ਮਨ ਕਰਦਾ ਹੁੰਦਾ ਆਪਾਂ ਅੱਧਾ ਘੰਟਾ ਵੱਧ ਵੀ ਲਾ ਦਿੰਦੇ ਪਰ ਜੇ ਕੋਈ ਸਾਡੇ ਗਲ ਚ ਅੰਗੂਠਾ ਦੇ ਕੇ ਕਵੇ ਐ ਕਰ ਤੂੰ ਐ ਕਰ ਤਾਂ ਫਿਰ ਬੋਲਿਆ ਜਾਂਦਾ ਕੁਛ ਚੰਗਾ ਭਲਾ ਬੰਦਾ ਵੀ ਪਜਲ ਹੋ ਜਾਂਦਾ ਵੀ ਯਾਰ ਹੁਣ ਮੈਂ ਕੀ ਕਰਾਂ ਮੈਂ ਤਾਂ ਉਲਝ ਗਿਆ ਵੀ ਮੈਂ ਇੱਕ ਤੇ ਆਪਣੇ ਚਾਅ ਨਾਲ ਕਰਨਾ ਸੀ ਆਪਣੇ ਆਨੰਦ ਨਾਲ ਕਰਨਾ ਸੀ ਇੱਕ ਮੇਰੇ ਗਲ ਚ ਅੰਗੂਠਾ ਦਿੱਤਾ ਬਹੁਤੇ ਲੋਕਾਂ ਨੇ ਨਿਆਣਿਆਂ ਨੂੰ ਪਜਲ ਕਰ ਦਿੱਤਾ ਐ ਨਹੀਂ ਕਰਦਾ ਐ ਕਰੋ ਐ ਨਹੀਂ ਕਰਦਾ ਐ ਕਰੋ ਤਾਂ ਕਰਕੇ ਸ਼ਬਦ ਆਪਾਂ ਪੜ੍ਹੀਏ ਅੰਤਰ ਤੀਰਥ ਗਿਆਨ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸੋਮਾ ਦਿੱਤਾ ਨਾ ਕਾਮਨ ਸੈਂਸ ਜਗਾਈਏ ਇਨਫੋਰਮੇਸ਼ਨ ਇਕੱਲੀ ਇਕੱਠੀ ਨਾ ਕਰੀਏ ਕਾਮਨ ਸੈਂਸ ਜਾਣਕਾਰੀਆਂ ਨਾ ਇਕੱਲੀਆਂ ਹੋਣ ਇੱਕ ਅਕਲ ਆਪਣਾ ਦਿਮਾਗ ਕੰਮ ਕਰੇ ਆਹ ਗਲਤ ਹੈ ਆਹ ਠੀਕ ਹੈ ਜੋ ਗੁਰੂ ਸਾਹਿਬ ਜੀ ਸਾਨੂੰ ਰਾਹ ਦੱਸਦੇ ਹੈ ਕਹਿੰਦੇ ਉਹ ਤੀਰਥ ਦੇ ਵਿੱਚ ਇਸ਼ਨਾਨ ਕਰਕੇ ਵੇਖੋ ਉਹਦੇ ਚੰਨਾ ਆ ਕੇ ਲੋਕ ਕਮਾਲ ਹੈ ਵੇਖੋ ਤੀਸਰੇ ਪਾਤਸ਼ਾਹ ਦਾ ਇਹ ਬਚਨ ਹੈ। ਤੀਸਰੇ ਪਾਤਸ਼ਾਹ ਦੇ ਬਚਨ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਹੋ ਰਹੀ ਹੈ। ਅੰਮ੍ਰਿਤ ਸਰੋਵਰ ਉਹ ਕਿਹੜਾ? ਗਿਆਨ, ਗਿਆਨ ਦਾ ਸਰੋਵਰ। ਹਾਂਜੀ
ਅੰਤਰ ਤੀਰਥ ਗਿਆਨ ਹੈ ਅੰਤਰ ਤੀਰਥ ਗਿਆਨ ਹੈ। ਅੰਤਰ ਤੀਰਥ ਗਿਆਨ ਹੈ। ਸਤਿਗੁਰ ਦੀਆ ਬੁਝਾਏ, ਸਤਿਗੁਰ ਦੀਆ ਬੁਝਾਏ, ਅੰਤਰ ਤੀਰਥ ਗਿਆਨ ਹੈ। ਅੰਤਰ ਤੀਰਥ ਗਿਆਨ ਹੈ। ਸਤਿਗੁਰ ਸੇਵੇ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੇ ਮਨ ਆਏ, ਅਚਿੰਤ ਵਸੇ ਮਨ ਆਏ, ਅੰਤਰ ਤੀਰਥ ਗਿਆਨ ਹੈ। ਅੰਤਰ ਤੀਰਥ ਗਿਆਨ ਹੈ। ਮੈਲ ਗਈ ਮਨ ਨਿਰਮਲ ਹੋ, ਅੰਮ੍ਰਿਤਸਰ ਤੀਰਥ ਨਾਏ, ਸੱਜਣ ਮਿਲੇ ਸੱਜਣਾ, ਸੱਚੇ ਸ਼ਬ ਸੁਭਾਏ, ਘਰ ਹੀ ਪਰ ਗਿਆਨ ਹੈ।
अंतर तीरथ ज्ञान है। पाखंड जमू का ना छोड़ई ले जासी पत गवाए नानक ना रते से उपरे सच्चे सच्चे सोलेवलाए अंतर तीरथ ज्ञान है। अंतर तीरथ ज्ञान है। सतगुरु दी सतगुरु दिया पुजाए अंतर तीरथ ज्ञान है। अंतर तीरथ ज्ञान है। ज्ञान
तीर्थ ज्ञान केंद्र मेरे मनुख दे केंद्र अंदर ही ज्ञान दा तीर्थ है। ते सतगुरु ने बजाए मतलब उन्दा समझाना। सतगुरु ने केंद्र गुरु ने ज्ञान दे के समझाता भी तुहाडे अंदर तीर्थ है। हुण मैं जिन्ने देश विदेश सुन दे है मैं पूछना चाहना ਵੀ ਸਤਿਗੁਰੂ ਬਾਹਰਲੇ ਤੀਰਥ ਨੂੰ ਮੰਨਣ ਦੀ ਗੱਲ ਕਰਦੇ ਕਿ ਅੰਦਰ ਵਾਲੇ ਨੂੰ? ਅੰਦਰ ਵਾਲੇ ਬਾਹਰ ਵਾਲੇ ਤੀਰਥਾਂ ਨੂੰ ਤੇ ਰਿਜੈਕਟ ਕਰਦੇ ਨਹਾਵਣ ਚੱਲੇ। ਤੀਰਥੀ ਮਨ ਖੋਟੇ ਤਨ ਚੋਰ ਉਹ ਤੇ ਰਿਜੈਕਟ ਕਰਦੇ। ਉਹ ਤੇ ਕਹਿੰਦੇ ਅੰਦਰ ਤੀਰਥ ਹੈ ਬੰਦੇ ਦੇ ਗਿਆਨ ਤੀਰਥ ਅੰਦਰ ਹੈ ਕਹਿੰਦੇ ਉਹਦੇ ਵਿੱਚ ਨਿਤ ਨਿਤ ਨਾ। ਹੁਣ ਕਹਿੰਦੇ ਵੇਖੋ ਆ ਸ਼ਬਦ ਸ਼ੁਰੂ ਤੋਂ ਪੜਿਓ ਤੀਸਰੇ ਪਾਤਸ਼ਾਹ ਸਤਿਗੁਰ ਸੇਵੇ।
सतगुर सेवे सदा सुख जन्म मरण दुख जाए।
जम्मण मरण दा दुख कहिंदे खत्म। अकल आ गई हुण जम्मण मरण की सी ध्यान नाल एक मिनट समझो भाई आपा समाप्ति ते ही है सारे ध्यान इधर रखिया करो। जम्मण मरण दा दुख की है? बंदा कदे बिरती करके कुत्ता बनदा कदे गधा बनदा कदे अप कदे डाउन। ਕਦੇ ਬਿਰਤੀ ਕਿਵੇਂ ਕਦੇ ਬਿਰਤੀ ਕਿਵੇਂ ਸੁਭਾਅ ਬਦਲਦਾ ਹੈ। ਸਵੇਰੇ ਹੋਰ ਸੀ ਦੁਪਹਿਰੇ ਹੋਰ ਸੀ ਸ਼ਾਮ ਹੋਰ ਸੀ। ਹੁਣ ਇਸ ਵੇਲੇ ਆਪਾਂ ਜਿੰਨੇ ਬੈਠੇ ਹਾਂ ਆਪਣੀ ਬਿਰਤੀ ਹੋਰ ਤਰ੍ਹਾਂ ਦੀ ਤੇ ਅੱਧੇ ਘੰਟੇ ਬਾਅਦ ਕਿਵੇਂ ਹੋਈ? ਘੰਟੇ ਬਾਅਦ ਕਿਵੇਂ ਹੋਈ? ਦੋ ਘੰਟਿਆਂ ਬਾਅਦ ਕਿਵੇਂ ਹੋਈ? ਦੁਪਹਿਰੇ ਕਿਵੇਂ ਸੀ? ਸਵੇਰੇ ਕਿਵੇਂ ਸੀ? ਮਤਲਬ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦਾ ਸੁਭਾਅ ਬਦਲਦਾ ਹੈ। ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ। ਉਹ ਤੇ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਸਵੇਰ ਤੋਂ ਸ਼ਾਮ ਇੱਕੋ ਜਿਹੇ ਹੀ ਰਹਿੰਦੇ ਆ। ਉਹਨਾਂ ਦੇ ਸੁਭਾਅ 'ਚ ਕੋਈ ਫਰਕ ਨਹੀਂ ਪੈਂਦਾ। ਜੰਮਣ ਮਰਨ ਇਹਨੂੰ ਹੀ ਕਹਿੰਦੇ ਆ। ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁੱਤਾ ਕਦੇ ਗਧਾ ਕਦੇ ਕਾਂ। ਗੁਰ ਮੰਤਰ ਹੀਣਸ ਜੋ ਪ੍ਰਾਣੀ ਗਿਆਨ ਤੋਂ ਹੀਣੇ ਨੇ ਜਿਹੜੇ ਤਿਰਗੰਤ ਜਨਮ ਪ੍ਰਸ਼ਨ ਹੈ। ਕੂਕਰੈ ਸੂਕਰੈ ਗਰਦ ਪੈ ਕਾਕੈ ਸਰਪਣੈ ਤੁਲ ਖਲ ਹੈ। ਕਹਿੰਦੇ ਗਿਆਨ ਤੋਂ ਹੀਣਾ ਕੁੱਤਾ ਗਧਾ ਸੱਪ ਬਣਿਆ ਰਹਿੰਦਾ। ਇੱਕ ਦਿਨ ਚ ਕਿੰਨੀਆਂ ਕਿੰਨੀਆਂ ਜੂਨਾਂ ਭੋਗਦਾ। ਇੱਕ ਸਰੀਰ 'ਚ ਕਈ ਕਈ ਜਨਮ ਭੋਗਦਾ ਜਿਹੜਾ ਅਕਲ ਵਾਲਾ ਹੋ ਗਿਆ ਸਤਿਗੁਰੂ ਦੇ ਗਿਆਨ ਨਾਲ ਜੁੜ ਗਿਆ ਕਹਿੰਦੇ ਸਤਿਗੁਰ ਸੇਵੇ ਸਦਾ ਸੁੱਖ ਜਨਮ ਮਰਨ
ਦੁੱਖ ਜਾਏ
ਕਹਿੰਦੇ ਜਨਮ ਮਰਨ ਦਾ ਦੁੱਖ ਉਹਦਾ ਖਤਮ ਮਰਨ ਤੋਂ ਬਾਅਦ ਵਾਲਾ ਜਨਮ ਮਰਨ ਨਹੀਂ ਅੱਜ ਜਿਹੜਾ ਜਨਮ ਮਰਨ ਚੱਲਦਾ ਸਾਡੇ ਅੰਦਰ ਚੱਲਦਾ ਜਿਹੜਾ ਜਨਮ ਮਰਨ ਉਹ ਦੁੱਖ ਖਤਮ
ਅੱਛਾ ਜੀ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ
ਅਚਿੰਤ ਦਿਮਾਗ ਵਿੱਚ ਵਸ ਗਿਆ ਮਨ ਵਿੱਚ ਵਸ ਗਿਆ ਤੇ ਚਿੰਤਾ ਫਿਰ ਖਤਮ ਹੋ ਗਈ ਅਚਿੰਤ ਆਪਾਂ ਉਦਣ ਗੱਲ ਕੀਤੀ ਸੀ ਵੀ ਅਚਿੰਤ ਕਿਵੇਂ ਹੋ ਗਿਆ ਜਿਹੜਾ ਬੰਦਾ ਕੁਦਰਤ ਦੇ ਨਿਯਮਾਂ ਨਾਲ ਜੁੜ ਗਿਆ ਰੱਬ ਨਾਲ ਜੁੜ ਗਿਆ ਤੇ ਰੱਬ ਕੁਦਰਤ ਦੇ ਨਿਯਮ ਇਹਦੇ ਵਿੱਚ ਫਿਰ ਮਰਨਾ ਵੀ ਹੈਗਾ ਜੰਮਣਾ ਵੀ ਹੈਗਾ ਅਚਿੰਤ ਫਿਰ ਅਚਿੰਤ ਆਪੀ ਹੋ ਗਿਆ ਵੀ ਇਹਦੇ ਸਿਸਟਮ ਨੂੰ ਸਮਝ ਆ ਗਈ ਹੁਣ ਮਨ 'ਚ ਵਸ ਗਿਆ ਮਨ ਵਿੱਚ ਵਸੇ ਦਾ ਪਤਾ ਵੀ ਦੁੱਖ ਵੀ ਆਉਣੇ ਨੇ ਸੁੱਖ ਵੀ ਆਉਣੇ ਨੇ ਅਚਿੰਤ ਮਤਲਬ ਇਹ ਜਦੋਂ ਦਿਮਾਗ 'ਚ ਆਇਆ ਕੁਦਰਤ ਦਾ ਵਿਧਾਨ ਕੀ ਹੈ ਕੁਦਰਤ ਦੇ ਵਿਧਾਨ ਵਿੱਚ ਫਿਰ ਜੰਮਣ ਵੀ ਹੈ ਤੇ ਮਰਨ ਵੀ ਹੈ ਜਵਾਨੀ ਵੀ ਹੈ ਤੇ ਬੁਢੇਪਾ ਵੀ ਹੈ ਸਾਰਾ ਕੁਝ ਸਮਝ 'ਚ ਆ ਗਿਆ ਭੁੱਖ ਵੀ ਹੈ ਪਿਆਸ ਵੀ ਹੈ ਗਰੀਬੀ ਅਮੀਰੀ ਸਾਰਾ ਕੁਝ ਸਮਝ 'ਚ ਆ ਗਿਆ ਹੁਣ ਟੈਨਸ਼ਨ ਫ੍ਰੀ ਹੋ ਗਈ ਸਟ੍ਰੈਸ ਖਤਮ ਹੋ ਗਈ ਅੱਗੇ
ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆਂ ਬੁਝਾਏ
ਕਹਿੰਦੇ ਅੰਤਰ ਤੀਰਥ ਹੈ ਗਿਆਨ ਦਾ ਤੇ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ ਆ ਗਿਆਨ ਵਾਲਾ ਤੀਰਥ ਅੰਦਰ ਹੈ ਹਰੇਕ ਦੇ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਬਾਹਰਲੇ ਤੀਰਥਾਂ ਨਾਲ ਨਹੀਂ ਸੀ ਜੋੜਿਆ ਇਹ ਤੇ ਪੁਜਾਰੀਆਂ ਨੂੰ ਮੌਜਾਂ ਲੱਗੀਆਂ ਚੜਾਵਾ ਚੜਦਾ ਕਰੋੜਾਂ ਅਰਬਾਂ ਦਾ ਇਹਨਾਂ ਨੇ ਬਾਹਰਲੇ ਤੀਰਥ ਨਾਲ ਜੋੜਿਆ ਗੁਰੂ ਸਾਹਿਬ ਨੇ ਅੰਦਰ ਵਾਲੇ ਤੀਰਥ ਨਾਲ ਜੋੜਿਆ ਜਿੱਥੇ ਕੋਈ ਰੋਕ ਟੋਕ ਨਹੀਂ ਜਿੱਥੇ ਕੋਈ ਚੜਾਵੇ ਦੀ ਲੋੜ ਨਹੀਂ ਜਹ ਦਰ ਆਵਤ ਜਾਤੇ ਹੋ ਹਟਕੇ ਨਾਹੀਂ ਹੋਏ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ ਉਹ ਅੰਦਰ ਵਾਲਾ ਤੀਰਥ ਹੈ ਅੰਦਰ ਵਾਲਾ ਦਰ ਹੈ ਬੰਦਾ ਅੰਦਰ ਹੀ ਨਾਉਂਦਾ ਬਾਹਰ ਵਾਲੇ ਤੀਰਥਾਂ ਦੀ ਤੇ ਗੱਲ ਹੀ ਨਹੀਂ ਕੀਤੀ ਗੁਰਬਾਣੀ ਤੇ ਮੰਨਦੀ ਨਹੀਂ ਸੀ ਰਿਜੈਕਟ ਕਰਦੀ ਸੀ ਪਰ ਸਾਡੇ ਦਿਮਾਗ 'ਚ ਕੋਈ ਹੋਰ ਹੀ ਵਾੜ ਕੇ ਤੇ ਢਾਂਚਾ ਬਣਾ ਲਿਆ ਪੂਰਾ ਧਰਮਾਂ ਦੀ ਨਕਲ ਕਰ ਲਈ ਕਾਪੀ ਕਰ ਲਈ ਹਾਂਜੀ ਅੱਗੇ
ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਹਾਏ
ਮੈਲ ਨਿਕਲ ਗਈ ਮਨ ਨਿਰਮਲ ਹੋ ਗਿਆ ਅੰਮ੍ਰਿਤਸਰ ਤੀਰਥ ਨਹਾਏ ਅੰਮ੍ਰਿਤ ਸਰੋਵਰ 'ਚ ਗਿਆਨ ਦੇ ਅੰਮ੍ਰਿਤ ਵਿੱਚ ਨਹਾ ਕੇ ਕਿਉਂਕਿ ਪਹਿਲੀ ਪੰਕਤੀ ਜਿਹੜੀ ਹੈ ਨਾ ਦੋਵੇਂ ਪੰਕਤੀਆਂ ਨੂੰ ਇਕੱਠੀਆਂ ਪੜ੍ਹ ਕੇ ਵੇਖੋ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬਜਾਏ ਮੈਲ ਗਈ ਮਨ ਨਿਰਮਲ ਹੋਵਾ ਅੰਮ੍ਰਿਤ ਸਰ ਤੀਰਥ ਨਾਏ ਗਿਆਨ ਦੀ ਗੱਲ ਹੈ ਇੱਥੇ ਸਤਿਗੁਰ ਨੇ ਸਮਝਾਇਆ ਅੰਤਰ ਤੀਰਥ ਗਿਆਨ ਹੈ ਉਹ ਜੇ ਅੰਤਰ ਤੀਰਥ ਗਿਆਨ ਹੈ ਫਿਰ ਅੰਮ੍ਰਿਤ ਸਰ ਤੀਰਥ ਨਾਏ ਉਹ ਅੰਮ੍ਰਿਤ ਸਰ ਤੀਰਥ ਅੰਦਰ ਹੈ ਕੋਈ ਗਰੀਬ ਅਮੀਰ ਹਰ ਕੋਈ ਨਹਾ ਸਕਦਾ ਸਵੇਰੇ ਵੀ ਨਹਾਵੇ ਸ਼ਾਮ ਵੀ ਨਹਾਵੇ ਅੰਮ੍ਰਿਤਸਰ 'ਚ ਰੋਜ਼ ਨਹਾਇਆ ਕਰੋ ਰੋਜ਼ ਹਰ ਵੇਲੇ ਹੀ ਨਹਾਇਆ ਕਰੋ ਮੈਂ ਕਹਿੰਦਾ ਰੋ ਹੀ ਅੰਮ੍ਰਿਤਸਰ 'ਚ ਨਿਕਲੋ ਹੀ ਨਾ ਬਾਹਰ ਹਰ ਟਾਈਮ ਹੀ ਰੋ ਗਿਆਨ 'ਚ ਚੁੱਭੇ ਲਾਈ ਚੱਲੋ ਗੁਰ ਗਿਆਨ ਸੱਚਾ ਧਿਆਨ ਤੀਰਥ ਰਸ ਬਣਿਆ ਰਹਿਣਾ ਜ਼ਿੰਦਗੀ ਸੋਹਣੀ ਬਣ ਜਾਣੀ ਹਰ ਵੇਲੇ ਖੇੜਾ ਖੇੜਾ ਬਣਿਆ ਰਹਿਣਾ ਜਿਹੜਾ ਰੁੱਸਦਾ ਰੁੱਸ ਜੇ ਜਿਹੜਾ ਮਨ ਆਉਂਦਾ ਆਵੇ ਜਿਹੜਾ ਨਹੀਂ ਆਉਂਦਾ ਨਾ ਆਵੇ ਰਸ ਬਣਿਆ ਰਹਿਣਾ ਆਹ ਤੀਰਥ ਦੀ ਗੱਲ ਗੁਰੂ ਅਮਰਦਾਸ ਜੀ ਤੇ ਇਸ ਗੱਲ ਕਰਦੇ ਗੁਰੂ ਅਮਰਦਾਸ ਜੀ ਨੇ ਤੀਰਥ ਕੁਝ ਹੋਰ ਦੱਸਿਆ ਫਿਰ ਪੰਕਤੀ ਪੜ੍ਹਦਾ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬਜਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ ਇਦੋਂ ਕਲੀਅਰ ਕੀ ਹੋ ਸਕਦਾ ਇਹ ਗੁਰਬਾਣੀ ਦੀ ਇਹ ਵੀ ਤੇ ਗੁਰੂ ਸਾਹਿਬ ਦੇ ਬਚਨ ਹੀ ਨੇ ਪਰ ਹੋ ਕੀ ਗਿਆ ਵੇਖੋ ਕਿੱਦਾਂ ਦਾ ਢਾਂਚਾ ਬਣਿਆ ਹੋਇਆ ਕਹਿ ਕੇ ਵੇਖੋ ਗੱਲ ਪੈ ਜਾਂਦੇ ਆ ਗੁਰੂ ਸਾਹਿਬ ਨੇ ਕੀ ਕਿਹਾ ਇਹ ਕੀ ਕਹੀ ਹਾਂਜੀ ਅੱਗੇ
ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ
ਸਤਿਗੁਰੂ ਜੀ ਦਾ ਗਿਆਨ ਲੈ ਕੇ ਸੱਜਣ ਮਿਲ ਗਏ ਸਤ ਸੰਗੀ ਮਿਲ ਗਏ ਇੱਕੋ ਜਿਹੇ ਮਿਲ ਗਏ ਸਹੀ ਪਿਆਰੇ ਮੇਲ ਉਹ ਪਿਆਰੇ ਮਿਲ ਗਏ ਹੁਣ ਸਤ ਸੰਗੀਆਂ ਨਾਲ ਮਿਲਦੇ ਆ ਉਹਦੇ ਚ ਨਹਾਉਣਾ ਨਾ ਚੰਗੀ ਸੰਗਤ ਕਰਨਾ ਹੀ ਤੇ ਨਹਾਉਣਾ ਹੁਣ ਸੰਗਤ ਕਰਦੇ ਆ ਤੀਰਥ ਚ ਨਹਾਉਂਦੇ ਸਤ ਸੰਗੀ ਮਿਲ ਗਏ ਚੰਗੇ ਲੋਕ ਮਿਲ ਗਏ ਹੋ ਸਕਦਾ ਸਾਡੇ ਨਿੱਕੇ ਮੋਟੇ ਕੰਮ ਕਰਨ ਵਾਲੇ ਬੰਦੇ ਹੋਣ, ਚੰਗੇ ਲੋਕਾਂ ਦੀ ਸੰਗਤ ਹੋਊਗੀ। ਚੰਗਿਆਂ ਦੀ ਸੰਗਤ ਨੇ ਮੈਨੂੰ ਚੰਗਾ ਬਣਾ ਦੇਣਾ, ਮਾੜੇ ਦੀ ਸੰਗਤ ਨੇ ਮਾੜਾ ਬਣਾ ਦੇਣਾ, ਕਾਮਿਆਂ ਦੀ ਸੰਗਤ ਨੇ ਕਾਮਾ ਬਣਾ ਦੇਣਾ ਹੁੰਦਾ, ਵਿਹਲੜਾਂ ਦੀ ਸੰਗਤ ਨੇ ਵਿਹਲਾ ਬਣਾ ਦੇਣਾ, ਵਿਗੜੇ ਦੀ ਸੰਗਤ ਨੇ ਵਿਗਾੜ ਦੇਣਾ, ਚੰਗੇ ਦੀ ਸੰਗਤ ਨੇ ਚੰਗਾ ਕਰ ਦੇਣਾ, ਸੁਧਰੇ ਨੇ ਸੁਧਾਰ ਦੇਣਾ। ਅੱਗੇ
ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ।
ਕਹਿੰਦੇ ਅੱਗੇ ਨਾ ਬਾਹਰ ਜਾ ਕੇ ਪਰਚਦੇ ਸੀ ਖੁਸ਼, ਅਗਲਾ ਕਹਿੰਦਾ ਪਰਚ ਗਿਆ ਮੇਰਾ ਦਿਲ ਲੱਗ ਗਿਆ, ਮੇਰਾ ਬੜਾ ਦਿਲ ਪਰਚਦਾ ਖੁਸ਼ ਹੁੰਦਾ। ਕਹਿੰਦੇ ਹੁਣ ਅੰਦਰ ਹੀ ਪਰਚਣ ਲੱਗ ਗਏ, ਪਹਿਲਾਂ ਹੁੰਦਾ ਸੀ ਉੱਥੇ ਜਾਵਾਂਗੇ ਫਿਰ ਖੁਸ਼ ਹੋਵਾਂਗੇ, ਉੱਥੇ ਜਾਵਾਂਗੇ ਫਿਰ ਮਨ ਆਨੰਦ ਆਏਗਾ, ਉੱਥੇ ਜਾਵਾਂਗੇ ਫਿਰ ਚੰਗਾ ਲੱਗੂਗਾ। ਕਹਿੰਦੇ ਹੁਣ ਘਰ ਹੀ ਅੰਦਰ ਹੀ ਕਹਿੰਦੇ ਸਮਝ ਆ ਗਿਆ ਨਾ, ਹੁਣ ਕਹਿੰਦੇ ਦਿਲ ਲੱਗਣ ਲੱਗ ਗਿਆ, ਪਰਚਣ ਲੱਗ ਗਿਆ ਮਨ। ਪਹਿਲਾਂ ਹਿੱਲ ਜੁਲ ਸੀ ਵੀ ਉੱਥੇ ਜਾਏ ਤੇ ਤਾਂ ਨਜ਼ਾਰਾ ਆਊ, ਹੁਣ ਐਂ ਲੱਗਦਾ ਵੀ ਜਿੱਥੇ ਬੈਠੇ ਆ ਉੱਥੇ ਹੀ ਨਾ, ਜ਼ਰੂਰੀ ਨਹੀਂ ਉੱਥੇ ਜਾ ਕੇ। ਆ ਗੱਲਾਂ ਜਿਹਨਾਂ ਦੇ ਸਮਝ 'ਚ ਆ ਜਾਂਦੀਆਂ, ਪਹਿਲਾਂ ਗੱਲਾਂ ਕਹਿੰਦਾ ਕੈਨੇਡਾ ਜਾਵਾਂਗੇ ਯਾਰ ਅਮਰੀਕਾ ਜਾਵਾਂਗੇ, ਜਦੋਂ ਸਮਝ ਆ ਜਾਂਦੀ ਗੁਰੂ ਸਾਹਿਬ ਨੇ ਸਮਝਾਇਆ ਫਿਰ ਨਾਮ ਹੀ ਜਾਇਆ ਗਿਆ, ਗੱਲਾਂ ਕਹਿੰਦਾ ਇੱਥੇ ਵੀ ਠੀਕ ਆ, ਇਹਦੇ ਨਾਲ ਵੀ ਖੁਸ਼ ਆ, ਖੁਸ਼ ਰਹਿਣ ਦੀ ਕਲਾ ਆ ਜਾਂਦੀ ਹੈ, ਜਾਚ ਆ ਜਾਂਦੀ ਹੈ। ਅੱਗੇ
ਪਖੰਡ ਜਮ ਕਾਲ ਨਾ ਛੋੜੀ ਲੈ ਜਾਸੀ ਪਤ ਗਵਾਏ।
ਕਹਿੰਦੇ ਲੋਕੀ ਕਰਦੇ ਆ ਪਖੰਡ, ਅੰਦਰ ਵਾਲੇ ਤੀਰਥ ਵਿੱਚ ਨਹੀਂ ਨਹਾਉਂਦੇ, ਬਾਹਰ ਧੱਕੇ ਖਾਂਦੇ ਫਿਰਦੇ ਰਹਿੰਦੇ ਆ। ਕਹਿੰਦੇ ਪਖੰਡ ਚਮਕਾਲ ਨਾ ਛੋੜੀ, ਕਹਿੰਦੇ ਅੰਦਰ ਦੇ ਸਹਿਮ ਡਰ ਨਿਕਲਦੇ ਨੀ, ਉਹ ਵਿਕਾਰ ਅੰਦਰੋਂ ਜਾਂਦੇ ਨੀ ਬਾਹਰ ਦਾ ਨੂ ਕੇ, ਅੰਦਰ ਵਾਲੇ ਤੀਰਥ ਚ ਨਹਾਏ ਬਿਨਾਂ ਗੱਲ ਬਣਦੀ ਹੋਈ ਨੀ, ਜਿੰਨਾ ਚਿਰ ਬੰਦੇ ਦੀ ਅਕਲ ਨੀ ਜਾਗਦੀ ਅੰਦਰ ਵਾਲੇ ਸਰੋਵਰ ਚ ਨਹੀਂ ਨਹਾਉਂਦਾ, ਉਹ ਪਖੰਡ ਵਾਲਾ ਕੰਮ ਕਰਦਾ ਰਹਿੰਦਾ ਉਹਨਾਂ ਚਿਰ, ਕਹਿੰਦੇ ਜ਼ਿੰਦਗੀ ਚੋਂ ਸਹਿਮ ਨਹੀਂ ਜਾਂਦਾ, ਡਰ ਨਹੀਂ ਜਾਂਦਾ, ਉਹ ਕਿਵੇਂ ਨਿਕਲਦਾ?
ਨਾਨਕ ਨਾਮ ਰਤੇ ਸੇ ਉਭਰੇ ਸੱਚੇ ਸਿਉਂ ਬੁਲਾਏ।
ਉਭਰੇ ਬਚ ਗਏ, ਉਬਾਰ ਲਏ ਗਿਆਨ ਦੇ ਨਾਲ, ਕਹਿੰਦੇ ਬਚ ਗਏ ਅਕਲ ਨਾਲ ਬਚ ਗਏ, ਨਹੀਂ ਤੇ ਧੱਕੇ ਖਾਣੇ ਸੀ, ਨਰਕ ਭੋਗਣਾ ਸੀ, ਨਰਕ ਭੋਗਦੇ ਆ ਗਿਆਨ ਨਾਲੋਂ ਟੁੱਟ ਕੇ, ਸਮਝ ਨਾਲੋਂ ਟੁੱਟ ਕੇ, ਬੇਅਕਲੀ ਕਰਕੇ। ਕਹਿੰਦੇ ਗਿਆਨ ਨਾਲ ਜੁੜੇ, ਸਮਝ ਨਾਲ ਜੁੜੇ ਤੇ ਕਹਿੰਦੇ ਅਕਲ ਆ ਗਈ, ਦਿਮਾਗ ਚੱਲ ਪਿਆ, ਨਹੀਂ ਤੇ ਫਿਰ ਜੋ ਮਰਜ਼ੀ ਕਰਦੇ ਰਹੀਏ, ਪੜ੍ਹਦੇ ਹੀ ਆਪਾਂ।
ਮਨਾ ਅੰਦਰੋਂ ਮੈਂ ਨਾ ਕੋਈ ਜਾਵੇ ਆਉਂਦਾ ਫਿਰੇ ਤੀਰਥਾਂ ਤੇਰੇ, ਅੰਦਰੋਂ ਮੈਂ ਨਾ ਜਾਵੇ ਆਉਂਦਾ ਫਿਰੇ ਤੀਰਥਾਂ ਤੇ,
ਜਿਕੇ
की सेवा साचा बावन गुर की सेवा
साचा बावन गुर की सेवा
साचा बावन गुर की सेवा
रज के
साचा बावन गुर की सेवा साचा बावन गुर की सेवा
ਅੰਦਰ ਵਾਲਾ ਤੀਰਥ ਅਕਲ ਵਾਲਾ ਸਮਝ ਵਾਲਾ ਉਹ ਅੰਦਰੋਂ ਫੁੱਟੇ ਚਸ਼ਮਾ ਅੰਮ੍ਰਿਤ ਦਾ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਅੰਦਰ ਇੱਕ ਖੂਹ ਹੈ ਗਿਆਨ ਦਾ ਬਾਹਰੋਂ ਅਕਲ ਲੈ ਕੇ ਉਹ ਫਿਰ ਫੁੱਟ ਪੈਂਦਾ ਚਸ਼ਮਾ ਫਿਰ ਜ਼ਿੰਦਗੀ ਦੇ ਵਿੱਚ ਕਿਹੜੇ ਵੇਲੇ ਲੋੜ ਹੈ ਕਿਹੜੀ ਚੀਜ਼ ਦੀ ਲੋੜ ਹੈ ਉਹ ਦਿਮਾਗ ਫਿਰ ਆਪਣੇ ਆਪ ਕੰਮ ਕਰਦਾ ਵੀ ਹੁਣ ਆਹ ਫੈਸਲਾ ਲੈ ਇੱਥੇ ਆਹ ਫੈਸਲਾ ਲੈ ਇੱਥੇ ਆਹ ਫੈਸਲਾ ਲੈ ਉਹ ਅੰਦਰੋਂ ਹੀ ਫੁੱਟਣ ਲੱਗ ਪੈਂਦਾ ਅੰਦਰੋਂ ਹੀ ਔੜ ਜਾਂਦੀ ਆਪਾਂ ਕਹਿੰਦੇ ਨੇ ਕਈ ਵਾਰੀ ਵੀ ਮਰ ਚੱਲੇ ਸੀ ਔੜ ਗਈ ਮੰਨ ਲਓ ਟਰੱਕ ਆ ਗਿਆ ਇੱਧਰੋਂ ਟਰੱਕ ਆ ਗਿਆ ਇੱਧਰੋਂ ਬੱਸ ਆ ਗਈ ਡਰਾਈਵਰ ਆਇਆ ਸੀ ਵਿੱਚ ਵਿਚਾਲੇ ਹੁਣ ਵੀ ਰਗੜਿਆ ਗਿਆ ਫਿਰ ਕੀ ਹੋਇਆ ਕੱਚੇ ਜੀ ਲਾਤੀ ਫਿਰ ਅਗਲਾ ਪਤਾ ਕੀ ਕਹਿੰਦਾ ਉੱਥੇ ਔੜ ਗਈ ਬਚ ਗਏ ਅੱਜ ਤੱਕ ਰਗੜੇ ਗਏ ਸੀ ਉਹ ਜਿਹੜੀ ਔੜ ਗਈ ਹੈ ਨਾ ਡਰਾਈਵਰਾਂ ਨੇ ਤੇ ਇੰਨਾ ਹੀ ਸਿਖਾਇਆ ਹੁੰਦਾ ਬਾਹਰੋਂ ਤੇ ਇੰਨਾ ਕੁ ਸਿਖਾਇਆ ਤੇ ਗੱਡੀ ਚਲਾਉਣੀ ਆ ਆ ਪਹਿਲਾ ਗੇਅਰ ਦੂਜਾ ਜਿਹੜੀ ਆਪੇ ਔੜਦੀ ਹੈ ਉਹ ਹੁੰਦੀ ਹੈ ਅੰਦਰੋਂ ਆਈ ਹੈ ਉਹ ਹੈ ਕਿਹੜੇ ਵੇਲੇ ਕਿਹੜਾ ਡਿਸੀਜਨ ਲੈਣਾ ਹੈ ਤੇ ਉਹ ਤੇ ਹੈ ਨਾ ਗੱਡੀ ਚਲਾਉਣ ਵੇਲੇ ਔੜਦੀ ਹੈ ਕਦੀ ਕਦੀ ਔੜਦੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਵੀ ਲੋੜ ਪਵੇ ਆਪਣੇ ਆਪ ਔੜੇ ਵੀ ਇੱਥੇ ਆ ਫੈਸਲਾ ਚਾਹੇ ਉਹ ਬੱਚਿਆਂ ਦਾ ਹੋਵੇ ਚਾਹੇ ਘਰ ਵਾਲੀ ਦਾ ਹੋਵੇ ਚਾਹੇ ਟੱਬਰ ਦਾ ਹੋਵੇ ਪਰਿਵਾਰ ਦਾ ਹੋਵੇ ਜਦੋਂ ਅਸੀਂ ਅਕਲ ਵਾਲੇ ਬਣ ਜਾਂਦੇ ਹਾਂ ਫਿਰ ਆਪੇ ਔੜਨ ਲੱਗ ਜਾਂਦੀ ਹੈ ਅੰਦਰੋਂ ਆਉਂਦੀ ਹੈ ਵੀ ਐਂ ਕਰ ਐਂ ਕਰ ਗੁਰਬਾਣੀ ਦਾ ਗਿਆਨ ਲੈਣਾ ਤੇ ਗਿਆਨ ਲੈ ਕੇ ਅੰਦਰ ਵਾਲੇ ਖੂਹ ਨਾਲ ਕਨੈਕਸ਼ਨ ਬਣਾ ਲੈਣਾ ਫਿਰ ਅੰਦਰ ਵਾਲੇ ਆਪਣੇ ਆਪ ਜਿਵੇਂ ਬਾਹਰੋਂ ਪਾਣੀ ਪਾਓ ਨਲਕੇ ਵਾਲਾ ਟਿਊਬਵੈਲ ਵਾਲਾ ਪਾਣੀ ਫਿਰ ਚੱਕ ਲੈਂਦਾ ਆਪੇ ਫਿਰ ਅੰਦਰੋਂ ਧਰਤੀ ਚੋਂ ਆਪੇ ਹੀ ਆਈ ਇਹ ਜਿਹੜਾ ਗਿਆਨ ਹੈ ਸਾਰਾ ਗਿਆਨ ਲੈ ਕੇ ਫਿਰ ਔੜਨੀ ਹੈ ਆਪੇ ਆਪੇ ਆਉ ਉਹ ਜਦੋਂ ਆਉਣੀ ਹੈ ਨਾ ਉਹਨੂੰ ਅਸੀਂ ਕਹਿੰਦੇ ਹਾਂ ਵੀ ਕੋਮਨ ਸੈਂਸ ਇਨਫੋਰਮੇਸ਼ਨ ਬਾਹਰੋਂ ਲਈ ਫਿਰ ਅਕਲ ਗਿਆਨ ਲਿਆ ਬਾਹਰੋਂ ਫਿਰ ਆਪਣੀ ਅਕਲ ਉਹਨੂੰ ਅਸੀਂ ਕਹਿੰਦੇ ਕੋਮਨ ਸੈਂਸ ਆਪਣੀ ਸਮਝ ਕਿਹੜੀ ਜ਼ਿੰਦਗੀ ਦੇ ਵਿੱਚ ਕਿਹੜੇ ਫੈਸਲੇ ਲੈਣੇ ਕਈ ਬੰਦਿਆਂ ਦੇ ਗਲਤ ਫੈਸਲੇ ਜ਼ਿੰਦਗੀ ਨਰਕ ਬਣਾ ਦਿੰਦੇ ਆ ਤੇ ਕਈ ਬੰਦਿਆਂ ਦੇ ਸਹੀ ਟਾਈਮ ਤੇ ਸਹੀ ਫੈਸਲੇ ਜ਼ਿੰਦਗੀ ਸਵਰਗ ਬਣਾ ਦਿੰਦੇ ਡਿਸੀਜਨ ਹੀ ਗਲਤ ਲੈਂਦਾ ਨਾ ਬੰਦਾ ਗਲਤ ਡਿਸੀਜਨ ਲੈ ਲਵੇ ਬੇੜਾ ਗਰਕ ਕਰ ਲੈਂਦਾ, ਡਿਸੀਜਨ ਸਹੀ ਲੈ ਗਿਆ ਤੇ ਬਚ ਗਿਆ। ਡਰਾਈਵਰ ਜਿਵੇਂ ਗੱਡੀ ਆ ਚੱਲੀ ਸੀ ਔੜਦਗੀ ਆ ਗਿਆ ਡਿਸੀਜਨ, ਐ ਕੱਟ ਕੇ ਬਚ ਗਿਆ, ਜੇ ਨਾ ਔੜਦੀ ਰਗੜਿਆ ਗਿਆ। ਏਦਾਂ ਹੀ ਹੈ ਵੀ ਔੜ ਹੀ ਹੈ ਆਪਣੇ ਆਪ, ਆਹ ਠੀਕ ਨਹੀਂ ਮੇਰੇ ਲਈ, ਮੈਂ ਕਰਨਾ ਨਹੀਂ। ਪਰ ਕਈਆਂ ਤੋਂ ਹੋ ਜਾਂਦਾ, ਗਲਤ ਹੋ ਜਾਂਦਾ, ਮੁੜ ਕੇ ਫਿਰ ਪਛਤਾਉਂਦੇ ਆ ਵੀ ਯਾਰ ਉਦੋਂ ਮੈਂ ਐਂ ਕਿਉਂ ਨਹੀਂ ਕੀਤਾ, ਉਦੋਂ ਮੈਂ ਐਂ ਕਿਉਂ ਨਹੀਂ ਕੀਤਾ, ਮੈਂ ਕਿਉਂ ਨਹੀਂ ਕੀਤਾ। ਗਲਤ ਡਿਸੀਜਨ ਲੈ ਲਿਆ, ਉਹ ਗਲਤ ਡਿਸੀਜਨ ਲਿਆ ਹੋਇਆ ਫਿਰ ਬੜਾ ਤੰਗ ਕਰਦਾ, ਕੰਡੇ ਵਾਂਗੂ ਚੁਭਦਾ ਰਹਿੰਦਾ, ਅੰਦਰ ਨਿਕਲਦਾ ਹੀ ਨਹੀਂ, ਪੂਰੀ ਦੀ ਪੂਰੀ ਲਾਈਫ ਹੀ ਪੁੱਠੇ ਪਾਸੇ ਪੈ ਜਾਂਦੀ। ਕਈ ਵਾਰੀ ਕਿਹੜੇ ਪਾਸੇ ਨੂੰ ਚੱਲਿਆ ਹੁੰਦਾ, ਕਿਹੜੇ ਪਾਸੇ ਨੂੰ ਚਲੇ ਜਾਂਦਾ। ਤੁਸੀਂ ਸੋਚ ਕੇ ਵੇਖੋ ਆਪਣੇ ਆਪਣੇ ਇੱਥੇ ਕਿੰਨੇ ਬੰਦੇ ਜਿਨ੍ਹਾਂ ਕੋਲ ਕਿੰਨੀ ਆਪਸ਼ਨ ਸੀ, ਕਿੰਨਾ ਥਾਂ ਸੀ। ਮੈਨੂੰ ਚੇਤਾ ਹੈ ਅਮਰੀਕਾ ਅੰਬੈਸੀ ਵਿੱਚ ਗਿਆ ਮੈਂ, ਅਸੀਂ ਚਾਰ ਜਣੇ ਗਏ ਸੀ ਤੇ ਉਹਨਾਂ ਨੇ ਪੁੱਛਿਆ ਜੀ ਤੁਹਾਡੇ ਪੰਜਵੇਂ ਬੰਦੇ ਦਾ ਵੀ ਵੀਜ਼ਾ, ਉਹਦਾ ਕੇਸ ਤੇ ਇੰਪਰੂਵ ਹੋਇਆ, ਤੁਹਾਡਾ ਬੰਦਾ ਕਿੱਥੇ ਹੈ। ਉਹਨੇ ਉਦੋਂ ਪਹਿਲਾਂ ਪਹਿਲਾਂ ਛੁੱਟੀ ਉਹਦੀ ਹੋ ਗਈ ਸੀ ਮੀਟਿੰਗ ਦੇ ਵਿੱਚ, ਮਤਲਬ ਵੀਜ਼ਾ ਲੱਗਿਆ ਹੋਇਆ ਪਰ ਉਦਾਂ ਹੀ ਬਸ ਏਦਾਂ ਮੈਂ ਮੀਟਿੰਗ ਕੀਤੀ, ਉਹਨੇ ਕਦੋਂ ਕਰਨਾ ਕਿਵੇਂ ਕਰਨਾ ਭੱਜ ਇੱਥੇ। ਉਹ ਡਿਸੀਜਨ ਹੀ ਗਲਤ ਲੈ ਗਿਆ, ਐਂ ਨਹੀਂ ਕਹਿ ਸਕਿਆ ਵੀ ਕਹਿੰਦਾ ਅੱਛਾ ਨਹੀਂ ਤੇ ਨਾ ਸੀ, ਉਹ ਗਿਆ ਧੱਕੇ ਖਾਂਦੇ ਫਿਰਦੇ ਅਜੇ ਤੱਕ, ਔੜੀ ਨਹੀਂ ਵੀ ਗਲਤ ਹੋ ਚੱਲਿਆ ਮੇਰੇ, ਹੋ ਗਿਆ ਡਿਸੀਜਨ ਗਲਤ ਹੋ ਗਿਆ। ਤੇ ਮੈਂ ਉਹਨਾਂ ਨੂੰ ਉੱਥੇ ਕਿਹਾ ਅੰਬੈਸੀ ਵਾਲੇ, ਮੈਂ ਕਿਹਾ ਅਸੀਂ ਪੰਜ ਜਣੇ ਆ, ਉਹ ਬਿਮਾਰ ਹੈ, ਉਹ ਆ ਨਹੀਂ ਸਕਿਆ, ਉਹਦਾ ਵੀਜ਼ਾ ਹੀ ਕੈਂਸਲ ਹੋ ਗਿਆ ਅੱਜ ਤੱਕ। ਪਰ ਇੱਕ ਵਾਰੀ ਔੜੀ ਨਹੀਂ ਵੀ ਨਹੀਂ ਯਾਰ ਫਿਰ ਕੀ ਹੋ ਗਿਆ, ਮੈਂ ਕਹਿ ਦਿੰਦਾ ਗੱਲ ਫਿਰ ਕੀ ਗਲਤੀ ਹੋ ਗਈ ਬਸ, ਪਰ ਨਹੀਂ ਔੜਦੀ ਨਹੀਂ ਹੁੰਦੀ ਵੀ ਇਸ ਵੇਲੇ ਕੀ ਕਰੀਏ, ਗਲਤ ਫੈਸਲਾ ਹੋਇਆ। ਇੱਕ ਵਾਰੀ ਗਲਤ ਫੈਸਲਾ ਹੋਇਆ ਸਾਰੀ ਜ਼ਿੰਦਗੀ ਦਾ ਨੁਕਸਾਨ। ਇਹਦਾ ਇੱਕ ਐਗਜ਼ਾਮਪਲ ਮੈਂ ਦੇ ਰਿਹਾ, ਜ਼ਰੂਰੀ ਨਹੀਂ ਕਿ ਮੇਰੇ ਤੋਂ ਨਾ ਗਲਤ ਫੈਸਲਾ ਹੋਇਆ ਹੋਵੇ, ਮੇਰੇ ਤੋਂ ਵੀ ਹੋ ਗਿਆ ਹੋਣਾ, ਜ਼ਿੰਦਗੀ ਦੇ ਵਿੱਚ ਡਿਸੀਜਨ ਗਲਤ ਵੀ ਹੋ ਜਾਂਦੇ ਆ। ਇਹਦੇ ਐਗਜ਼ਾਮਪਲ ਹੈ, ਮਤਲਬ ਕਈ ਫੈਸਲੇ ਜ਼ਿੰਦਗੀ ਨਰਕ ਬਣਾ ਦਿੰਦੇ, ਕਈ ਫੈਸਲੇ ਸਵਰਗ ਬਣਾ ਦਿੰਦੇ, ਸੋਹਣੀ ਬਣਾ ਦਿੰਦੇ ਜ਼ਿੰਦਗੀ। ਗਲਤ ਡਿਸੀਜਨ ਇੱਕ ਬਸ ਸੱਤਿਆਨਾਸ਼। ਤਾਂ ਕਰਕੇ ਕਾਮਨ ਸੈਂਸ ਆਪਣੀ ਹੋਵੇ, ਆਪਣੀ ਅਕਲ ਹੋਵੇ, ਇਨਫੋਰਮੇਸ਼ਨਾਂ ਬਾਹਰੋਂ ਮਿਲਦੀਆਂ, ਅਕਲ ਆਪਣੀ ਹੁੰਦੀ ਹੈ, ਉਹ ਆਪਣੀ ਹੁੰਦੀ ਹੈ, ਬਾਹਰੋਂ ਜਾਣਕਾਰੀਆਂ ਮਿਲਦੀਆਂ ਵੀ ਬਾਹਰੋਂ। ਹੁਣ ਆਪਾਂ ਬੰਦਾ ਵੇਖੀਏ ਵੀ ਘਰ ਵਾਲੀ ਲੜਦੀ ਹੈ, ਫਿਰ ਬਾਹਰੋਂ ਕੀ ਵੇਖੋਗੇ, ਫਲਾਣੇ ਨੇ ਤਲਾਕ ਦੇ ਦਿੱਤਾ ਸੀ, ਆਪਣਾ ਕਹੋ ਅੱਛਾ ਮੈਂ ਵੀ ਤਲਾਕ ਦੇ ਦਿੰਦਾ, ਇਹ ਨਹੀਂ ਹੁੰਦਾ। ਇਹ ਨਹੀਂ ਹੁੰਦਾ ਵੀ ਲੋਕਾਂ ਦੀ ਬਾਹਰਲੀ ਜਾਣਕਾਰੀਆਂ ਵੇਖ ਕੇ ਥੋੜਾ ਫੈਸਲਾ ਲੈਣਾ। ਉੱਥੇ ਗੱਡੀ ਉੱਤੇ ਆ ਚੜੀਏ ਤੇ ਤੂੰ ਸੋਚੀ ਜਾਂਦਾ ਫਲਾਣੇ ਨੇ ਭਲਾ ਗੱਡੀ ਕਿੱਧਰ ਨੂੰ ਘੁਮਾਈ ਸੀ, ਫਿਰ ਤੇ ਰਗੜਿਆ ਗਿਆ, ਤੈਨੂੰ ਆਪ ਲੈਣਾ ਫੈਸਲਾ ਪੈਣਾ। ਉਹਦੇ ਅੱਗੇ ਦੋ ਗੱਡੀਆਂ ਤੇਰੇ ਅੱਗੇ ਆ ਰਹੀਆਂ, ਉਹਦੇ ਅੱਗੇ ਤਿੰਨ ਆ ਰਹੀਆਂ ਸੀ, ਪਰ ਉਹਦਾ ਕੋਈ ਸੜਕ ਚੌੜੀ ਸੀ, ਉਹ ਹੋਰ ਰਾਹ ਬਣਾ ਲਿਆ ਹੋਣਾ। ਕੋਈ ਜ਼ਰੂਰੀ ਥੋੜਾ ਸੀ ਉਹੀ ਫੈਸਲਾ ਲਵਾਂਗੇ, ਸਾਡੇ ਫੈਸਲੇ ਹੋਰ ਹੋਣੇ ਚਾਹੀਦੇ। ਇਹਨੂੰ ਕਹਿੰਦੇ ਆ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਉਹ ਗਿਆਨ ਦੀ ਵਿਚਾਰ, ਉਹ ਪੀਂਦਾ ਫਿਰ ਮਨ ਰਸ ਚ ਰਹਿੰਦਾ ਹਰ ਵੇਲੇ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਰਸ ਪੀਂਦਾ। ਉਹ ਕਦੋਂ ਰਸ ਪੀਂਦਾ? ਜਦੋਂ ਉਹ ਹਰ ਵੇਲੇ ਉਹ ਕਾਮਨ ਸੈਂਸ, ਜਦੋਂ ਵੀ ਆਹ ਫੈਸਲਾ, ਵਾਹ ਵਾਹ ਵਾਹ, ਆਪਣੇ ਆਪ ਨੂੰ ਲੱਗਦਾ ਵੀ ਕਿਆ ਬਾਤ, ਫਿਰ ਕੋਈ ਗੱਲ ਹੋਈ, ਫਿਰ ਵਧੀਆ ਫੈਸਲਾ, ਵਾਹ ਆਹ ਵੀ ਠੀਕ। ਮਤਲਬ ਇਹ ਆਪਣੇ ਆਪ ਰਸ ਪੀਣ ਲੱਗ ਜਾਂਦਾ। ਉਹ ਹੈ ਸ਼ਬਦ, ਉਹ ਹੈ ਗਿਆਨ ਜਿਹੜਾ ਅੰਦਰੋਂ ਫੁੱਟਦਾ। ਗੁਰੂ ਗ੍ਰੰਥ ਸਾਹਿਬ ਸਾਨੂੰ ਉਸ ਗਿਆਨ ਨਾਲ ਜੋੜਦੇ ਹੈ ਜਿਹੜਾ ਬੰਦੇ ਦਾ ਅੰਦਰ ਹੈ। ਇਹ ਅੰਤਰ ਤੀਰਥ ਹੈ ਜਿਹੜਾ ਸਤਿਗੁਰੂ ਨੇ ਸਮਝਾਇਆ, ਅੰਦਰ ਹੈ ਭਾਈ ਤੇਰੇ ਤੇਰੇ ਆਪਣੇ। ਉਹ ਅੰਦਰੋਂ ਉਹਨੂੰ ਖੁਰਚ ਖੁਰਚ ਕੇ ਨਾ, ਮਤਲਬ ਉਹਨੂੰ ਸਮਝ ਸਮਝ ਕੇ ਬਾਹਰੋਂ ਫਿਰ ਉਹਨੂੰ ਫੁੱਟਣ ਦੇ ਚਸ਼ਮਾ। ਇੱਕ ਵਾਰੀ ਫੁੱਟ ਪਿਆ ਫਿਰ ਬੰਦ ਨਹੀਂ ਹੁੰਦਾ, ਫਿਰ ਚੱਲੀ ਜਾਂਦਾ। ਫਿਰ ਅਸੀਂ ਇਹੀ ਸੋਚੀ ਜਾਂਦੇ ਹੁੰਦੇ ਹਾਂ ਵੀ ਯਾਰ ਆਈ ਕਿੱਥੋਂ ਜਾਂਦੀ ਹੈ, ਆਹ ਵੀ ਵਧੀਆ, ਆਹ ਵੀ ਵਧੀਆ, ਆਹ ਵੀ। ਉਹ ਫਿਰ ਆਪੇ ਫੁੱਟ ਪੈਂਦਾ, ਫਿਰ ਵਧੀਆ ਹੀ ਵਧੀਆ ਹੁੰਦਾ, ਜ਼ਿੰਦਗੀ ਵਧੀਆ ਹੀ ਵਧੀਆ ਲੱਗਦੀ ਹੈ। ਭਲੇ ਹੀ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾ। ਆਨੰਦ ਹੀ ਆਨੰਦ ਬਣ ਜਾਂਦਾ, ਜ਼ਿੰਦਗੀ ਜਿਹੜੀ ਹੈ ਉਹ ਸੁਹਾਵਣੀ ਬਣ ਜਾਂਦੀ ਹੈ, ਸੋਹਣੀ ਬਣ ਜਾਂਦੀ ਹੈ, ਆਪਣੀ ਅਕਲ ਨਾਲ, ਆਪਣੀ ਸਮਝ ਨਾਲ। ਇਸ ਕਰਕੇ ਕਾਮਨ ਸੈਂਸ ਜਿਹੜੀ ਹੈ, ਅਕਲ ਜ਼ਰੂਰੀ ਹੈ। ਇਨਫੋਰਮੇਸ਼ਨ ਬਾਹਰੋਂ ਮਿਲਦੀ ਹੈ, ਕਾਮਨ ਸੈਂਸ ਡਿਵੈਲਪ ਹੁੰਦੀ ਹੈ, ਗਿਆਨ ਬਾਹਰੋਂ ਮਿਲਦਾ, ਅਕਲ ਪੈਦਾ ਹੁੰਦੀ ਹੈ, ਤੇ ਅਕਲ ਵਾਲੇ ਬਣਨਾ, ਸਮਝਦਾਰ ਬਣਨਾ, ਨੌਲੇਜ ਆਪਣੀ ਸਮਝ ਡਿਵੈਲਪ ਕਰਨੀ, ਆਪਣੇ ਆਪ ਔੜਨੀ ਚਾਹੀਦੀ ਹੈ। ਤੁਸੀਂ ਕਈ ਬੰਦਿਆਂ ਨੂੰ ਵੇਖੋਗੇ ਕਹਿ ਕੇ ਕਰਾਓਗੇ ਵੀ ਆਹ ਐਂ ਕਰਦੇ ਐਂ ਕਰਦੇ, ਕਈਆਂ ਨੂੰ ਆਪੇ ਔੜਨੀ ਹੁੰਦੀ ਹੈ, ਐਂ ਨੀ ਐਂ ਕਰਾਂ, ਐਂ ਨੀ ਐਂ ਕਰਾਂ। ਸਾਰੇ ਪਾਸੇ ਜਨਰਲ ਨੌਲੇਜ ਹੋਵੇ, ਸਾਰੀ ਜਿਹੜੀ ਕਾਮਨ ਸੈਂਸ ਹੋਵੇ, ਉਹ ਆਪਣੇ ਆਪ ਪੈਦਾ ਹੁੰਦਾ ਹੈ, ਸਮਝ ਆ ਜਾਵੇ। ਇਸ ਕਰਕੇ ਆਓ ਆਪਾਂ ਇਸੇ ਤਰ੍ਹਾਂ ਆਨੰਦ ਲੈਂਦੇ ਰਹੀਏ, ਸਮਝਦੇ ਰਹੀਏ। ਉਹ ਤੇ ਜਦੋਂ ਅੰਦਰੋਂ ਵਾਲਾ ਚਸ਼ਮਾ ਫੁੱਟਣਾ ਫਿਰ ਰਸ ਸਦਾ ਦੀ ਬਣਨਾ। ਬਾਕੀ ਇਹ ਹੈ ਵੀ ਅਸੀਂ ਟਾਈਮ ਪੀਰੀਅਡ ਹੈ ਤੇ ਘੰਟਾ ਦੋ ਘੰਟੇ ਆਪਾਂ ਸੁਣ ਲੈਂਦੇ ਹਾਂ, ਸਮਝ ਲੈਂਦੇ ਹਾਂ, ਆਨੰਦ ਆਉਂਦਾ ਹੈ, ਸਾਜ ਵੱਜਦੇ ਹੈ, ਕੀਰਤਨ ਹੁੰਦਾ ਹੈ, ਇਹ ਇਹ ਘੜੀ ਦੋ ਘੜੀ ਦਾ ਹੁੰਦਾ ਹੈ, ਇਹ ਦੋ ਘੰਟੇ ਦਾ ਹੁੰਦਾ ਹੈ, ਪਰ ਇੱਕ ਆਪਣੇ ਆਪ ਫਿਰ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਏ, ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮੇਂ ਚਵਾਈਏ ਬਾਬਾ ਮਨ ਮਤ। ਮਨ ਕਹਿੰਦੇ ਫਿਰ ਨਸ਼ੇ ਚ ਮਨ ਮਤ ਵਾਲਾ ਹੋ ਜਾਂਦਾ, ਮਸਤ ਹੋ ਜਾਂਦਾ, ਤੇ ਉਹ ਫਿਰ ਹਰ ਵੇਲੇ ਇੱਕ ਨਸ਼ੇ ਨਸ਼ੇ ਦੇ ਵਿੱਚ ਨਾ ਆਨੰਦ ਆਨੰਦ ਦੇ ਵਿੱਚ ਬੰਦਾ ਰਹਿੰਦਾ, ਖਿੜਿਆ ਖਿੜਿਆ ਰਹਿੰਦਾ, ਹਰ ਵੇਲੇ ਖੁਸ਼ ਖੁਸ਼ ਰਹਿੰਦਾ। ਤਾਂ ਕਰਕੇ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ, ਚੱਜ ਸਿੱਖੀਏ ਜ਼ਿੰਦਗੀ ਜਿਉਣ ਦਾ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਜ਼ਿੰਦਗੀ ਸਦਾ।
ਮਾਈਕ ਦੂਰ ਰੱਖੋ।
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਜ਼ਿੰਦਗੀ ਸਦਾ ਜਿਉਣ ਵਾਲੀ,
ਜ਼ਿੰਦਗੀ ਵਾਲੀ ਸਿੱਖ ਲੈ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ
ਸਦਾ।
ਰੱਜ ਕੇ ਬਈ ਕਦ ਤੱਕ ਬੰਦਾ ਉਧਾਰ ਮੰਗਦਾ ਰਹੇਗਾ। ਟਰਾਲੀਆਂ ਰੋਜ਼ ਅਗਲਾ ਮੰਗ ਲਏਗਾ, ਨਿੱਤ ਮੰਗਵੀ ਨਹੀਂ ਮਿਲਣੀ। ਆਪਣੀ ਖਰੀਦ ਲੈ ਬਾਈ, ਆਪਣੀ ਬਣਾ, ਨਿੱਤ ਥੋੜਾ ਮੰਗਵੀ ਕੋਈ ਚੀਜ਼ ਮਿਲਦੀ ਹੈ। ਇਸੇ ਕਰਕੇ ਜਿਹੜਾ ਕਹਿੰਦੇ ਨੇ ਸਦਾ ਜਿਉਣੀ, ਉਹ ਸਦਾ ਅਕਲ, ਸਦਾ ਗਿਆਨ ਸਮਝ ਆਪਣੇ ਅੰਦਰੋਂ ਫੁੱਟੀ ਹੋਈ, ਨੌਲੇਜ ਅੰਦਰੋਂ ਫੁੱਟੇ। ਉਹ ਜੇ ਸਦਾ ਫੁੱਟਦੀ ਰਹੂ ਤੇ ਰੋਜ਼ ਰੋਜ਼ ਰਸ ਰਹਿਣਾ, ਜਿੱਦਣ ਹਟ ਗਈ ਉਦਣ ਹੀ ਜ਼ਿੰਦਗੀ ਬੇਰਸੀ ਹੋ ਜਾਂਦੀ। ਫਿਰ ਬੰਦਾ ਦੂਜਿਆਂ ਦੇ ਚਲਾਇਆਂ ਤੇ ਚੱਲਣ ਲੱਗ ਪੈਂਦਾ, ਫਿਰ ਆਪਣਾ ਖਤਮ ਹੋ ਜਾਂਦਾ। ਉਹ ਚਸ਼ਮਾ ਫੁੱਟਣਾ ਬੜਾ ਜ਼ਰੂਰੀ ਹੁੰਦਾ ਜ਼ਿੰਦਗੀ ਦੇ ਵਿੱਚ। ਉਹ ਚੱਜ ਜਿਹੜਾ ਬੜੀ ਜ਼ਰੂਰੀ ਗੱਲ ਹੈ, ਜ਼ਰੂਰੀ ਹੈ। ਗੁਰੂ ਸਾਹਿਬ ਕਹਿੰਦੇ ਆਪਣਾ ਦਿਮਾਗ ਵਰਤਣਾ ਸ਼ੁਰੂ ਕਰ। ਉਹਨੂੰ ਦਿਮਾਗ ਚੱਲਣਾ ਕਹਿ ਲਓ, ਉਹਨੂੰ ਅੰਦਰ ਖੂਹ ਕਹਿ ਲਓ, ਉਹਨੂੰ ਗਿਆਨ ਦਾ ਸਾਗਰ ਕਹਿ ਲਓ, ਜੋ ਵੀ ਹੈ ਉਹ ਸਾਡੇ ਅੰਦਰ ਹੀ ਹੈ। ਗੁਰਸਾਗਰ ਰਤਨੀ ਭਰਪੂਰੇ, ਭਰਪੂਰ ਹੈ ਕਹਿੰਦੇ ਰਤਨਾਂ ਨਾਲ ਭਰਿਆ ਪਿਆ, ਪਰ ਉਹਨੂੰ ਚੁਗਣ ਲਈ ਅਸੀਂ ਤਿਆਰ ਹੋਈਏ। ਸ਼ਬਦ ਜਰਾ ਇੱਕ ਵਾਰ ਗਾ ਦਿਓ, ਗੁਰਸਾਗਰ ਰਤਨੀ ਭਰਪੂਰੇ।
ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ, ਕਿਆ ਬਾਗ ਬੱਬੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ, ਰੱਖ ਰੱਖ ਚਰਨ ਤਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ, ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ, ਸਰਵਰ ਮਹਿ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ, ਤਿਰ ਭਵਨ ਜੋਤ ਰਹੇ ਨਿਵਲਾਈ, ਸੁਰ ਨਰ ਨਾਥ ਸੱਚੇ ਸ਼ਰਣਾਈ, ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਵਛਲ ਪੈ ਕਾਟਣ ਹਾਰੇ, ਹੋ ਮੈਂ ਮਾਰ ਮਿਲੇ ਭਗਤਾਰੇ, ਅਨਕ ਜਤਨ ਕਰ ਕਾਲ ਸੰਸਾਏ, ਮਰਨ ਲਿਖਾਏ ਮੰਡਲ ਮੈਂ ਆਏ, ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ, ਕਹਿਤੋ ਪੜ੍ਹਤੋ ਸੁਣਤੋ ਏਕ, ਧੀਰਜ ਧਰਮ ਧਰਣੀ ਧਰ ਟੇਕ, ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤਿਆਏ, ਸਾਚੇ ਨਿਰਮਲ ਮੈਲ ਨਾ ਲਾਗੇ, ਗੁਰ ਕੈ ਸ਼ਬਦ ਪਰਮ ਪਉ ਭਾਗੈ, ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ।
ਬਸ ਕਿਤੇ ਆਹ ਗੱਲ ਬਣ ਜਾਏ, ਕਹਿੰਦੇ ਸੁਣਤ ਕਮਾਣ ਕਹਿਣ ਨਾਲ ਗੱਲ ਨਹੀਂ ਬਣਦੀ, ਉੱਤੇ ਉਸ ਗੁਰਸਾਗਰ ਦੇ ਨਾਲ ਨਾ ਬੰਦਾ ਜੁੜ ਜਾਏ, ਉਹ ਗਿਆਨ ਦੇ ਸਾਗਰ ਨਾਲ ਜੁੜ ਜਾਏ, ਤੇ ਚੋਗ ਮੋਤੀਆਂ ਦਾ ਚੁਗੇ, ਗਿਆਨ ਦਾ ਚੋਗ ਚੁਗੇ, ਹੰਸ ਬਿਰਤੀ ਬਣ ਜਾਏ। ਚਲੋ ਸ਼ਬਦ ਬਹੁਤ ਲੰਬਾ, ਕਿਸੇ ਦਿਨ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਸਮਝੀਏ, ਤੇ ਹੁਣ ਆਪਾਂ ਪੜ੍ਹੀਏ ਆਨੰਦ ਸਾਹਿਬ ਆਪਣਾ ਗੁਰੂ ਸਤੋਤਰ ਫਿਰ ਅਰਦਾਸ ਹੁਕਮਨਾਮੇ ਕੱਲ ਆਪਾਂ ਐਤਵਾਰ ਹੈ ਕੱਲ ਦਾ ਪ੍ਰੋਗਰਾਮ ਫਿਰ ਇਸੇ ਵੇਲੇ ਹੋਣਾ ਸਾਰਿਆਂ ਦਾ ਧੰਨਵਾਦ ਜਿਹੜੇ ਘਰਾਂ 'ਚ ਬੈਠ ਕੇ ਜਿੱਥੇ ਕਿਤੇ ਵੀ ਸੁਣਦੇ ਰਹੇ ਹੈ ਸਾਰਿਆਂ ਦਾ ਧੰਨਵਾਦ ਬਾਬਾ ਜੀ ਆਏ ਅੱਜ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਇਸੇ ਤਰ੍ਹਾਂ ਆਪਾਂ ਹੁਣ ਪੜ੍ਹੀਏ ਗੁਰੂ ਸਤੋਤਰ ਬਾਅਦ ਵਿੱਚ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਮਹਾਰਾਜ ਨੇ ਅਸਥਾਨਾਂ ਵੱਲ ਜਾਣਗੇ ਫਿਰ ਆਪਾਂ ਸਾਰਿਆਂ ਨੇ ਝਾਲਾ ਪਾਉਣਾ ਅੱਜ ਆਪਣੇ ਬੰਟੀ ਜੀ ਦਾ ਜਨਮ ਦਿਨ ਵੀ ਹੈ ਐਮ ਪੀ ਵਾਲਿਆਂ ਦਾ ਉਹਨਾਂ ਨੇ ਫਿਰ ਕੁਝ ਛਕਣ ਛੁਕਾਉਣ ਨੂੰ ਲਿਆਂਦਾ ਹੋਣਾ ਮਾੜਾ ਮੋਟਾ ਛੱਕ ਕੇ ਫਿਰ ਤੁਸੀਂ ਉੱਧਰ ਝਾਲਾ ਪਾਇਓ ਸਾਰਿਆਂ ਦਾ ਧੰਨਵਾਦ ਮਿਹਨਤ ਕਰਦੇ ਆ ਚਲੋ ਸਾਰੀ ਟੀਮ ਰਲ ਮਿਲ ਕੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਆ 20 ਸਾਲ ਹੋ ਗਏ ਆਪਣੇ ਨਾਲ ਐਮ ਪੀ ਵਾਲਿਆਂ ਨੇ ਜੇ ਹੁਣ ਇਹਨਾਂ ਦੇ ਵੇਖੀਏ ਪੁਰਾਣੇ ਬਾਬਿਆਂ ਦੇ ਜਿੰਨੇ ਦੀਵਾਨ ਉਹ ਐਮ ਪੀ ਵਾਲਿਆਂ ਦੀ ਪਾਏ ਹੋਏ ਆ ਅਸੀਂ ਕਈ ਵਾਰੀ ਹੱਸਦੇ ਹੁੰਦੇ ਹਾਂ ਵੀ ਸਾਰਾ ਬੜੀਆਂ ਗੱਪ ਕਹਾਣੀਆਂ ਜਿਹੜੀਆਂ ਜ਼ਿਆਦਾ ਐਮ ਪੀ 'ਤੇ ਹੀ ਆਈਆਂ ਅਤੇ ਫਿਰ ਆਪਣੇ ਨਾਲ ਆ ਗਏ ਫਿਰ ਆਪਾਂ ਵੀ ਬਾਬਿਆਂ ਵਾਲੇ ਪਾਸੇ ਸੀ ਪਰ ਹੌਲੀ ਹੌਲੀ ਜਿੱਦਾਂ ਆਪਾਂ ਸੋਚ ਬਦਲ ਲਈ ਚਲੋ ਵੀ ਹੁਣ ਸਾਰਾ ਕੁਛ ਚੇਂਜ ਹੋ ਗਿਆ ਅਜੇ ਵੀ ਜੇ ਬਾਬਿਆਂ ਦੀਆਂ ਵੀਡੀਓ ਹੁੰਦੀਆਂ ਥੱਲੇ ਐਮ ਪੀ ਅਜੇ ਵੀ ਲਿਖਿਆ ਹੁੰਦਾ ਮਤਲਬ ਚਲੋ ਲੱਗੇ ਰਹੇ ਆ ਸਾਰੇ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਮਿਹਨਤ ਕੀਤੀ ਸੋ ਸਭ ਦਾ ਧੰਨਵਾਦ ਵੀ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਓ ਹੁਣ ਆਪਾਂ ਪੜ੍ਹੀਏ ਤੇ ਕੋਈ ਵਾਂਝਾ ਨਾ ਰਵੇ ਗੱਜ ਕੇ ਬੋਲੋ ਕਾਇਮ ਹੋ ਕੇ ਤੇ ਆਪਾਂ 5 ਕੁ ਮਿੰਟ ਬਾਅਦ ਅਰਦਾਸ ਹੁਕਮ ਨਾਮੇ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਦੇਵ ਸਹਿਬ ਧੰਨ ਹੈ ਗੁਰੂ ਅੰਗਦ ਦੇਵ ਸਹਿਬ ਧੰਨ ਹੈ ਰਾਏ ਸਹਿਬ ਧੰਨ ਹੈ
ਹਰ ਕ੍ਰਿਸ਼ਨ ਸਹਿਬ ਦਾਸ ਹੈ
ਧਨ ਹੈ ਧਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਹਿਬ ਧਨ ਹੈ ਤੇਗ ਬਹਾਦਰ
ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ
ਪੁੱਤਰਾਂ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਰੱਜ ਕੇ
ਗਿਆਨ ਦੇ ਸਾਜਿਰ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ
ਗਿਆਨ ਦੇ ਸਾਜਿਰ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਪੰਥ ਖਾਲਸਾ ਧਨ ਹੈ ਗੁਰਾਂ ਦੀ ਸਾਧ ਸੰਗਤ ਜੀ ਧਨ ਹੈ
ਪੰਥ ਖਾਲਸਾ ਧਨ ਹੈ ਗੁਰਾਂ ਦੀ ਸਾਧ ਸੰਗਤ ਜੀ ਧਨ ਹੈ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਬੋਲ ਕਦੇ ਨਾਟੋ ਵਾਹਿਗੁਰੂ ਬੋਲ ਕਦੇ ਨਾਟੋ
ਵਾਹਿਗੁਰੂ ਬੋਲ ਕਦੇ ਨਾਟੋ ਵਾਹਿਗੁਰੂ ਬੋਲ ਕਦੇ ਨਾਟੋ ਵਾਹਿਗੁਰੂ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਪਾਵਣ ਗੁਰੂ ਬਾਣੀ ਮਾਤਾ ਧਰਤ ਮਹੱਤ
ਰਾਤ ਕੋਲੇ ਦਾਈ ਦਾਇਆ ਸਾਗਰ ਜਗ
ਜਗਿਆਈਆਂ ਮੁਰਿਆਈਆਂ ਵਚ ਧਰਮ ਹਦੂਰ
ਕਰਬੀਆ ਪੋਆਈ
ਇੰਨੀ ਨਾਮ ਪਿਆਇਆ ਸੰਗਤ
ਇਹਦੀ ਛੁੱਟੀ ਨਾਲ
ਹਾਂਜੀ ਜਿੰਨੀ ਨਾਮ ਪਿਆਇਆ ਸੰਗਤ
ਖੇਤੀ ਛੁੱਟੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਬੋਲੋ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹਦੇ ਅੱਗੇ ਅਰਦਾਸ ਹਮਾਰੀ ਜੀਓ
ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ ਮਿਹਰਾਮਤ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨੀ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਣੀ, ਇਸੇ ਤਰ੍ਹਾਂ ਸੁੱਧ ਸਪਸ਼ਟ ਬਾਣੀ ਪੜਨ ਦੇ ਵਿਚਾਰਾਂ ਕਰਨ ਦੇ ਬਲ ਉਦਮ ਬਖਸ਼ ਕਰਨੇ, ਇਸ ਵੇਲੇ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਉਣੇ, ਹੁਣ ਕਰੋ ਕਿਰਪਾ ਪਾਵਣ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ੁਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ੁਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਿਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਿਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ।